And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਅੱਛਾ, ਇਹ ਦੱਸੋ ਵੀ ਉਹ ਜਿਹੜੀ ਇਲੈਕਟ੍ਰਿਕ ਕਾਰਾਂ ਵਾਲੀ ਰਿਬੇਟ ਮਿਲਿਆ ਕਰਦੀ ਸੀ, $5,000 ਦੀ ਰਿਬੇਟ ਫੈਡਰਲ ਸਰਕਾਰ ਦਿਆ ਕਰਦੀ ਸੀ। ਸੀ, ਇਹ ਬੜਾ ਇੰਪੋਰਟੈਂਟ ਹੈ ਵੀ ਪਾਸਟ ਟੈਂਸ ਹੋ ਗਿਆ। 2019 ਤੋਂ ਚੱਲਿਆ ਪ੍ਰੋਗਰਾਮ, ਲਗਭਗ ਕਿ 5,46,000 ਗੱਡੀਆਂ ਇਸ ਰੀਬੇਟ ਦੇ ਰਾਹੀਂ ਲੋਕਾਂ ਨੇ ਖਰੀਦੀਆਂ ਨੇ, ਪਰ ਉਹ ਪੈਸੇ ਮੁੱਕ ਗਏ ਯਾਰ। ਸੋ ਵੈਸੇ ਇਹ ਜਿਹੜਾ ਪ੍ਰੋਗਰਾਮ ਸੀ 31 ਮਾਰਚ ਤੱਕ ਚੱਲਣਾ ਸੀ।
ਹਾਂਜੀ,
31 ਮਾਰਚ 2025 ਤੱਕ, ਕਿਉਂਕਿ ਜਿਹੜੇ ਪਿਛਲੇ ਬਜਟ ਦੇ ਵਿੱਚ ਪੈਸੇ ਰੱਖੇ ਗਏ ਸੀ ਇਸ ਪ੍ਰੋਗਰਾਮ ਲਈ, ਇਹਨੂੰ ਟੋਪ ਅਪ ਵੀ ਕੀਤਾ ਸੀ ਫੰਡਿੰਗ ਨੂੰ ਸਰਕਾਰ ਨੇ ਡਿਊਰਿੰਗ ਲਾਸਟ ਈਅਰ, ਪਰ ਉਹ ਪੈਸੇ ਸਮੇਂ ਤੋਂ ਪਹਿਲਾਂ ਮੁੱਕ ਗਏ। ਮਤਲਬ ਇਹ ਕਿ ਇਲੈਕਟ੍ਰਿਕ ਕਾਰਾਂ ਦੀ ਵਿਕਰੀ ਜੋ ਮਰਜ਼ੀ ਕਹੀ ਜਾਓ ਕਿ ਜੀ ਸਲੋ ਡਾਊਨ ਹੋ ਗਿਆ, ਲੋਕ ਗੱਡੀਆਂ ਇੰਨੀਆਂ ਹੁਣ ਇਲੈਕਟ੍ਰਿਕ ਕਾਰਾਂ ਤੋਂ ਮੋਹ ਭੰਗ ਹੋ ਗਿਆ ਲੋਕਾਂ ਦਾ, ਗੱਡੀਆਂ ਵਿਕੀ ਜਾਂਦੀਆਂ ਨੇ, ਫਿਰ ਲੋਕੀ ਇਲੈਕਟ੍ਰੀਫਿਕੇਸ਼ਨ ਵੱਲ ਜਾ ਰਹੇ ਨੇ।
ਯਾ, ਸੋ ਸਰਕਾਰ ਦਾ ਮਕਸਦ ਵੀ ਇਹੀ ਸੀ, ਜਾਗ ਲਾਉਣਾ,
ਰਾਈਟ,
ਕਿ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇ, ਗੱਡੀਆਂ ਸਬਸਿਡਾਈਜ਼ ਕੀਤੀਆਂ ਸਰਕਾਰ ਨੇ ਇੱਕ ਤਰੀਕੇ ਨਾਲ।
ਹਾਂਜੀ,
ਸੋ ਸ਼ੁੱਕਰਵਾਰ ਟਰਾਂਸਪੋਰਟ ਕੈਨੇਡਾ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਸੀ। ਉਹਨਾਂ ਦੱਸਿਆ ਸੀ, ਕਹਿੰਦੇ ਵੀ ਇਸ ਫੰਡ ਦੇ ਵਿੱਚ ਸਾਡੇ ਕੋਲ $71.8 million ਹੀ ਬਚੇ ਨੇ, ਤੇ 31 ਮਾਰਚ ਤੱਕ ਇਸ ਪ੍ਰੋਗਰਾਮ ਦੀ ਮਿਆਦ ਆ ਵੈਸੇ, ਤੇ ਉਸ ਤੋਂ ਬਾਅਦ ਅਸੀਂ ਇਹਨੂੰ ਹਾਲ ਦੀ ਘੜੀ ਪੌਜ਼ ਕਰਨ ਜਾ ਰਹੇ ਹਾਂ, ਇਹਨੂੰ ਅਸੀਂ ਟੋਪ ਅਪ ਨਹੀਂ ਕਰਾਂਗੇ। ਤੇ ਕਹਿੰਦੇ ਲੱਗਦਾ ਵੀ 31 ਮਾਰਚ ਤੋਂ ਪਹਿਲਾਂ ਇਹ ਪੈਸੇ ਮੁੱਕ ਜਾਣਗੇ। ਕੱਲ ਇੱਕ ਅਪਡੇਟ ਟਰਾਂਸਪੋਰਟ ਕੈਨੇਡਾ ਵੱਲੋਂ ਨਵੀਂ ਆਈ, ਉਹ ਕਹਿੰਦੇ ਪੈਸੇ ਮੁੱਕ ਗਏ ਨੇ। ਸੋ ਜਿਹੜੇ $71.8 million ਵੀ ਬਚੇ ਸਨ, ਕਹਿੰਦੇ ਉਹ ਕਮਿਟ ਕਰ ਦਿੱਤੇ ਗਏ ਨੇ, ਜਿਹੜੇ ਨਵੇਂ ਵਾਹਨ ਹੋਰ ਵਗੈਰਾ ਵਿਕਣੇ ਨੇ।
ਅਬ ਜਿਹੜੀ ਆਉਂਦੇ ਦਿਨਾਂ ਦੇ ਵਿੱਚ ਕਈਆਂ ਨੇ ਲੋਕਾਂ ਨੇ ਆਪਣੇ ਵਹੀਕਲ ਪਿਕਅਪ ਕਰਨੇ ਨੇ।
ਸੋ ਕਹਿੰਦੇ ਖਤਮ ਹੋ ਗਏ ਪੈਸੇ, ਤੇ ਨਾਲ ਇਹਨਾਂ ਨੇ ਕੱਲ ਟਰਾਂਸਪੋਰਟ ਕੈਨੇਡਾ ਨੇ ਜਿੰਨੇ ਵੀ ਡੀਲਰਸ ਨੇ, ਮੈਨੂਫੈਕਚਰਰਸ ਨੇ, ਉਹਨਾਂ ਨੂੰ ਵੀ ਈਮੇਲ ਭੇਜ ਦਿੱਤੀ ਆ ਕਿ ਭਾਈ ਹੁਣ ਜਿਹੜਾ ਕੋਈ ਤੁਹਾਡੇ ਕੋਲ ਨਵਾਂ ਗਾਹਕ ਆਏ ਉਹਨੂੰ ਪਲੀਜ਼ ਤੁਸੀਂ ਆ ਰਿਬੇਟ ਆਫਰ ਨਾ ਕਰਿਓ, ਸਾਡੇ ਪੈਸੇ ਮੁੱਕ ਗਏ ਨੇ।
ਵਾਸੂ ਜੀ, ਵੈਸੇ ਆਲਰੇਡੀ ਇਹ ਜਿਹੜੀ ਪਰਟੀਕੁਲਰ ਰੀਬੇਟ ਹੈਗੀ ਆ, ਇਹਦਾ ਦਾਇਰਾ ਕਾਫੀ ਘਟਦਾ ਘਟਦਾ ਜਾ ਰਿਹਾ ਸੀ। ਕਈ ਜਿਹੜੇ ਪ੍ਰੋਵਿੰਸਿਸ ਵੱਲੋਂ ਰੀਬੇਟਸ ਆਫਰ ਕੀਤੀਆਂ ਜਾਂਦੀਆਂ ਨੇ, ਕਿਊਬੈਕ ਵਾਲਿਆਂ ਨੇ ਵੀ ਆਪਣਾ ਪ੍ਰੋਗਰਾਮ ਬੰਦ ਕਰਤਾ ਸੀ, ਉਹ ਤਾਂ $7,000 ਤੱਕ ਦੀਆਂ ਰੀਬੇਟਸ ਦਿੰਦੇ ਸੀ ਈਵੀਜ਼ 'ਤੇ। BC ਦੇ ਵਿੱਚ ਜਿਹੜਾ ਰੀਬੇਟਸ ਪ੍ਰਦਾਨ ਕਰਨ ਵਾਲਾ ਪ੍ਰੋਗਰਾਮ ਆ, ਉਹਦਾ ਵੀ ਜਿਹੜਾ ਐਲੀਜੀਬਿਲਿਟੀ ਕ੍ਰਾਈਟੀਰੀਆ ਮਲਟੀਪਲ ਟਾਈਮਸ ਤਰਮੀਮ ਕੀਤਾ ਗਿਆ। ਪਹਿਲਾਂ ਉਹਨੂੰ ਇਨਕਮ ਟੈਸਟਡ ਕੀਤਾ ਗਿਆ, ਉਹ ਤੋਂ ਬਾਅਦ ਫਿਰ ਕਿਹੜੇ ਕਿਹੜੇ ਵਹੀਕਲ ਕਲਾਸਿਸ, ਕਿਹੜੀ ਸ਼੍ਰੇਣੀ ਦੀਆਂ ਗੱਡੀਆਂ ਇਸ ਰੀਬੇਟ ਦੇ ਵਿੱਚ ਇੰਕਲੂਡ ਕੀਤੀਆਂ ਜਾ ਸਕਦੀਆਂ ਨੇ, ਉਹਦੇ ਵਿੱਚ ਵੀ BC ਦੀ ਸਰਕਾਰ ਨੇ ਤਬਦੀਲੀ ਕਰ ਦਿੱਤੀ ਸੀ।
ਯੈਸ, ਤੇ ਇਹ ਜਿਹੜਾ ਹੁਣ ਜਿਸ ਤਰੀਕੇ ਨਾਲ ਸਰਕਾਰ ਨੇ ਇਹ ਰਿਬੇਟ ਖਤਮ ਕੀਤੀ ਆ, ਇਹਨੂੰ ਲੈ ਕੇ ਕਈਆਂ ਦਾ ਕਹਿਣਾ ਸੀ ਵੀ ਸਰਕਾਰ ਨੂੰ ਕਲੈਰਿਟੀ ਦੇਣੀ ਚਾਹੀਦੀ ਸੀ, ਕਿ ਬਹੁਤ ਸਾਰੇ ਲੋਕ ਆਪਣੇ ਇਲੈਕਟ੍ਰਿਕ ਵਹੀਕਲ ਖਰੀਦਣ ਬਾਰੇ ਯੋਜਨਾ ਬਣਾ ਰਹੇ ਸੀ, ਸਰਕਾਰ ਨੂੰ ਅਗਾਂਹ ਸੂਚਨਾ ਕੋਈ ਦੇ ਦੇਣੀ ਚਾਹੀਦੀ ਸੀ। ਪਰ ਫੈਡਰਲ ਸਰਕਾਰ ਦਾ ਕਹਿੰਦੇ ਵੀ ਇੱਦਾਂ ਕਰਨਾ ਇਹ ਠੀਕ ਸੀ ਕਈ ਲੋਕਾਂ ਦਾ ਇਹ ਕਹਿਣਾ, ਕਿਉਂਕਿ ਕਿਊਬੈਕ ਵਾਲਿਆਂ ਨੇ ਗਲਤੀ ਕੀਤੀ ਸੀ ਅਗਾਉਂ ਸੂਚਨਾ ਦੇਣ ਦੀ। ਉਹਨਾਂ ਨੇ ਕਿਹਾ ਸੀ ਵੀ ਇਸ ਸਾਲ ਹੁਣ ਜਦੋਂ ਮਾਰਚ ਵਿੱਚ ਇਹ ਪ੍ਰੋਗਰਾਮ ਖਤਮ ਹੋਣਾ ਸੀ, ਇਹਨੂੰ ਕੰਟੀਨਿਊ ਨਹੀਂ ਰੱਖਾਂਗੇ। ਹੋਇਆ ਕਿ ਪਿਛਲੇ ਸਾਲ ਫਿਰ ਗਾਹ ਪੈ ਗਿਆ ਕਿਊਬੈਕ ਦੇ ਵਿੱਚ, ਸਾਰਿਆਂ ਨੇ ਕਿਹਾ ਵੀ ਅੱਜ ਹੀ ਇਲੈਕਟ੍ਰਿਕ ਵਹੀਕਲ ਖਰੀਦ ਲਓ, ਕੱਲ੍ਹ ਦੀ ਕੋਈ ਗਰੰਟੀ ਨਹੀਂ। ਉੱਥੇ ਇੰਨੀ ਜ਼ਿਆਦਾ ਡਿਮਾਂਡ ਵੱਧ ਗਈ ਪਿਛਲੇ ਸਾਲ ਦੇ ਕੁਝ ਅਖੀਰਲੇ ਮਹੀਨਿਆਂ ਵਿੱਚ, ਕਹਿੰਦੇ ਉਹ ਜਿਹੜਾ ਪ੍ਰੋਗਰਾਮ ਹੈ ਹੁਣ ਸਰਕਾਰ ਨੂੰ ਫਰਵਰੀ, ਕਿਊਬੈਕ ਦੀ ਮੈਂ ਗੱਲ ਕਰ ਰਿਹਾ, ਪ੍ਰੋਵਿੰਸ਼ੀਅਲ ਰਿਬੇਟ ਦੀ, ਫਰਵਰੀ ਦੇ ਵਿੱਚ ਹੀ ਪ੍ਰੋਗਰਾਮ ਸਸਪੈਂਡ ਕਰਨਾ ਪੈ ਗਿਆ। ਤੇ ਕਹਿੰਦੇ ਵੀ ਪੈਸੇ ਮੁੱਕ ਗਏ ਪਹਿਲਾਂ ਹੀ, ਕਿਉਂਕਿ ਸਰਕਾਰ ਨੇ ਪਹਿਲਾਂ ਦੱਸਤਾ ਸੀ। ਸੋ ਇਸ ਕਰਕੇ ਟਰਾਂਸਪੋਰਟ ਕੈਨੇਡਾ ਨੇ ਅਗਾਊਂ ਸੂਚਨਾ ਨਹੀਂ ਦਿੱਤੀ, ਚੁੱਪ ਚੁਪੀਤੇ ਜੇ ਇਸ ਪ੍ਰੋਗਰਾਮ ਨੂੰ, ਹੁਣ ਉਹ ਪਹਿਲਾਂ ਉਹਨਾਂ ਨੇ ਕਿਹਾ ਪੌਜ਼, ਫਿਰ ਕਹਿੰਦੇ ਪੈਸੇ ਮੁੱਕ ਗਏ, ਖਤਮ।
ਜਿਹੜਾ ਵਾਸੂ ਜੀ ਇਹ ਕਿਉਂਕਿ ਇਹ ਜਿਹੜਾ ਫੈਡਰਲ ਪ੍ਰੋਗਰਾਮ ਹੈ, ਇਹ ਤਾਂ ਸੀਗਾ ਜਿਹੜੇ ਮੰਨ ਲਓ ਕਿਸੇ ਨੇ ਆਪਣੇ ਡੋਮੈਸਟਿਕ ਯੂਜ਼ ਵਾਸਤੇ ਗੱਡੀ ਲੈਣੀ ਹੈ, ਇਹ ਉਹਦੇ ਵਾਸਤੇ $5,000 ਦੀ ਜ਼ੀਰੋ ਅਮਿਸ਼ਨ ਵਹੀਕਲ ਦੀ ਰੀਬੇਟ ਸੀ। ਜਿਹੜੀ ਬਿਜ਼ਨਸਿਸ ਨੂੰ ਰੀਬੇਟ ਦਿੱਤੀ ਜਾਂਦੀ ਹੈ ਫੈਡਰਲ ਸਰਕਾਰ ਵੱਲੋਂ ਫੋਰ ਐਕੁਆਇਰਿੰਗ ਐਨ ਇਲੈਕਟ੍ਰਿਕ ਟਰੱਕ, ਉਹ 31 ਮਾਰਚ 2026 ਤੱਕ, ਕਿਉਂਕਿ ਵੈਸੇ ਉਹਦੀ ਟਾਈਮਿੰਗ ਆ, ਉਸ ਪ੍ਰੋਗਰਾਮ 'ਚ ਪੈਸੇ ਹੈਗੇ ਨੇ, ਪਰ ਉਹ ਵੀ ਕੋਈ ਜ਼ਰੂਰੀ ਨਹੀਂ ਵੀ 31 ਮਾਰਚ 2026 ਤੱਕ ਚੱਲਦਾ ਹੀ ਰਹੇ, ਕਿਉਂਕਿ ਉਹ ਵੀ ਜਿਹੜਾ ਪ੍ਰੋਗਰਾਮ ਹੈ, ਜਦ ਤੱਕ ਜੇ ਉਹ 'ਚ ਪੈਸੇ ਪਹਿਲਾਂ ਮੁੱਕ ਗਏ ਤਾਂ ਫਿਰ ਉਹ ਪ੍ਰੋਗਰਾਮ ਵੀ ਛੇਤੀ ਬੰਦ ਹੋਣ ਦੇ ਪੂਰੇ ਚਾਂਸਿਸ ਨੇ।
ਯਾ, ਸੋ ਉਸ ਪ੍ਰੋਗਰਾਮ ਦਾ ਨਾਮ ਹੈਗਾ IMHZEV, ਸੋ ਮੀਡੀਅਮ ਐਂਡ ਹੈਵੀ ਡਿਊਟੀ ਜ਼ੀਰੋ ਐਮਿਸ਼ਨ ਵਹੀਕਲ
ਜੀ।
ਸੋ ਇਹ 31 ਮਾਰਚ ਤੱਕ 2026 ਤੱਕ ਚੱਲਣਾ, ਅਗਲੇ ਸਾਲ ਦੀ 31 ਮਾਰਚ ਤੱਕ, ਤੇ ਕਹਿੰਦੇ ਇਸੇ ਤਰ੍ਹਾਂ ਜਾਰੀ ਰਹਿਣਾ, ਉਹਦੇ ਫੰਡ ਲੈਦਾ, ਉਹਦੇ ਪੈਸੇ ਪਏ ਨੇ।
ਵਾਸੂ ਜੀ, ਪਿਛਲੇ ਸਾਲ ਦੇ 3rd quarter ਦੇ ਵਿੱਚ ਜਿੰਨੀਆਂ ਵੀ ਨਵੀਆਂ ਗੱਡੀਆਂ ਵਿਕੀਆਂ ਉਹਦਾ 16.5% ਹਿੱਸਾ ਜ਼ੀਰੋ ਐਮਿਸ਼ਨ ਵਹੀਕਲ ਸੀਗੇ। ਸੋ ਜਿਹੜੀ ਅਪਟੇਕ ਸੀਗੀ ਉਹ ਕਾਫੀ ਸਟਰੋਂਗ ਰਹੀ ਆ, ਤੇ ਜੇ ਕੋਈ ਨਵੀਂ ਗੱਡੀ ਕੋਈ ਲੀਜ਼ ਕਰਦਾ ਸੀ, ਡਿਪੈਂਡਿੰਗ ਔਨ ਹਾਊ ਮੈਨੀ ਈਅਰਸ ਯੂ ਆਰ ਲੀਜ਼ਿੰਗ ਇਟ ਫੋਰ, ਜਾਂ ਜੇ ਤੁਸੀਂ ਖਰੀਦਦੇ ਸੀ ਤੇ ਜੇ ਉਹ ਗੱਡੀ ਉਸ ਪ੍ਰਾਈਸ ਪੁਆਇੰਟ ਵਾਲੇ ਸ਼ਰਤ ਨੂੰ ਪੂਰੀ ਕਰਦੀ ਸੀ, ਤਾਂ ਫਿਰ ਜਿਹੜੀਆਂ ਰੀਬੇਟ ਸੀਗੀਆਂ ਇਹ ਮਿਲਦੀਆਂ ਰਹੀਆਂ ਨੇ। ਤੇ ਪਿਛਲੇ ਪੰਜਾਂ ਛੇਆਂ ਸਾਲਾਂ ਦੇ ਵਿੱਚ 5,46,000 ਤੋਂ ਵੀ ਵੱਧ ਵਹੀਕਲਸ ਰੀਬੇਟ ਲੈ ਚੁੱਕੇ ਨੇ ਇਹ। ਹੁਣ ਦੂਜਾ ਸਵਾਲ ਇਹ ਹੈ ਵੀ ਕੀ ਇਹ ਪ੍ਰੋਗਰਾਮ ਵਾਪਸ ਆਊ? ਚਾਂਸਿਸ ਇਹਦੇ ਘੱਟ ਲੱਗਦੇ ਨੇ ਵਾਸੂ ਜੀ। ਅਮਰੀਕਾ ਦੇ ਵਿੱਚ ਜਿਹੜੀ ਉਹ $7,500 ਦੀ ਰੀਬੇਟ ਦਿੱਤੀ ਜਾਂਦੀ ਆ ਇਲੈਕਟ੍ਰਿਕ ਵਹੀਕਲਸ 'ਤੇ, ਜਿਹੜਾ ਕਿ ਜੋ ਬਾਈਡਨ ਨੇ ਇਨਫਲੇਸ਼ਨ ਰਿਡਕਸ਼ਨ ਐਕਟ ਦੇ ਰਾਹੀਂ IRA ਦੇ ਰਾਹੀਂ ਉਹ ਲਿਆਂਦਾ ਸੀ ਨਾ, ਉਹ ਪ੍ਰਪੋਜ਼ਲ ਲਿਆਂਦੀ ਸੀ। ਟਰੰਪ ਨੇ ਅਗਲੇ ਹਫ਼ਤੇ ਆ ਕੇ ਪਹਿਲਾਂ ਹੀ ਕਿਹਾ ਹੋਇਆ ਵੀ ਉਹਨਾਂ ਨੇ ਸਕ੍ਰੈਪ ਕਰ ਦੇਣੀ ਆ ਉਹ।
ਯਾ ਤੇ ਇੱਥੇ ਵੀ ਸਾਡੇ ਅਸਾਰ ਲੱਗਦੇ ਨੇ ਕਿ ਇਸ ਪ੍ਰੋਗਰਾਮ ਨੂੰ ਹੁਣ ਟਾਪ ਅਪ ਕੀਤਾ ਜਾਏਗਾ, ਕਿਉਂਕਿ ਦੇਖੋ ਮਕਸਦ ਵੀ ਜਾਗ ਲਾਣਾ ਹੀ ਸੀ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਆ, ਜਾਗ ਲੱਗ ਚੁੱਕਿਆ
ਤੇ ਪੈਸੇ ਸਰਕਾਰ ਕੋਲ ਵੈਸੇ ਨਹੀਂ ਹੈਗੇ।
ਯਾ ਪੈਸੇ ਵੈਸੇ ਨਹੀਂ ਹੈਗੇ ਤੇ ਪਲੱਸ ਵਿਜੇ ਜੀ ਜਿਹੜਾ ਓਵਰਆਲ ਵੀ ਸਾਡੇ ਹੁਣ ਇੱਥੇ ਨੈਰੇਟਿਵ ਬਣਿਆ ਹੋਇਆ ਕੈਨੇਡਾ ਦੇ ਵਿੱਚ, ਉਹ ਹੁਣ ਕੋਈ ਜ਼ਿਆਦਾ ਪ੍ਰੋ ਐਨਵਾਇਰਮੈਂਟ ਸ਼ਾਇਦ ਨਾ ਰਹੇ
ਜੀ ਜੀ,
ਕਿਉਂਕਿ ਐਂਟੀ ਕਾਰਬਨ ਟੈਕਸ ਜਿਹੜੇ ਇੱਕ ਵੇਵ ਜੀ ਬਣਾਤੀ ਕੰਸਰਵੇਟਿਵਸ ਨੇ, ਉਹਦੇ ਕਰਕੇ ਹੁਣ ਇਕੋਨਮੀ ਬਾਰੇ ਘੱਟ ਤੇ ਐਨਵਾਇਰਮੈਂਟ ਬਾਰੇ ਜ਼ਿਆਦਾ ਜਿਹੜੀ ਵੀ ਕੋਈ ਸਰਕਾਰ ਗੱਲ ਕਰੇਗੀ ਉਹ ਜ਼ਿਆਦਾ ਪਾਪੂਲਰ ਨਹੀਂ ਹੈ
ਜੀ ਜੀ।
ਸੋ ਆਈ ਡੋਂਟ ਥਿੰਕ ਵੀ ਇਹਨੂੰ ਟੋਪ ਅਪ ਕੀਤਾ ਜਾਣਾ। ਬਾਕੀ ਜਿਹੜਾ ਤੁਸੀਂ ਮੈਂਸ਼ਨ ਕੀਤਾ ਵੀ ਇੱਕ ਲਿਮਿਟ ਸੀ ਵੀ ਕਿਸ ਤੋਂ ਥੱਲੇ ਥੱਲੇ ਤੁਸੀਂ ਵਹੀਕਲ ਖਰੀਦੋ ਤਾਂ ਤੁਹਾਨੂੰ ਰਿਬੇਟ ਮਿਲਦੀ ਸੀ, $55,000 ਦੀ ਉਹ ਜਿਹੜੀ ਲਿਮਿਟ ਸੈੱਟ ਕੀਤੀ ਹੋਈ ਸੀ ਫੈਡਰਲ ਰਿਬੇਟ ਵਾਸਤੇ। ਟੈਸਲਾ ਦਾ Model 3 ਸਭ ਤੋਂ ਪਾਪੂਲਰ ਪ੍ਰੋਡਕਟ ਸੀ ਜਿਹਨੂੰ ਇਹ ਰਿਬੇਟ ਮਿਲਦੀ ਸੀ, $54,990 ਸੀ ਉਹਦੀ ਜਿਹੜੀ ਬੇਸ ਮਾਡਲ ਦੀ ਪ੍ਰਾਈਸ, ਉਹਨਾਂ ਨੇ $1,000 ਚੱਕਤੀ। ਉਹ ਕਹਿੰਦੇ ਠੀਕ ਆ ਫਿਰ ਜੇ ਰਿਬੇਟ ਹੀ ਨਹੀਂ ਤੇ ਫਿਰ ਅਸੀਂ
ਉਹਨਾਂ ਨੇ ਪਹਿਲਾਂ ਹੀ ਪ੍ਰਾਈਸ ਚੱਕਤੀ ਸੀ। ਸੋ ਆਈ ਥਿੰਕ ਦੈਟ ਇਨ ਇਟਸੈਲਫ ਵਾਸ ਐਨ ਇੰਡੀਕੇਸ਼ਨ ਕਿ ਜਿਹੜੀ ਹੁਣ ਇਹ ਰਿਬੇਟ ਹੈ ਖਤਮ ਹੋਣ ਦੀ ਕਗਾਰ ਤੇ ਆ
ਬਿਲਕੁਲ।
ਸੋ ਹੁਣ ਕਿਉਂਕਿ ਪਹਿਲਾਂ ਖ਼ਬਰ ਇਹ ਆਈ ਸੀ ਓਵਰ ਦਾ ਵੀਕਐਂਡ ਵੀ ਟੈਸਲਾ ਦਾ ਹੁਣ ਕੋਈ ਵੀ ਮਾਡਲ ਐਲੀਜੀਬਲ ਨਹੀਂ ਹੈ ਰੀਬੇਟ ਲਈ, ਰੀਬੇਟ ਤੇ ਹੁਣ ਸੋਮਵਾਰ ਆਉਂਦੇ ਤੱਕ ਇਹ ਗੱਲ ਆ ਗਈ ਵੀ ਰੀਬੇਟ ਹੀ ਖਤਮ ਹੋ ਗਈ
ਬਿਲਕੁਲ।
ਬਸ ਜੀ BC
ਫਰਾਈਡੇ ਸਰਕਾਰ ਨੇ ਕਹਿਤਾ ਸੀ ਵੀ ਅਸੀਂ ਇਹਨੂੰ ਪੌਜ਼ ਕਰਨ ਜਾ ਰਹੇ
ਹਾਂ, ਹਾਂਜੀ
ਉਦੋਂ ਹੀ ਫਿਰ ਉਹਨਾਂ ਨੇ $1,000 ਚੱਕਤਾ, ਕਹਿੰਦੇ ਵੀ ਉਹ ਸੰਕੇਤ ਆ ਗਏ ਵੀ ਖਤਮ ਹੀ ਆ, 71.8 million ਚ ਕਿੰਨੀਆਂ ਟੈਸਲਾ ਵਿਕ ਜਾਣਗੀਆਂ
ਜੀ ਜੀ ਜੀ।
ਸੋ ਉਹਨਾਂ ਨੇ ਆਪਣਾ ਜਿਹੜਾ $1,000 ਵਧਾ ਕੇ ਉਹਨਾਂ ਨੇ ਕਿਹਾ ਵੀ ਤੁਮ ਕਿਆ ਖਤਮ ਕਰੋਗੇ, ਜਾਓ ਮੈਂ ਤੁਹਾਨੂੰ ਛੋੜਤਾ।
ਬਸ ਜੀ BC ਦੇ ਵਿੱਚ
ਹਾਂਜੀ
ਜੇ ਤੁਸੀਂ ਕੋਈ ਪ੍ਰੀ ਓਨਡ ਇਲੈਕਟ੍ਰਿਕ ਜਾਂ ਪਲੱਗ ਇਨ ਹਾਈਬ੍ਰਿਡ ਗੱਡੀ ਲੈਂਦੇ ਹੋ ਉੱਥੇ PST ਨਹੀਂ ਲੱਗਦੀ, ਕਿਉਂਕਿ ਇਹ BC ਦੀ ਸਰਕਾਰ ਵੱਲੋਂ ਇੱਕ ਇਨਸੈਂਟਿਵ ਦਿੱਤਾ ਗਿਆ ਉਹਨਾਂ ਲੋਕਾਂ ਵਾਸਤੇ ਕਿ ਜਿਨ੍ਹਾਂ ਨੇ ਪ੍ਰੀ ਓਨਡ ਵਹੀਕਲ ਲੈਣਾ ਅਤੇ 0 ਮਿਸ਼ਨ ਵਹੀਕਲ ਲੈਣਾ ਵੀ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਕੋਈ ਬੱਚਤ ਹੋਵੇ, ਕੋਈ ਰਿਆਇਤ ਹੋਵੇ। ਹੁਣ ਕੀ ਉਹ ਪ੍ਰੋਗਰਾਮ ਜਾਰੀ ਰਹੇਗਾ? ਦੇਰ ਇਜ਼ ਅ ਵੈਰੀ ਸਟਰੋਂਗ ਚਾਂਸ ਕਿ ਜਦੋਂ ਹੁਣ ਇਹ ਨਵੀਂ ਸਰਕਾਰ ਜਿਹਨੇ ਅਜੇ ਤੱਕ ਵਿਧਾਨ ਸਭਾ ਦੇ ਵਿੱਚ ਆ ਕੇ ਕੁਰਸੀਆਂ 'ਤੇ ਆਪੋ ਆਪਣੇ ਜਿਹੜੇ ਬੈਂਚ 'ਤੇ ਡੈਸਕ ਨਹੀਂ ਸੰਭਾਲੇ, ਜਦੋਂ ਵਾਪਸ ਆਉਣਗੇ ਇਸ ਹੁਣ ਜਿਹੜਾ ਨਵਾਂ ਬਜਟ ਆਏਗਾ ਉਹਦੇ ਵਿੱਚ ਦੇਰ ਇਜ਼ ਅ ਪੋਸੀਬਿਲਿਟੀ ਕਿ ਜਿਹੜੀ ਉਹ PST ਵਾਲੀ ਰੀਬੇਟ ਆ ਕੀ ਉਹ ਰੱਖੀ ਜਾਏਗੀ ਕਿ ਨਹੀਂ, ਦੇਖਣਾ ਹੋਏ।
ਰਿਬੇਟਾਂ ਸ਼ਿਬੇਟਾਂ ਛੱਡੋ, ਮੈਨੂੰ ਲੱਗਦਾ ਟੈਕਸ ਲਾਉਣ ਨੂੰ ਫਿਰਦੇ ਹੁਣ ਇਲੈਕਟ੍ਰਿਕ ਵਹੀਕਲਸ ਤੇ।
ਹਾਂ ਯੈਸ,
ਕਿਉਂਕਿ ਗੈਸ ਟੈਕਸ ਦੀ ਬੜੀ ਗੱਲ ਹੁੰਦੀ ਆ ਕਿ ਜਿਹੜੇ ਅਸੀਂ ਗੈਸੋਲੀਨ ਪਾਉਂਦੇ ਉੱਥੇ ਦਾ ਟੈਕਸ ਹੈਗਾ, ਵਾਟ ਅਬਾਊਟ ਇਲੈਕਟ੍ਰਿਕ ਵਹੀਕਲਸ ਤੇ ਇਹ ਸਾਡੇ ਇਨਫਰਾਸਟ੍ਰਕਚਰ ਨੂੰ ਕਿਉਂ ਨਹੀਂ, ਸੜਕਾਂ ਦਾ ਇਹ ਵੀ ਇਸਤੇਮਾਲ ਕਰਦੇ ਨੇ ਜਿਹੜਾ ਹਵਾ ਚੱਲਦੀਆਂ ਗੱਡੀਆਂ।
ਜੀ ਜੀ ਜੀ।
ਸੋ ਇਲੈਕਟ੍ਰਿਕ ਵਹੀਕਲਸ ਦੇ ਉੱਤੇ ਵੀ ਕਿਸੇ ਤਰ੍ਹਾਂ ਦਾ ਟੈਕਸ ਹੋਣਾ ਚਾਹੀਦਾ, ਤਾਂ ਹੁਣ ਟੈਕਸ ਦੀ ਚੱਲਦੀ ਆ
ਐਲਬਰਟਾ
ਦੀ। ਵਿਜੇ ਦੀ ਇੰਟਰਸਟਿੰਗ ਆ ਸੋਰੀ ਕਿ ਇੱਥੇ ਸਾਡੇ ਇੰਨੇ ਇਨਸੈਂਟਿਵਸ ਦੇ ਕੇ, ਇੰਨੀਆਂ ਰਿਬੇਟਸ ਦੇ ਕੇ, ਵੀ ਤੁਸੀਂ ਮੈਂਸ਼ਨ ਕੀਤਾ ਕਿ ਪਿਛਲੇ ਸਾਲ ਦੇ 3ਜੇ ਕੁਆਟਰ ਵਿੱਚ 16.5% ਵਾਹਨ ਹੀ ਇਲੈਕਟ੍ਰਿਕ ਸਨ।
ਹਾਂਜੀ,
ਖ਼ਬਰ ਇਹ ਵੀ ਹੈ ਕਿ ਪਿਛਲੇ ਸਾਲ ਚਾਈਨਾ ਦੇ ਵਿੱਚ ਜਿੰਨੇ ਵੀ ਵਾਹਨ ਵਿਕੇ ਉਹਨਾਂ ਵਿੱਚੋਂ 50% ਇਲੈਕਟ੍ਰਿਕ ਸੀਗੇ।
ਸੋ ਵਾਸੂ ਜੀ, ਆਪਾਂ ਵੀ ਹੈਡ ਦੀਸ ਡਿਸਕਸ਼ਨਸ ਇਨ ਦ ਪਾਸਟ ਕਿ ਜਿਹੜਾ ਪ੍ਰਾਈਸ ਪੁਆਇੰਟ ਆ ਰੀਬੇਟ ਤੋਂ ਬਾਅਦ ਵੀ ਗੱਡੀ ਜੇ ਮਹਿੰਗੀ ਹੈ ਨਹੀਂ, ਇੱਕ ਤੇ ਉਹ ਵਾਲਾ ਪਹਿਲੂ ਆ। ਚਾਈਨਾ ਦੇ ਵਿੱਚ ਜਿਹੜੀਆਂ ਉੱਥੋਂ ਡੋਮੈਸਟਿਕਲੀ ਪ੍ਰੋਡਿਊਸਡ ਵਹੀਕਲਸ ਨੇ ਉਹਨਾਂ ਦੇ ਵਿੱਚ ਕਈ ਬੜੇ ਸਸਤੇ ਭਾਅ ਤੇ ਮਿਲ ਜਾਂਦੇ ਨੇ, $10,000, $11,000, $12,000 ਤੇ ਐਂਟਰੀ ਲੈਵਲ ਵਾਲਾ ਵਹੀਕਲ BYD ਵਾਲਾ ਤੁਹਾਨੂੰ ਉੱਥੇ ਮਿਲਦਾ ਪਿਆ। ਸੋ ਇੱਕ ਤਾਂ ਉਹ ਵਾਲਾ ਫੈਕਟਰ ਆ। ਦੂਜੀ ਗੱਲ ਹੈਗੀ ਹੈ ਕਿ ਇੱਥੇ ਕੈਨੇਡਾ ਦੇ ਵਿੱਚ ਜਿਹੜੇ ਇੱਕ ਵੈਦਰ ਕੰਡੀਸ਼ਨਸ ਨੇ ਉਸ ਮੌਸਮ ਦੇ ਹਾਲਾਤ ਨੂੰ ਵੇਖਦੇ ਹੋਏ ਵੀ ਬਹੁਤ ਸਾਰੇ ਲੋਕ ਕਤਰਾਉਂਦੇ ਨੇ ਕਿ ਸਾਡੇ ਵਾਸਤੇ ਇਲੈਕਟ੍ਰਿਕ ਵਹੀਕਲ ਸ਼ਾਇਦ ਵਾਇਬਲ ਆਪਸ਼ਨ ਨਾ ਰਹੇ। ਉਹ ਰੇਂਜ ਐਂਗਜ਼ਾਇਟੀ ਆ ਜਿਹੜਾ ਐਕਸਟ੍ਰੀਮ ਕੋਲਡ ਵੈਦਰ ਦੇ ਵਿੱਚ ਇਹਨਾਂ ਵਹੀਕਲਸ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹੇਗੀ।
ਵੈਸੇ
ਹਾਂਜੀ,
ਸੋਰੀ ਤੁਹਾਡੀ ਗੱਲ ਵਿੱਚ ਇੱਥੇ ਜਿਹੜਾ ਸਾਡਾ ਕੈਨੇਡਾ ਦੀ ਬੜੀ ਗੱਲ ਹੁੰਦੀ, ਕੈਨੇਡਾ ਬੜਾ ਠੰਡਾ ਮੁਲਕ ਆ, ਜਿੰਨੀ ਜਨਸੰਖਿਆ ਰਹਿੰਦੀ ਹੈ ਅਮਰੀਕਾ ਬਾਰਡਰ ਦੇ ਨੇੜੇ ਨੇੜੇ ਰਹਿੰਦੀ ਹੈ।
ਰਾਈਟ,
ਜੇ ਤੁਸੀਂ ਸਾਡਾ ਤੁਸੀਂ ਲੈਟੀਟਿਊਡ ਚੈੱਕ ਕਰੋ ਤਾਂ ਚੀਨ ਤੋਂ ਨੀਵੇਂ ਆ ਅਸੀਂ।
ਰਾਈਟ,
ਸਾਡਾ ਲੈਟੀਟਿਊਡ ਵੈਂਕੂਵਰ ਦਾ ਕਸ਼ਮੀਰ ਵਾਲਾ, ਜੰਮੂ ਕਸ਼ਮੀਰ, ਤੇ ਚੀਨ ਜੰਮੂ ਕਸ਼ਮੀਰ ਤੋਂ ਉੱਪਰ ਹੀ ਆ। ਸੋ ਜੇ ਠੰਡ ਦੇ ਲਿਹਾਜ਼ ਤੋਂ ਤੁਸੀਂ ਦੇਖੋ ਗੱਲ, ਤੇ ਚੀਨ ਦੇ ਵਿੱਚ ਉੱਥੇ ਜ਼ਿਆਦਾ ਠੰਡ ਆ ਬੀਜਿੰਗ ਦੇ ਵਿੱਚ ਵੈਂਕੂਵਰ ਨਾਲੋਂ। ਸੋ ਕੋਈ ਏਡੀ ਵੀ ਗੱਲ ਨਹੀਂ, ਮੌਸਮ ਨੂੰ ਲੈ ਕੇ ਕੈਨੇਡਾ ਵੈਸੇ ਥੋੜਾ ਬਦਨਾਮ ਆ ਕਿਉਂਕਿ ਕੈਨੇਡਾ ਮੁਲਕ ਬੜਾ ਵੱਡਾ, ਆਰਕਟਿਕ ਸਰਕਲ ਦੇ ਵਿੱਚ ਅਸੀਂ ਜਾ ਪੈਂਦੇ ਹਾਂ
ਤੇ ਬਹੁਤ ਸਾਰੇ ਏਰੀਆਜ਼ ਅਜਿਹੇ ਨੇ ਜਿੱਥੇ ਆਬਾਦੀ ਘੱਟ ਹੈ ਪਰ ਠੰਡ ਬਹੁਤ ਜ਼ਿਆਦਾ, ਕੜਾਕੇ ਦੀ ਠੰਡ ਹੈ, ਫਿਰ ਉਹ ਮਿਸਾਲ ਬਣ ਜਾਂਦੀ।
ਸੋ ਕੈਨੇਡਾ ਨੂੰ ਇੱਕ ਆਰਕਟਿਕ ਕੰਟਰੀ ਕਿਹਾ ਜਾਂਦਾ, ਚਾਈਨਾ ਇੱਕ ਆਰਕਟਿਕ ਕੰਟਰੀ ਨਹੀਂ ਹੈ, ਪਰ ਜੇ ਆਪਾਂ ਵੈਂਕੂਵਰ ਦਾ ਲੈਟੀਟਿਊਡ ਚੈੱਕ ਕਰੀਏ ਤਾਂ ਅਸੀਂ ਉਹਨਾਂ ਤੋਂ
ਨੀਵੇਂ ਹਾਂ। ਤੇ ਚਾਈਨਾ ਦੇ ਵਿੱਚ ਵੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਬਰਫ਼ ਪੈਂਦੀ, ਚੰਗੀ ਕੜਾਕੇ ਦੀ ਠੰਡ ਪੈਂਦੀ ਆ ਉੱਥੇ। ਬਾਕੀ ਗੱਲ ਉਹੀ ਹੈ ਬਸ ਜੀ, ਦੇਖੋ ਕੈਨੇਡਾ ਦੇ ਵਿੱਚ ਆਈ ਥਿੰਕ ਦ ਮੇਨ ਇਸ਼ੂ ਹੈਜ਼ ਬੀਨ ਪ੍ਰਾਈਸ। ਜੇ ਤੁਹਾਨੂੰ $15,000 ਦੀ ਕੋਈ ਇਲੈਕਟ੍ਰਿਕ ਗੱਡੀ ਤਾਂ ਬੰਦੇ ਕਿਉਂ ਨਾ ਉਹਨੂੰ ਜ਼ਰੂਰ ਆਈ ਥਿੰਕ ਉਹਦੀ ਅਪਟੇਕ ਕਾਫੀ ਸਟਰੋਂਗ ਹੋਏਗੀ ਪਰ ਅਜਿਹਾ ਹੋਇਆ ਨਹੀਂ 16.5% ਜਿਹੜਾ ਥਰਡ ਕੁਆਟਰ ਦੇ ਵਿੱਚ 2024 ਦੇ ਵਿੱਚ ਜਿਹੜੀਆਂ ਈਵੀ ਸੇਲਸ ਹੋਈਆਂ ਕੈਨੇਡਾ ਵਾਈਡ ਨੰਬਰਸ ਨੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਰਿਕਾਰਡ ਦੱਸਿਆ ਜਾ ਰਿਹਾ ਅਤੇ ਜਦੋਂ ਕਿ ਸਾਡੇ ਜਿਹੜੇ ਇਲੈਕਟ੍ਰਿਕ ਜਾਂ ਜ਼ੀਰੋ ਮਿਸ਼ਨ ਵਹੀਕਲਸ ਦੇ ਮੈਂਡੇਟ ਨੇ ਉਹ ਤਾਂ ਹੈਗਾ ਕਿ 2035 ਤੱਕ ਸਾਰੀਆਂ ਗੱਡੀਆਂ ਜਿਹੜੀਆਂ ਨਵੀਆਂ ਵਿਕਣਗੀਆਂ ਉਹ ਜ਼ੀਰੋ ਮਿਸ਼ਨ ਵਹੀਕਲਸ ਹੋਣ 25 ਆ ਗਿਆ 10 ਸਾਲ ਰਹਿ ਗਏ ਅਤੇ ਉਹਦੇ ਵਿੱਚ 2035 ਤਾਂ ਬਿਲਕੁਲ ਫਾਈਨਲ ਸਟੈਪ ਆ ਜਿਹੜੇ ਆਉਂਦੇ ਸਾਲਾਂ ਦੇ ਵਿੱਚ ਸਟੈਪਸ ਨੇ ਕਿ ਬਾਏ 2030 ਜਿਹੜਾ ਇੱਕ ਉਹ ਬੜੇ ਐਂਬੀਸ਼ੀਅਸ ਪਲਾਨਸ ਨੇ ਵੀ ਅਗਲੇ 5 ਸਾਲਾਂ 'ਚ ਜਿੰਨੀਆਂ ਵੀ ਟੋਟਲ ਗੱਡੀਆਂ ਵਿਕਣਗੀਆਂ ਆਈ ਬਿਲੀਵ ਉਹਦਾ 70-80% ਦੇ ਨੇੜੇ ਤੇੜੇ ਦਾ ਨੰਬਰ ਆ ਉਹ ਕਿ ਸਾਰੇ ਉਹ ਜ਼ੀਰੋ ਮਿਸ਼ਨ ਵਹੀਕਲ ਹੋਣੇ ਚਾਹੀਦੇ ਨੇ ਸੋ ਜੇ ਤੁਸੀਂ 2024 ਦੇ ਤੀਜੇ ਕੁਆਟਰ 'ਚ ਅਜੇ 16% 'ਤੇ ਬੈਠੇ ਹੋ ਤਾਂ ਕੀ ਅਗਲੇ 4-5 ਸਾਲਾਂ ਦੇ ਵਿੱਚ 16.5 ਦਾ 80% ਹੋ ਸਕਦਾ ਐਟ ਦਿਸ ਪ੍ਰਾਈਸ ਪੁਆਇੰਟ ਵਿਦਆਊਟ ਦ ਰੀਬੇਟ
16.5% 'ਤੇ ਅਸੀਂ ਪਹੁੰਚੇ ਹਾਂ ਜਦੋਂ ਕੈਨੇਡਾ ਵਿੱਚ ਲਿਬਰਲ ਸਰਕਾਰ ਸੀ ਲਿਬਰਲ ਐਨਡੀਪੀ ਸਰਕਾਰ ਸੀ ਤੇ ਅਮਰੀਕਾ ਦੇ ਵਿੱਚ ਡੈਮੋਕਰੈਟ ਸਰਕਾਰ ਸੀ ਹੁਣ ਉਧਰ ਰਿਪਬਲਿਕਨਸ ਆ ਗਏ ਨੇ ਤੇ ਇੱਧਰ ਹੋ ਸਕਦਾ ਕਿ ਸਰਕਾਰ ਚੇਂਜ ਹੋਏ ਤੇ ਫਿਰ ਕੀ ਇਸ ਜਿਹੜਾ ਇਹ ਜਿਹੜੀ ਇੱਕ ਮੁਹਿੰਮ ਹੈ ਇਹਨੂੰ ਵੀ ਢਾਲ ਲੱਗੇਗੀ ਕਿਉਂਕਿ ਪੋਲੀਟੀਕਲ ਮੋਟੀਵੇਸ਼ਨ ਇਜ਼ ਦ ਮੇਨ ਡਰਾਈਵਿੰਗ ਫੈਕਟਰ ਸੋ ਉਹ ਵੀ ਇੱਕ ਵੱਡਾ ਫੈਕਟਰ ਹੋਏਗਾ ਕਿ ਜੇ ਅਸੀਂ ਕਹਿ ਲਓ ਵੀ ਸਪੋਰਟਿਵ ਸਰਕਾਰਾਂ ਦੇ ਬਾਵਜੂਦ 16.5% ਤੇ ਪਹੁੰਚੇ ਹਾਂ ਤਾਂ 100% ਤੇ ਕਿਸੇ ਪਹੁੰਚ ਪਾਵਾਂਗੇ ਉਹ ਵੀ ਉਦੋਂ ਜਦੋਂ ਪੋਲੀਟੀਕਲ ਸਿਨੈਰੀਓ ਵਿੱਚ ਵੱਡੀਆਂ ਤਬਦੀਲੀਆਂ ਐਕਸਪੈਕਟਡ ਨੇ
ਤੇ ਜਦੋਂ ਓਵਰਆਲ ਜਿਹੜਾ ਨੈਰੇਟਿਵ ਹੈਗਾ ਇਸ ਚੀਜ਼ ਨੂੰ ਲੈ ਕੇ ਉਹ ਜਿਹੜੀ ਟਾਈਡ ਆ ਉਹ ਸ਼ਿਫਟ ਹੋ ਜਾਣੀ ਆ ਉਹ ਟਰਨ ਹੋ ਜਾਣੀ
ਐਂਡ ਮੋਰ ਐਂਡ ਮੋਰ ਪੀਪਲ ਆਰ ਬਿਗਨਿੰਗ ਟੂ ਕੁਐਸਚਨ ਕਿ ਜਿਹੜੀਆਂ ਬੈਟਰੀਆਂ ਨੇ 7 ਸਾਲ ਬਾਅਦ ਇਹਨਾਂ ਦਾ ਕਰਨਾ ਕੀ ਹੈ ਜਦੋਂ ਉਹਨਾਂ ਦੀ ਮਿਆਦ ਪੁੱਗੀ ਤੇ ਫਿਰ ਜਿਹੜੀ ਬੈਟਰੀ ਆ ਫਿਰ ਜਦੋਂ ਉਹ ਰੀਸਾਈਕਲ ਹੋਣੀ ਹੈ ਕਿੱਦਾਂ ਹੋਣਾ ਕਿ ਜਿਹੜਾ ਈ ਵੇਸਟ ਹੋਏਗਾ ਕਿ ਇਹ ਸਸਟੇਨੇਬਲ ਹੈ ਵੀ ਕਿ ਨਹੀਂ ਐਨਵਾਇਰਮੈਂਟ ਵਾਸਤੇ ਇਹ ਕਿੰਨਾ ਕੁ ਐਕਚੁਅਲ ਦੇ ਵਿੱਚ ਐਨਵਾਇਰਮੈਂਟ ਵਾਸਤੇ ਫਰੈਂਡਲੀ ਹੈ ਸੋ ਪੀਪਲ ਆਰ ਬਿਗਨਿੰਗ ਟੂ ਕੁਐਸਚਨ ਦੈਟ
ਜਿਹੜੀ ਉਹ ਬੈਟਰੀ ਦੇ ਸੈਲਸ ਦੀ ਰੀਸਾਈਕਲਿੰਗ ਦੀ ਗੱਲ ਹੈ ਨਾ ਉਹਨੂੰ ਲੈ ਕੇ ਕਈ ਦੇਖੋ ਕਈ ਕੰਪਨੀਆਂ ਬਣੀਆਂ ਨੇ ਕੈਨੇਡਾ ਦੇ ਵਿੱਚ ਵੀ ਕੰਪਨੀਆਂ ਉਹ ਜਿਹੜੇ ਲਿਥੀਅਮ ਆਇਨ ਦੀਆਂ ਬੈਟਰੀਜ਼ ਨੇ ਜਾਂ ਇੱਦਾਂ ਦੀਆਂ ਵੱਡੀਆਂ ਬੈਟਰੀਆਂ ਨੇ ਉਹਨਾਂ ਨੂੰ ਰੀਸਾਈਕਲ ਕਰਨ ਦਾ ਹੀ ਕੰਮ ਕਰਦੇ ਨੇ ਹੁਣ ਇਸ ਤਰ੍ਹਾਂ ਦੀ ਗੱਲ ਆਈ ਬਿਲੀਵ ਇੱਕ ਚਿਰ ਹੋ ਗਿਆ ਇਲੋਨ ਮਸਕ ਦੀ ਹੀ ਸ਼ਾਇਦ ਇੱਕ ਪੋਸਟ ਸੀਗੀ ਉਹਨਾਂ ਨੇ ਕਿਹਾ ਸੀ ਵੀ ਜਿਹੜੀਆਂ ਇਹ ਬੈਟਰੀਆਂ ਰੀਸਾਈਕਲ ਕਰਨੀਆਂ ਵੀ ਨੇ ਵੀ ਜਿਹੜੀ ਬੈਟਰੀ ਦੀ ਡਿਗਰੇਡੇਸ਼ਨ ਹੋ ਗਈ ਉਹ ਤੁਹਾਡੇ ਵਾਸਤੇ ਹੁਣ ਮੇ ਬੀ ਗੱਡੀ ਨੂੰ ਡਰਾਈਵ ਕਰਨ ਵਾਸਤੇ ਉਹ ਬੈਟਰੀ ਇਨਫ ਨਹੀਂ ਆ ਪਰ ਤੁਸੀਂ ਉਸ ਬੈਟਰੀ ਨੂੰ ਰੀਪਰਪਸ ਕਰਕੇ ਉਹਨੂੰ ਡੋਮੈਸਟਿਕ ਯੂਜ਼ ਵਾਸਤੇ ਕਿਉਂਕਿ ਜਿਹੜੀ ਉਹ ਪਾਵਰ ਵਾਲ ਹੈ ਅਤੇ ਹੋਰ ਇਸ ਤਰ੍ਹਾਂ ਦੀਆਂ ਟੈਕਨੋਲੋਜੀਜ਼ ਨੇ ਉਹਦੇ ਵਿੱਚ ਤੁਸੀਂ ਘਰ ਦੇ ਵਿੱਚ ਜਿਹੜੀ ਬਿਜਲੀ ਜਗਾਉਣੀ ਆ ਬਲਬ ਜਗਾਉਣੇ ਨੇ ਜਿਹੜੇ ਕਿ ਘੱਟ ਪਾਵਰ ਡਰਾਅ ਕਰਦੇ ਨੇ ਉਹਨਾਂ ਚੀਜ਼ਾਂ ਵਾਸਤੇ ਉਹਨੂੰ ਇਸਤੇਮਾਲ ਕੀਤਾ ਜਾ ਸਕਦਾ
ਜਦੋਂ ਉਹ ਵੀ ਖਤਮ ਹੋ ਗਈ ਫਿਰ
ਉਸ ਤੋਂ ਬਾਅਦ ਕੀ ਰਾਈਟ ਸੋ ਇਵੈਂਚੁਲੀ ਵਟਸ ਦੀ ਜਿਹੜਾ ਬਿਲਕੁਲ ਉਹਦਾ ਐਂਡ ਆਫ ਲਾਈਫ ਸਾਈਕਲ ਆ ਉਸ ਤੋਂ ਬਾਅਦ ਉਹਦਾ ਕੀ ਕਰਨਾ
ਲੱਗਦਾ ਇਲੋਨ ਮਸਕ ਇੰਡੀਆ ਜਾ ਕੇ ਆਇਆ ਉੱਥੇ ਬੜਾ ਸਾਡੇ ਹੁੰਦਾ ਸੀ ਨਾ ਵੀ ਤੁਸੀਂ ਕੋਈ ਪਹਿਲਾਂ ਟੀ ਸ਼ਰਟ ਖਰੀਦੀ ਤੇ ਜਦੋਂ ਉਹ ਪੁਰਾਣੀ ਹੋ ਗਈ ਬਾਅਦ ਉਹਦਾ ਪੋਚਾ ਬਣਾ ਲਿਆ ਸੋ ਉਦਾਂ ਦੀ ਗੱਲ ਕੀਤੀ ਉਹਨਾਂ ਨੇ
ਜੀ ਬਸ ਜੀ ਵੇਖਦੇ ਹਾਂ ਖੈਰ ਇਹ ਕਹਾਣੀ ਕਿਹੜੇ ਪਾਸੇ ਨੂੰ ਜਾਂਦੀ ਆ ਪਰ ਸੁਣਨ ਵਾਲੇ ਦੱਸਣ ਵਟਸਐਪ 'ਤੇ ਮੈਸੇਜ ਕਰਕੇ ਕਿ ਕੀ ਇਲੈਕਟ੍ਰਿਕ ਵਹੀਕਲ ਸੰਬੰਧੀ ਜਿਹੜੀਆਂ ਰੀਬੇਟਸ ਨੇ ਇਹ ਸਰਕਾਰ ਨੂੰ ਜਾਰੀ ਰੱਖਣੀਆਂ ਚਾਹੀਦੀਆਂ ਨੇ ਜਾਂ ਫਿਰ ਇਹ ਹੁਣ ਜੇ ਖਤਮ ਹੋ ਗਏ ਨੇ ਪੈਸੇ ਸਕ੍ਰੈਪ ਹੋ ਗਿਆ ਵੀ ਉਹ ਪੈਸੇ ਕਿਸੇ ਹੋਰ ਪਾਸੇ ਲੇਖੇ ਲਗਾਏ ਬਿਹਤਰ ਉਹਨਾਂ ਦੀ ਯੂਸੇਜ ਹੋਏਗੀ ਜਾਂ ਫਿਰ ਇਲੈਕਟ੍ਰਿਕ ਵਹੀਕਲਸ ਦੀ ਰੀਬੇਟਸ ਵਾਸਤੇ ਜਿਹੜਾ ਕੋਈ ਫੰਡ ਹੈ ਸਰਕਾਰ ਨੂੰ ਸਥਾਪਿਤ ਕਰਕੇ ਰੱਖਣਾ ਚਾਹੀਦਾ
ਜਾਂ ਇਹਦੇ ਬਾਰੇ ਜੋ ਮੇਨ ਸਵਾਲ ਮੈਨੂੰ ਲੱਗਦਾ ਇਹ ਬਣਦਾ ਕਿ ਕੀ ਤੁਹਾਨੂੰ ਲੱਗਦਾ ਕਿ ਜੇ ਹੁਣ ਇਹ $5,000 ਦੀ ਰਿਬੇਟ ਖਤਮ ਹੋ ਗਈ ਇਹਦੇ ਬਾਵਜੂਦ ਵੀ ਇਲੈਕਟ੍ਰਿਕ ਵਹੀਕਲ ਦਾ ਜਿਹੜਾ ਅਪਟੇਕ ਹੈ ਉਹ ਜਾਰੀ ਰਹੇਗਾ ਲੋਕ ਇਲੈਕਟ੍ਰਿਕ ਵਹੀਕਲ ਖਰੀਦਣਾ ਜਾਰੀ ਰੱਖਣਗੇ ਜੇ ਇਹ $5,000 ਮਨਫੀ ਹੋ ਗਿਆ $4,000 ਜਿਹੜਾ ਸੂਬਾਈ ਸਰਕਾਰ ਵਾਲਾ ਵੀ ਜੇ ਖਤਮ ਹੋ ਜਾਂਦਾ ਤੇ ਇਹ $9,000 ਜੇ ਤੁਹਾਨੂੰ ਇਲੈਕਟ੍ਰਿਕ ਵਹੀਕਲ ਟੈਸਲਾ Model 3 ਫੋਰ ਐਗਜ਼ਾਮਪਲ ਖਰੀਦਣ ਤੇ ਨਹੀਂ ਮਿਲਦਾ ਤੇ ਉਹ $9,000 ਪਾ ਕੇ ਤੁਸੀਂ ਕੋਈ ਹੋਰ ਵਾਹਨ ਜਾਂ ਕੋਈ ਹੋਰ ਟੈਕਨੋਲੋਜੀ ਕੰਸਿਡਰ ਕਰੋਗੇ ਜਾਂ ਵੁੱਡ ਯੂ ਸਟਿਲ ਗੋ ਫੋਰ ਇਨ ਇਲੈਕਟ੍ਰਿਕ ਵਹੀਕਲ
ਪਰ ਇਲੈਕਟ੍ਰਿਕ ਵਹੀਕਲ ਜਿੰਨੇ ਵੀ ਮਾਡਲਸ ਵਾਸਤੇ ਇਸ ਵੇਲੇ ਅਵੇਲੇਬਲ ਸੀਗੇ ਮਾਰਕੀਟ ਐਜ਼ ਆਫ ਟੂਡੇ ਔਰ ਇਨ ਦ ਲਾਸਟ ਫਿਊ ਮੰਥਸ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚੋਂ ਥੋੜੇ ਹੀ ਇਸ ਰੀਬੇਟ ਲਈ ਕੁਆਲੀਫਾਈ ਕਰਦੇ ਸੀ ਉਹਦੇ ਵਿੱਚੋਂ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਲੋਕਾਂ ਨੇ ਖਰੀਦੀਆਂ ਈਵੀਜ਼ ਖਰੀਦੀਆਂ ਨੇ ਉਹਨਾਂ 'ਤੇ ਰਿਬੇਟ ਕੋਈ ਵੀ ਨਹੀਂ ਸੀ ਮਿਲਦੀ
ਬਟ ਮੋਸਟ ਜਿਹੜੀਆਂ ਜ਼ਿਆਦਾਤਰ ਇਲੈਕਟ੍ਰਿਕ ਵਹੀਕਲ ਆਪਾਂ ਸੜਕਾਂ 'ਤੇ ਦੇਖਦੇ ਹਾਂ ਉਹ ਰਿਬੇਟ ਵਾਲੇ
ਰਿਬੇਟ ਵਾਲੇ ਸੀ ਸੋ ਕਿਤੇ ਕਿਤੇ ਇੱਦਾਂ ਵੀ ਹੋਇਆ ਕਿ ਵਿਅਕਤੀ ਸੋਚਦਾ ਸੀ ਜਿਹਨੇ ਬਾਇਰ ਸੀ ਉਹਨੇ ਸੋਚਣਾ ਵੀ ਯਾਰ ਜੇ ਮੈਂ ਗੱਡੀ ਫਲਾਨੀ ਖਰੀਦਾਂ ਉੱਥੇ ਮੈਨੂੰ ਸਾਰੇ ਪੈਸੇ ਜੇਬੋਂ ਦੇਣੇ ਪੈਣੇ ਆ ਜੇ ਮੈਂ ਚਲੋ ਥੋੜ੍ਹੀ ਜਿਹੀ ਛੋਟੀ ਗੱਡੀ ਖਰੀਦ ਲੈਣਾ ਤਾਂ ਇੱਥੇ ਮੈਨੂੰ ਰੀਬੇਟ ਮਿਲ ਜਾਣੀ ਆ ਸੋ ਕੀ ਹੁਣ ਇਹ ਵੀ ਹੋ ਸਕਦਾ ਕਿ ਇਲੈਕਟ੍ਰਿਕ ਵਹੀਕਲਸ ਜਿਹੜੇ ਛੋਟੇ ਵਹੀਕਲਸ ਨੇ ਈਵੀਜ਼ ਉਹਨਾਂ ਤੋਂ ਹਟ ਕੇ ਹੁਣ ਜਿਹੜੀ ਸਾਰੀ ਵਿਕਰੀ ਆ ਉਹ ਕੰਸਨਟ੍ਰੇਟ ਹੀ ਜਿਹੜੇ ਵੱਡੇ ਈਵੀਜ਼ ਨੇ ਉਹਨਾਂ ਵਾਲੇ ਪਾਸੇ ਹੋ ਜਾਣੀ ਆ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਨਾ ਇਸ ਪ੍ਰੋਗਰਾਮ ਨੂੰ ਕੰਸਟ੍ਰਕਟ ਵੀ ਬਹੁਤ ਕੀਤਾ ਗਿਆ ਜਦੋਂ ਇਨਕਮ ਟੈਸਟਡ ਕਰ ਦਿੱਤਾ ਗਿਆ ਫਿਰ ਤੁਸੀਂ ਭਾਵੇਂ ਛੋਟੀ ਗੱਡੀ ਖਰੀਦ ਰਹੇ ਹੋ ਵੱਡੀ ਗੱਡੀ ਖਰੀਦ ਰਹੇ ਹੋ ਰੀਬੇਟ ਮਿਲਣੀ ਕੋਈ ਨਹੀਂ ਜਿਵੇਂ ਬੀ ਸੀ ਵਾਲੀ ਜਿਹੜੀ ਰੀਬੇਟ ਸੀ ਪਰ ਜਿਹੜਾ ਇਹ ਫੈਡਰਲ $5,000 ਸੀ ਇਹ ਇਨਕਮ ਟੈਸਟਡ ਨਹੀਂ ਸੀ ਇਹ ਸਿਰਫ ਪ੍ਰਾਈਸ ਪੁਆਇੰਟ ਦੇ ਉੱਪਰ ਡਿਪੈਂਡੈਂਟ ਸੀਗਾ ਤੇ ਇਸ ਚੀਜ਼ ਨੂੰ ਲੈ ਕੇ ਜਿਹੜੇ ਨਿਊ ਕਾਰ ਡੀਲਰਸ ਐਸੋਸੀਏਸ਼ਨ ਵਾਲੇ ਨੇ ਉਹ ਵਾਰ ਵਾਰ ਹਾਲ ਦੁਹਾਈ ਪਾਉਂਦੇ ਰਹੇ ਕਿ ਜਿਹੜਾ ਇਹ ਥਰੈਸ਼ਹੋਲਡ ਹੈ ਸਗੋਂ ਇਹ ਸਰਕਾਰ ਨੂੰ ਵਧਾਉਣਾ ਚਾਹੀਦਾ ਕਿ ਇਸ ਦਾਇਰੇ ਦੇ ਵਿੱਚ ਜ਼ਿਆਦਾ ਗੱਡੀਆਂ ਆਉਣ। ਸੋ ਸੁਣਨ ਵਾਲੇ ਮੈਸੇਜ ਕਰਕੇ ਜ਼ਰੂਰ ਦੱਸਣ ਵਟਸਐਪ 'ਤੇ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਪ੍ਰੋਗਰਾਮ ਦੇ ਹੁਣ ਸਕ੍ਰੈਪ ਹੋਣ ਦੇ ਨਾਲ ਇਲੈਕਟ੍ਰਿਕ ਵਹੀਕਲਸ ਦੀ ਅਪਟੇਕ, ਲਾਈਕ ਯੂ ਸੈਡ ਵਾਸੂ ਜੀ, ਵੀ ਉਹਨੂੰ ਫਰਕ ਪਊਗਾ, ਜਾਂ ਫਿਰ ਕੀ ਕਈਆਂ ਨੂੰ ਇਹ ਵੀ ਲੱਗਦਾ ਵੀ ਇਹ ਪ੍ਰੋਗਰਾਮ ਜਾਰੀ ਰੱਖਣਾ ਚਾਹੀਦਾ, ਵੀ ਇਹਦੇ ਫਾਇਦੇ ਨੇ?
ਰਾਜਵੀਰ ਜੀ ਦਾ ਮੈਸੇਜ ਆਇਆ, ਕਹਿੰਦੇ ਜੇ ਕਹਿੰਦੇ ਬੈਟਰੀ ਅਤੇ ਹੋਰ ਵਹੀਕਲਸ ਜਿਹੜੀ ਓਵਰਆਲ ਕੋਸਟ ਆ ਜੇ ਉਹ ਨਾ ਘਟੀ ਤਾਂ ਇਹਨਾਂ ਰਿਬੇਟਸ ਤੋਂ ਬਿਨਾਂ ਕਹਿੰਦੇ ਇਲੈਕਟ੍ਰਿਕ ਵਹੀਕਲਸ ਦੀ ਅਪਟੇਕ ਘੱਟ ਜਾਣੀ ਆ, ਇਟ ਵੋਂਟ ਲੁੱਕ ਅਟਰੈਕਟਿਵ ਟੂ ਕਸਟਮਰਸ ਐਨੀਮੋਰ।
ਸਪੈਸ਼ਲੀ ਜਦੋਂ ਇਹ ਪਤਾ ਲੱਗਣਾ ਵੀ ਚਾਈਨਾ ਵਾਲੀਆਂ ਗੱਡੀਆਂ ਉਹ ਤੁਹਾਨੂੰ 15-20 ਹਜ਼ਾਰ ਡਾਲਰ ਵਾਲੀਆਂ ਆਉਂਦੀਆਂ, ਸਾਡੇ ਤਾਂ ਸਿਰਫ ਟੈਰਿਫ ਲਾ ਕੇ ਉਹਨਾਂ ਗੱਡੀਆਂ ਦੀ ਆਮਦ ਰੋਕੀ ਹੋਈ ਆ, ਅਤੇ ਕਦੋਂ ਤੱਕ ਰੋਕ ਕੇ ਰੱਖਣਗੇ, ਇਹ ਵੀ ਸਵਾਲ ਹੈਗਾ।
ਚਾਈਨੀਜ਼ ਐਮਬੈਸੀ ਜਿਹੜੀ ਕੈਨੇਡਾ ਦੇ ਵਿੱਚ ਹੈ, ਉਹਨਾਂ ਜਦੋਂ ਸਵਾਲ ਪੁੱਛਿਆ ਗਿਆ ਸੀ, ਉਹਨਾਂ ਨੇ ਕਿਹਾ ਸੀ ਅਸੀਂ ਕੈਨੇਡਾ ਨਾਲ ਆਪਣਾ ਇਕਨੋਮਿਕ ਕੋਆਪਰੇਸ਼ਨ ਬੈਟਰ ਕਰਨਾ ਚਾਹੁੰਦੇ ਹਾਂ, ਸੋ ਕੀ ਇਸ ਸਟੈਪ ਦੇ ਨਾਲ ਜ਼ਮੀਨ ਜ਼ਰਖੇਜ਼ ਹੋ ਰਹੀ ਹੈ ਫੋਰ ਦ ਐਂਟਰੀ ਆਫ ਚਾਈਨੀਜ਼ ਵਹੀਕਲਸ ਇਨ ਕੈਨੇਡੀਅਨ ਮਾਰਕੀਟ ਫਾਰ ਫੈਸਟ?
ਦੇਖੋ, ਯੂ ਨੈਵਰ ਨੋ ਪੋਲਿਟਿਕਸ ਦੇ ਵਿੱਚ ਬਹੁਤ ਛੇਤੀ ਕਈ ਵਾਰੀ ਕੋਈ ਚੀਜ਼ਾਂ ਜਦੋਂ ਬਦਲਣ ਤੇ ਆਉਂਦੀਆਂ ਨੇ ਤਾਂ ਫਟਾਫਟ ਬਦਲਦੀਆਂ।
ਡੋਨਲਡ ਟਰੰਪ ਜੇ ਟੈਰਿਫ ਲਗਾ ਦਿੰਦੇ ਨੇ ਕਾਊਂਟਰ ਟੈਰਿਫਸ ਦੀ, ਰਿਟੈਲੀਟੋਰੀ ਟੈਰਿਫਸ ਦੀ, ਤੇ ਐਨਰਜੀ ਐਕਸਪੋਰਟਸ ਬੰਦ ਕਰਨ ਦੀ ਗੱਲ ਚੱਲ ਰਹੀ ਹੈ, ਸਾਡੇ ਮੈਲਨੀ ਜੋਲੀ ਫੋਰਨ ਅਫੇਅਰਸ ਮਿਨਿਸਟਰ ਨੇ ਕਿਹਾ ਐਵਰੀਥਿੰਗ ਇਜ਼ ਔਨ ਦ ਟੇਬਲ, ਕੀ ਫਿਰ ਇਹਦੇ ਵਿੱਚ ਇੱਕ ਸਟੈਪ ਇਹ ਵੀ ਹੋ ਸਕਦਾ ਕਿ ਅਸੀਂ ਇੰਨਾ ਦੂਰ ਤੱਕ ਨਿਕਲ ਜਾਈਏ ਕਿ ਡੋਨਲਡ ਟਰੰਪ ਨੂੰ ਧਮਕੀ ਦਈਏ ਕਿ ਜੀ ਜੇ ਤੁਸੀਂ ਟੈਰਿਫਸ ਨਾ ਹਟਾਈਆਂ ਤਾਂ ਅਸੀਂ ਚੀਨ ਵਾਸਤੇ ਆਪਣੀ ਈਵੀ ਮਾਰਕੀਟ ਖੋਲਣ ਜਾ ਰਹੇ ਹਾਂ, ਕਿ ਇੱਥੇ ਤੱਕ ਨਾ ਬਤਾਏ, ਰੱਬ ਨਾ ਕਰੇ।
ਚਾਈਨਾ ਵਾਲੇ ਚਾਈਨਾ ਵਾਲੇ ਇਹਦੇ ਤੱਕ ਪੈਂਡਾ ਡਿਪਲੋਮੈਸੀ ਕਰਦੇ ਨੇ ਨਾ, ਜਿੱਥੇ ਉਹਨਾਂ ਨੇ ਦੋਸਤੀ ਦਾ ਹੱਥ ਵਧਾਉਣਾ ਹੁੰਦਾ ਫਿਰ ਉਹ ਪੈਂਡਾਜ਼ ਭੇਜਦੇ ਨੇ, ਚਾਈਨੀਜ਼ ਪੈਂਡਾਜ਼, ਰਾਈਟ? ਤੇ ਕੀ ਹੁਣ ਪਾਂਡਿਆਂ ਦੀ ਥਾਂ ਫਿਰ ਜਿਹੜੇ ਆਹ
BYD
ਜਹਾਂ ਜਿਹੜੀ ਇਲੈਕਟ੍ਰਿਕ ਵਹੀਕਲਸ ਨੇ ਫਿਰ ਉਹ ਭੇਜੀਆਂ ਜਾਇਆ ਕਰਨਗੀਆਂ?
ਗੁਰਪ੍ਰੀਤ ਸਿੰਘ ਜੀ ਦਾ ਮੈਸੇਜ ਆਇਆ,
ਕੀ ਕਹਿੰਦੇ?
ਸੋ ਉਹਨਾਂ ਨੇ ਮੈਸੇਜ ਇੱਦਾਂ ਲਿਖਿਆ, ਮੈਂ ਪੜ੍ਹ ਦਿੰਦਾ, ਲਿਖਿਆ ਗੁਰਪ੍ਰੀਤ ਸਿੰਘ ਵੀਰ ਜੀ, ਆਈ ਡਰਾਈਵ ਇਲੈਕਟ੍ਰਿਕ ਫੋਰਡ 150। ਉਹਨਾਂ ਆਪਣੇ ਨਾਮ ਤੋਂ ਸ਼ੁਰੂ ਕੀਤਾ ਦੱਸਣ ਵਾਸਤੇ, ਗੁਰਪ੍ਰੀਤ ਸਿੰਘ ਜੀ ਦਾ ਮੈਸੇਜ ਆ। ਮੈਂ ਕਿਹਾ ਗੁਰਪ੍ਰੀਤ ਸਿੰਘ ਜੀ ਇੱਥੇ ਤਾਂ ਹੈ ਨੀ ਕੋਈ, ਮੈਂ ਕਿਹਾ ਗੁਰਪ੍ਰੀਤ ਸਿੰਘ ਜੀ ਇਲੈਕਟ੍ਰਿਕ ਫੋਰਡ 150 ਡਰਾਈਵ ਕਰਦੇ ਆ? ਸੋ ਉਹਨਾਂ ਨੇ ਦੱਸਿਆ, ਕਹਿੰਦੇ ਇਲੈਕਟ੍ਰਿਕ ਫੋਰਡ 150, ਸੋ ਲਾਈਟਨਿੰਗ ਤੇ ਨਾਲ ਸ਼ੈਵੀ ਬੋਲਟ, ਦੋ ਗੱਡੀਆਂ ਇਹਨਾਂ ਕੋਲ, ਤੇ ਕਹਿੰਦੇ ਵੀ ਭਾਵੇਂ ਰਿਬੇਟ ਹੋਵੇ ਭਾਵੇਂ ਨਾ ਹੋਵੇ, ਕਹਿੰਦੇ ਆਈ ਆਲਵੇਸ ਪ੍ਰੈਫਰ ਇਲੈਕਟ੍ਰਿਕ।
ਓਕੇ, ਆਈ ਐਮ ਗਲੈਡ, ਕਿਉਂਕਿ ਮੈਂ ਇਹ ਨੁਕਤਾ ਜਿਹੜਾ ਹੈਗਾ ਨਾ ਵਾਸੂ ਜੀ, ਵਾਂਸ ਯੂ ਗੈਟ ਯੂਜ਼ ਟੂ ਦੈਟ ਟੈਕਨੋਲੋਜੀ, ਜਿਹੜੇ ਵਿਅਕਤੀਆਂ ਨੇ ਇਲੈਕਟ੍ਰਿਕ ਗੱਡੀਆਂ ਨੂੰ, ਇੱਕ ਇੱਕ ਸਟੱਡੀ ਇਹ ਵੀ ਆਈ ਸੀ ਕਿ ਜਿਹੜਾ ਰਿਟੈਂਸ਼ਨ ਰੇਟ ਹੈ ਨਾ ਇਲੈਕਟ੍ਰਿਕ ਵਹੀਕਲਸ ਦੇ ਬ੍ਰਾਂਡਸ ਦਾ, ਖਾਸ ਤੌਰ 'ਤੇ ਉਹ ਟੈਸਲਾ ਦਾ ਜ਼ਿਕਰ ਕੀਤਾ ਹੋਇਆ ਸੀ, ਕਹਿੰਦਾ ਰਿਟੈਂਸ਼ਨ ਰੇਟ ਬੜਾ ਜ਼ਬਰਦਸਤ ਆ, ਕਿ ਜਿਹੜੇ ਵਿਅਕਤੀ ਨੇ ਇੱਕ ਵਾਰ ਟੈਸਲਾ ਦੀ ਕੋਈ ਵੀ ਮਾਡਲ ਦੀ ਗੱਡੀ ਚਲਾਈ, ਜਦੋਂ ਉਹਨਾਂ ਨੇ ਕੋਈ ਗੱਡੀ ਨੂੰ ਚੇਂਜ ਕਰਕੇ ਕੋਈ ਹੋਰ ਵਹੀਕਲ ਲੈਣਾ ਵੀ ਆ, ਤਾਂ ਬਹੁਤ ਸਾਰੇ ਟੈਸਲਾ ਓਨਰਸ ਫਿਰ ਟੈਸਲਾ ਦੀ ਹੀ ਕੋਈ ਹੋਰ ਗੱਡੀ ਖਰੀਦਦੇ ਨੇ। ਦ ਰੀਜ਼ਨ ਬੀਇੰਗ ਕਿ ਜਿਹੜਾ ਉਹਦਾ ਇਕੋ ਸਿਸਟਮ ਆ, ਇਟਸ ਲਾਈਕ ਆਈਫੋਨ ਹੈ ਨਾ,
ਟੈਸਲਾ ਦਾ ਸੋਫਟਵੇਅਰ,
ਸੋਫਟਵੇਅਰ ਬਹੁਤ ਆ, ਸੋਫਟਵੇਅਰ ਬਹੁਤ ਜ਼ਬਰਦਸਤ ਆ ਜੀ।
ਪਰ ਜਿਹੜੇ ਬਾਕੀ ਜਿਹੜੇ ਕੋਈ ਜਿਹੜੇ ਕਹਿ ਲਓ ਵੀ ਕਨਵੈਨਸ਼ਨਲ ਜਿਹੜੇ ਆਟੋਮੋਬਾਈਲ ਮੇਕਰਸ ਨੇ ਜਿਹੜੀਆਂ ਉਹਨਾਂ ਨੇ ਇਲੈਕਟ੍ਰਿਕ ਵਹੀਕਲਸ ਬਣਾਈਆਂ, ਉਹਨਾਂ ਦਾ ਰਿਟੈਂਸ਼ਨ ਰੇਟ ਕੋਈ ਬਹੁਤਾ ਚੰਗਾ ਨਹੀਂ,
ਉਹਨਾਂ ਦਾ ਨਹੀਂ ਆ।
ਸੋ ਜਿਹੜੇ ਕੋਈ ਜਰਮਨ ਆਟੋਮੇਕਰਸ ਨੇ ਜਿਨ੍ਹਾਂ ਨੇ ਆਪਣੇ ਇਲੈਕਟ੍ਰਿਕ ਵਹੀਕਲ ਕੱਢੇ, ਲੋਕਾਂ ਦੇ ਕੋਲ ਪਹਿਲਾਂ ਉਹਨਾਂ ਦੇ ਗੈਸ ਪਾਵਰਡ ਵਹੀਕਲ ਸੀਗੇ
ਜੀ,
ਬਾਅਦ ਚ ਇਲੈਕਟ੍ਰਿਕ ਵਹੀਕਲ ਲਿਆ
ਜੀ,
ਦੇ ਵਰ ਨੋਟ ਵੈਰੀ ਹੈਪੀ
ਵਿਦ ਇਟ। ਦੇਅਰ ਇਜ਼ ਵਨ ਕੰਪਨੀ ਜਿਹਨੇ ਥੋੜਾ ਵਧੀਆ ਕੀਤੀ ਹੈ ਪਰਫਾਰਮੈਂਸ, ਉਹ BMW। BMW ਵਾਲਿਆਂ ਦੀਆਂ ਜਿਹੜੀਆਂ ਇਲੈਕਟ੍ਰਿਕ ਵਹੀਕਲਸ ਨੇ ਉਹ ਫਿਰ ਵੀ ਠੀਕ ਠਾਕ ਰਹੇ ਨੇ, ਪਰ ਉਹਨਾਂ ਵਾਸਤੇ ਵੀ ਪਿਛਲੇ ਸਾਲ ਦੇ ਵਿੱਚ ਜਿਹੜੇ ਕੁਝ ਆਪਣੇ ਇਲੈਕਟ੍ਰਿਕ ਵਹੀਕਲ ਵਾਲੇ ਮਾਡਲ ਸੀ ਉਹ ਵੇਚਣੇ ਔਖੇ ਹੋਏ ਸੀ, ਬੜੇ ਮੋਟੇ ਮੋਟੇ ਡਿਸਕਾਊਂਟ ਮਿਲਦੇ ਪਏ ਸੀ ਉਹਨਾਂ ਗੱਡੀਆਂ ਤੇ।
IX, I mean IC.
ਹੁਣ ਤੁਸੀਂ IX ਨੂੰ ਪੁੱਠਾ ਕਰਕੇ XI ਕਰ ਦੋ, ਸ਼ੀ ਬਣ ਜਾਣਾ, ਸ਼ੀ ਜਿਨਪਿੰਗ।
ਅੱਛਾ ਵਿਜੇ ਜੀ, ਇੱਥੇ ਕਈ ਮੈਸੇਜਸ ਹੋਰ ਵੀ ਆਏ ਹੋਏ ਨੇ। ਇੱਕ ਮੈਸੇਜ ਆਇਆ ਸੀ, ਕਹਿੰਦੇ ਸਰਕਾਰ ਨੂੰ ਇੱਕ ਨਿੱਕਾ ਪੈਸਾ ਨਹੀਂ ਦੇਣਾ ਚਾਹੀਦਾ ਇਹਨਾਂ ਕਾਰਪੇਟਸ ਤੇ, ਖੁਸ਼ ਨੇ ਵੀ ਰਿਬੇਟਸ ਬੰਦ ਹੋ ਰਹੀਆਂ ਨੇ। ਤੇ ਹੋਰ ਬਹੁਤ ਸਾਰੇ ਮੈਸੇਜ ਨੇ, ਰਾਏ ਸਾਹਿਬ ਅਜੇ ਵੀ ਕਹਿ ਰਹੇ ਨੇ, ਕਹਿੰਦੇ ਹਾਈਡਰੋਜਨ ਫਿਊਲ ਸੈੱਲ ਇਜ਼ ਦ ਫਿਊਚਰ। ਹੁਣ ਉਹ ਦੇਖੋ ਜਾਪਾਨ ਵਾਲੇ ਕਹਿੰਦੇ ਸੀ, ਹੁਣ ਤਾਂ ਜਾਪਾਨ ਵਾਲੇ ਵੀ ਆਪਸ ਵਿੱਚ ਮਰਜਾ ਸਰਜਰ ਕਰਨ ਲੱਗ ਪਏ। ਉਹਨਾਂ ਦੀ ਸਰਕਾਰ ਨੇ ਵੀ ਕਿਹਾ ਵੀ ਆਪਾਂ ਪਿੱਛੇ ਰਹਿ ਗਏ ਹਾਂ, ਇਲੈਕਟ੍ਰਿਕ ਵਹੀਕਲਸ ਜਿਹੜੇ ਨੇ ਉਹ ਅੱਗੇ ਲੰਘੀ ਜਾਂਦੇ ਆ, ਵੀ ਆਪਾਂ ਵੀ ਨੀਡ ਟੂ ਕੈਚ ਅਪ, ਸੋ ਤਕੜੇ ਹੋਵੋ।
ਇੱਕ ਹੋਂਡਾ ਤੇ ਨਿਸਾਨ ਦਾ ਮਰਜਰ ਹੋ ਰਿਹਾ, ਇੱਕ ਹੋਂਡਾ ਵਾਲਿਆਂ ਨੇ ਸੋਨੀ ਵਾਲਿਆਂ ਨਾਲ ਕੋਲੈਬੋਰੇਸ਼ਨ ਕਰਕੇ ਜ਼ੀਰੋ ਮਿਸ਼ਨ ਵਹੀਕਲ ਜਿਹੜੀ ਤਿਆਰ ਕੀਤਾ। ਸੋ ਯਾ, ਯੂ ਆਰ ਰਾਈਟ ਕਿ ਜੈਪਨੀਜ਼ ਕੰਪਨੀਆਂ ਨੂੰ ਵੀ ਜਿਸ ਤਰ੍ਹਾਂ ਦਾ ਹੁਣੇ ਔਨਸਲੌਟ ਹੋਇਆ, ਐਕਚੁਲੀ ਯਾਰ ਹੁਣ ਨਾ ਸਾਰਾ ਲੱਗਦਾ ਵੀ ਮੈਂ ਕਾਰਾਂ ਦਾ ਹੀ ਸੈਗਮੈਂਟ ਹੋ ਗਿਆ। ਚਾਈਨਾ ਨੇ ਜਿਹੜੀ ਵਰਲਡ ਵਾਈਡ ਆਟੋਮੋਬਾਈਲ ਮਾਰਕੀਟ ਆ ਉਹਨੂੰ ਬਹੁਤ ਜ਼ਿਆਦਾ ਡਿਸਰਪਟ ਕੀਤਾ। ਚਾਈਨਾ ਨੇ ਬਹੁਤ ਬੜਾ ਨਾ ਕੁਆਇਟਲੀ, ਬੜਾ ਚੁੱਪ ਚੁਪੀਤੇ, ਇੱਕ ਤਾਂ ਆਪਣੀਆਂ ਗੱਡੀਆਂ ਦੀ ਜਿਹੜੀ ਕੁਆਲਿਟੀ ਆ ਉਹ ਬੜੀ ਬਿਹਤਰ ਕਰ ਲਈ, ਵਧੀਆ ਕਰ ਲਈ। ਦੂਜੀ ਗੱਲ ਹੈ ਕਿ ਇਲੈਕਟ੍ਰਿਕ ਵਹੀਕਲਸ ਦੇ ਵਿੱਚ ਦੇ ਬੇਸਿਕਲੀ ਬਿਕਮ ਦੀ ਸਾਊਦੀ ਅਰੇਬੀਆ ਇਨ ਅ ਵੇ ਆਫ ਦੀ ਕ੍ਰਿਟੀਕਲ ਮਿਨਰਲਸ। ਕ੍ਰਿਟੀਕਲ ਮਿਨਰਲ ਤੁਸੀਂ ਜਿੱਥੋਂ ਮਰਜ਼ੀ ਕਰ ਲਓ, ਉਹਨੂੰ ਤੁਹਾਨੂੰ ਰਿਫਾਈਨ ਤਾਂ ਕਰਨਾ ਪਏਗਾ ਨਾ। ਉਹਦੀ ਜਿਹੜੀ ਰਿਫਾਈਨਮੈਂਟ ਦੀ ਸਾਰਾ ਦਾ ਸਾਰਾ ਕੰਟਰੋਲ ਆ ਉਹ ਚਾਈਨਾ ਦੇ ਹੱਥ 'ਚ ਆ। ਤੁਸੀਂ ਕ੍ਰਿਟੀਕਲ ਮਿਨਰਲ ਕੱਢ ਕੇ ਕਹੋ ਜੀ ਹੁਣ ਇਹਨੂੰ ਅਸੀਂ ਬੈਟਰੀ 'ਚ ਵਰਤਣ ਵਾਸਤੇ ਇਹਨੂੰ ਤਿਆਰ ਕਰਨਾ, ਯੂ ਦੈਨ ਹੈਵ ਟੂ ਗੋ ਟੂ ਚਾਈਨਾ, ਹੋਰ ਤੁਹਾਡੇ ਕੋਲ ਕੋਈ ਵਸੀਲਾ ਹੈ ਹੀ ਨਹੀਂ, ਕਿਉਂਕਿ ਜਿੰਨੀ ਕਪੈਸਿਟੀ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਡਿਵੈਲਪ ਕਰ ਲਈ ਆ ਉਹ ਕਿਸੇ ਕੋਲ ਹੈ ਨਹੀਂ। BYD ਵਾਲੇ ਓਰੀਜਨਲੀ ਇਟ ਵਾਜ਼ ਅ ਬੈਟਰੀ ਮੈਨੂਫੈਕਚਰਿੰਗ ਕੰਪਨੀ, ਉਹ ਬੈਟਰੀਆਂ ਬਣਾਉਂਦੇ 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 ਫਿਰ ਕਾਰਾਂ 'ਤੇ ਆਏ ਨੇ, ਅਤੇ ਉਹਨਾਂ ਦੀ ਬੈਟਰੀ ਦੀ ਟੈਕਨੋਲੋਜੀ ਇੰਨੀ ਜ਼ਬਰਦਸਤ ਆ, ਉਹਦੀ ਰੇਂਜ ਵੀ ਜ਼ਿਆਦਾ, ਉਹਦੀ ਸੇਫਟੀ ਵਾਲੀ ਗੱਲ ਵੀ ਜ਼ਿਆਦਾ। ਲਿਥੀਅਮ ਆਇਨ ਵਾਲੀਆਂ ਬੈਟਰੀਜ਼ ਦੇ ਵਿੱਚ ਇਹ ਕਿਹਾ ਜਾਂਦਾ ਵੀ 80% ਤੱਕ ਹੀ ਚਾਰਜ ਕਰਿਓ ਰੋਜ਼ਾਨਾ, ਵੀ ਫੁੱਲ ਚਾਰਜ ਨਾ ਕਰਿਓ। ਉਹ BYD ਵਾਲੇ ਕਹਿੰਦੇ ਚੱਕਰ ਹੀ ਕੋਈ ਨਹੀਂ, ਚੱਕੀ ਚੱਲੋ, ਕਰੋ 100% ਚਾਰਜ, ਕਿਉਂਕਿ ਬੈਟਰੀ ਕੈਮਿਸਟਰੀ ਫਰਕ ਆ ਉਹਨਾਂ ਦੀ।
ਮੈਸੇਜਸ ਕਈ ਸਾਰੇ ਆ ਰਹੇ ਨੇ, ਸਾਰੇ ਜ਼ਿਆਦਾਤਰ ਇਹ ਕਹਿ ਰਹੇ ਨੇ ਵੀ ਸੇਲਸ ਨੂੰ ਕੋਈ ਫਰਕ ਨਹੀਂ ਪੈਣਾ ਰਿਬੇਟਸ ਹੋਣ ਜਾਂ ਨਾ ਹੋਣ। ਪਰ ਵਿਜੇ ਜੀ ਮੈਂ ਆਪਣੀ ਜੇ ਗੱਲ ਕਰਾਂ, ਆਈ ਵਾਜ਼ ਥਿੰਕਿੰਗ ਆਫ ਗੈਟਿੰਗ ਅ ਮਾਡਲ 3 ਐਜ਼ ਅ ਸੈਕਿੰਡ ਕਾਰ, ਅਤੇ ਉਹ ਰਿਬੇਟ ਹੁਣ ਜੇ ਖਤਮ ਹੋ ਗਈ ਹੈ, ਇਟਸ ਨੋਟ ਦੈਟ ਅਟਰੈਕਟਿਵ ਫੋਰ ਮੀ ਪਰਸਨਲੀ ਐਨੀ ਮੋਰ, ਸੋ ਆਈ ਮੇ ਨੋਟ ਗੋ ਫੋਰ ਇਟ ਨਾਓ।
ਰਾਈਟ,
ਕਿ ਜੇ ਇਹ $5,000 ਵਿੱਚੋਂ ਮਨਫੀ ਕਰ ਦਿੱਤੇ ਜਾਣ ਅਤੇ $4,000 ਦੇ ਵਿੱਚੋਂ ਵੀ ਕੁਝ ਪੋਰਸ਼ਨ ਹੀ ਜੇ ਮਿਲਣਾ, ਅਤੇ ਦੈਨ ਇਟਸ ਨੋਟ ਵੈਰੀ ਅਟਰੈਕਟਿਵ,
ਇਟਸ ਨੋਟ ਵਰਥ ਇਟ,
ਅਤੇ ਉਹ $1,000 ਉਹਨਾਂ ਨੇ ਵੈਸੇ ਹੀ ਵਧਾ ਦਿੱਤਾ।
ਮਾਡਲ ਵਾਈ ਲੈ ਲਿਓ ਨਾ ਫਿਰ।
ਹਾਂ, ਮਤਲਬ ਉਹੀ ਮੈਂ ਕਹਿ ਰਿਹਾ, ਮਾਡਲ 3 ਸਪੈਸੀਫਿਕਲੀ ਇਜ਼ ਨੋਟ ਦੈਟ ਅਟਰੈਕਟਿਵ।
ਸੋ ਵਾਟ ਆਈ ਸੈਡ ਨਾ, ਅਸੀਂ ਆਪਾਂ ਪਹਿਲਾਂ ਗੱਲ ਕਰਦੇ ਸੀ ਵੀ ਜਿਹੜੇ ਛੋਟੇ ਮਾਡਲਸ ਨੇ, ਹੋ ਸਕਦਾ ਵੀ ਉਧਰੋਂ ਹੁਣ ਲੋਕੀ ਹਟ ਕੇ, ਜਾਂ ਤਾਂ ਜਿਹੜਾ ਛੋਟਾ ਮਾਡਲ ਹੈ ਇੰਨਾ ਸਸਤਾ ਹੋਵੇ।
ਮੈਂ ਤੁਹਾਡੀ ਗੱਲ ਸਹਿਮਤ ਹਾਂ
ਕਿ ਪ੍ਰਾਈਸ 'ਤੇ ਇੰਨਾ ਤੁਹਾਨੂੰ ਫਰਕ ਮਿਲੇ ਨਾ ਵੀ ਉਹ 30-35,000 ਦਾ ਹੈ ਫੋਰ ਸਮਬਡੀ ਹੂ ਵਾਂਟਸ ਟੂ ਬਾਏ ਅ ਸਮਾਲਰ ਵਹੀਕਲ। ਹੁਣ ਇਫ ਬਿਟਵੀਨ ਅ ਮਾਡਲ 3 ਔਰ ਅ ਮਾਡਲ ਵਾਈ ਔਰ ਅ ਬਿਗਰ ਵਹੀਕਲ, ਦੇਰ ਇਜ਼ ਨੋਟ ਮੱਚ ਆਫ ਅ ਡਿਫਰੈਂਸ, ਐਂਡ ਵਾਈ ਵੁੱਡ ਯੂ ਈਵਨ ਬਾਏ?
ਯਾ, ਪਰ ਮਾਡਲ ਵਾਈ ਤੱਕ ਜੇ ਮੈਂ ਜਾਣਾ, ਜੇ ਮੇਰਾ ਉਹਨਾਂ ਮੈਂ ਬਜਟ ਵਧਾਉਣਾ, ਫਿਰ ਮੇਰੇ ਕੋਲ ਹੋਰ ਆਪਸ਼ਨਸ ਕਈ ਸਾਰੇ ਨੇ,
ਬਹੁਤ ਨੇ।
ਅਤੇ ਮੈਨੂੰ ਕਿਸੇ ਡਾਕਟਰ ਨੇ ਤਾਂ ਕਿਹਾ ਨਹੀਂ ਇਲੈਕਟ੍ਰਿਕ ਵਹੀਕਲ ਹੀ ਖਰੀਦਣਾ, ਸੋ ਕਨਵੈਂਸ਼ਨਲ ਵਹੀਕਲਸ ਦੇ ਗੈਸ ਪਾਵਰ ਦੇ ਵਿੱਚ ਉਸ ਰੇਂਜ ਦੇ ਵਿੱਚ ਬਹੁਤ ਸਾਰੇ ਹੋਰ ਆਪਸ਼ਨਸ ਹੋ ਜਾਂਦੇ ਨੇ। ਸੋ ਪਹਿਲਾਂ ਮੈਂ ਬੜਾ ਕਨਵਿੰਸ ਹੈਗਾ ਕਿ ਯਾਰ ਨਹੀਂ, ਸੈਕਿੰਡ ਵਹੀਕਲ ਸ਼ੁੱਡ ਬੀ ਇਲੈਕਟ੍ਰਿਕ, ਵੀ ਮਾਡਲ 3 ਸਾਰੇ ਇਲੈਕਟ੍ਰਿਕ ਇਲੈਕਟ੍ਰਿਕ ਕਰਦੇ ਆ, ਵਾਈ ਨੋਟ, ਕਿ ਮਾਡਲ 3 ਇਟਸ ਵੈਰੀ ਅਟਰੈਕਟਿਵ ਵਿਦ ਦ ਰਿਬੇਟਸ, ਬਟ ਜੇ ਨਹੀਂ ਤਾਂ ਫਿਰ ਨਹੀਂ,
ਮੌਕੇ ਤੇ ਆ ਕੇ ਦੇਖੋ।
ਹਾਂ, ਸਾਡੀ ਰਾਟਾ ਮੌਕਿਆ ਵੀ,
ਤੁਸੀਂ ਸਟਾਕ ਖਰੀਦਦੇ ਹੋ ਦੇਖੋ, ਜਦੋਂ ਸਟਾਕ ਜਦੋਂ ਬੰਦਾ ਖਰੀਦਦਾ ਨਾ, ਖਰੀਦਣ ਤੋਂ ਬਾਅਦ ਇੱਕਦਮ ਪ੍ਰਾਈਸ ਡਿੱਗ ਜਾਂਦੀ ਆ, ਫਿਰ ਤੁਸੀਂ ਵੇਚ ਦੋਗੇ, ਜਦੋਂ ਤੁਸੀਂ ਵੇਚ ਦੋਗੇ ਉਹ ਤੋਂ ਬਾਅਦ ਪ੍ਰਾਈਸ ਵਧਣੀ ਸ਼ੁਰੂ ਹੋ ਜਾਂਦੀ ਆ, ਇੱਦਾਂ ਹੀ ਹੁੰਦਾ, ਆਟੇ ਮੁੱਕੇ ਰਹਿੰਦੇ ਇਹ ਜਿਹੇ। ਚਲੋ,
ਸਾਡੀ ਵਾਰੀ ਰੰਗ ਮੁੱਕਿਆ, ਹੋਲੀ ਖੇਡੀ ਤੇਰੇ, ਯਾ
ਬ੍ਰੇਕ ਲੈ ਲਈਏ ਬਸ ਛੋਟੀ ਜੀ।
ਸ਼ੋਰ,
ਬ੍ਰੇਕ ਤੋਂ ਬਾਅਦ ਵਾਪਸੀ ਕਰਕੇ, ਅੱਛਾ ਜਿਹੜੀ ਅਗਲੀ ਗੱਲ ਆ, ਚਲੋ ਆਈ ਥਿੰਕ ਐਕਸਟੈਂਸ਼ਨ ਵਧੀਆ ਬਣੂ ਇਹ। ਇਲੈਕਟ੍ਰਿਕ ਵਹੀਕਲਸ ਦੀਆਂ ਬੈਟਰੀਆਂ ਦੇ ਵਿੱਚ ਲੋੜ ਪੈਂਦੀ ਹੈ ਕ੍ਰਿਟੀਕਲ ਮਿਨਰਲਸ ਦੀ। ਡੋਨਲਡ ਟਰੰਪ ਨੇ ਅਗਲੇ ਹਫ਼ਤੇ ਜਦੋਂ ਪ੍ਰੈਜ਼ੀਡੈਂਟ ਵਜੋਂ ਵਾਗਡੋਰ ਸੰਭਾਲ ਲੈਣੀ ਆ, ਉਹਨਾਂ ਨੇ ਆਉਂਦੇ ਸਾਰ ਕੈਨੇਡਾ ਦੇ ਅਤੇ ਹੋਰਨਾਂ ਮੁਲਕਾਂ 'ਤੇ ਲਗਾਉਣੇ ਨੇ ਟੈਰਿਫ। ਕੈਨੇਡਾ 'ਚ ਇਸ ਚੀਜ਼ ਨੂੰ ਲੈ ਕੇ ਇਸ ਵੇਲੇ ਬੜੀ ਗੱਲਬਾਤ ਚੱਲ ਰਹੀ ਹੈ ਵੀ ਰਿਸਪੋਂਡ ਕਰਨਾ ਕਿਵੇਂ ਆ। ਜਗਮੀਤ ਸਿੰਘ ਨੇ ਕੱਲ੍ਹ ਕੀ ਕਿਹਾ ਉਸ ਬਾਰੇ ਗੱਲ ਕਰਦੇ ਹਾਂ, ਉਹਦੇ ਨਾਲ ਫਿਰ ਅੱਗੇ ਤੋਂ ਅੱਗੇ ਕੜੀ ਤੋਂ ਕੜੀ ਜੁੜਦੀ ਜਾਏਗੀ, ਉਹ ਸਾਰੀ ਡਿਸਕਸ਼ਨ ਕਰਦੇ ਹਾਂ। ਇੱਕ ਨਿੱਕੀ ਜਿਹੀ ਬ੍ਰੇਕ ਲੈ ਲਈਏ, ਸੁਣਦੇ ਰਹੋ ਕਨੈਕਟ ਕਰਦੇ ਸਵੇਰ ਵਾਲਾ ਸ਼ੋਅ।
ਸਾਰੇ ਵਟਸਐਪ ਮੈਸੇਜ ਆ ਰਹੇ ਨੇ ਹੁਣ, ਮਾਡਲ ਵਾਈ ਵੇਚਣ ਦੇ ਲੱਗ ਗਏ ਸਾਰੇ ਮੈਨੂੰ। ਬਾਸੂ ਜੀ, ਮਾਡਲ ਵਾਈ ਬਹੁਤ ਵਧੀਆ, ਇਟਸ ਬੈਸਟ ਫੈਮਿਲੀ ਕਾਰ, ਇਟਸ ਰੀਲੀ ਗੁੱਡ, ਥੈਂਕ ਯੂ ਜੀ, ਥੈਂਕ ਯੂ, ਤੁਸੀਂ ਨਾ ਧਿਆਨ ਰੱਖਦੇ ਹੋ ਸਾਡਾ। ਮਲਟੀਪਲ ਮੈਸੇਜ ਆਏ ਨੇ, ਬਾਸੂ ਜੀ ਮਾਡਲ ਵਾਈ ਇਜ਼ ਅ ਵੈਰੀ ਗੁੱਡ ਕਾਰ, ਠੀਕ ਹੈ ਜੀ, ਆਪਾਂ ਜ਼ਰੂਰ ਕੰਸਿਡਰ ਕਰਾਂਗੇ, ਇਕੱਠੇ ਚੱਲਾਂਗੇ ਲੈਣ।
ਵਾਸੂ ਜੀ, ਜਗਮੀਤ ਸਿੰਘ ਨੇ ਕੱਲ੍ਹ ਇੱਕ ਵਿਉਂਤ ਸੁਝਾਈ ਕਿ ਡੋਨਲਡ ਟਰੰਪ ਨਾਲ ਡੀਲ ਕਰਨ ਲਈ, ਕਹਿੰਦੇ ਇੱਕ ਬੜਾ ਵਧੀਆ ਤਰੀਕਾ, ਜੋ ਆ ਕੇ ਕੈਨੇਡਾ 'ਤੇ ਲਗਾਉਂਦੇ ਨੇ ਟੈਰਿਫ, ਬਜਾਏ ਕਿ ਤੁਸੀਂ ਉਹਨਾਂ ਨਾਲ ਤਰਕ ਕਰੋ, ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਵੀ ਟੈਰਿਫ ਲਗਾਉਣ ਨਾਲ ਦੇਖੋ ਜੀ ਅਮਰੀਕਾ ਨੂੰ ਵੀ ਨੁਕਸਾਨ ਹੋਣਾ, ਅਮਰੀਕਾ ਦੇ ਲੋਕਾਂ ਵਾਸਤੇ ਉਹ ਵਸਤਾਂ ਦੀ ਕੀਮਤ ਵੱਧ ਜਾਣੀ ਆ ਜਿਹੜੀਆਂ ਅਸੀਂ ਕੈਨੇਡਾ ਤੋਂ ਭੇਜਦੇ ਹਾਂ, ਵੀ ਤੁਹਾਡਾ ਇਹਦੇ ਵਿੱਚ ਫਾਇਦਾ ਕੋਈ ਨਹੀਂ ਹੋਣਾ। ਕਹਿੰਦੇ ਇਹ ਉਹਨਾਂ ਨਾਲ ਕੋਈ ਲੌਜਿਕ ਦੇਣ ਦਾ ਫਾਇਦਾ ਨਹੀਂ, ਜਿਹੜਾ ਕੋਈ ਬੁਲੀ ਹੁੰਦਾ ਉਹਨੂੰ ਤਾਂ ਜਦ ਤੁਸੀਂ ਉਹਦਾ ਮੁਕਾਬਲਾ ਕਰਨਾ ਤਾਂ ਤੁਹਾਨੂੰ ਬਹੁਤ ਤਕੜੇ ਹੋ ਕੇ ਉਹਦਾ ਮੁਕਾਬਲਾ ਕਰਨਾ ਪੈਣਾ, ਕਿਉਂਕਿ ਬੁਲੀ ਨੂੰ ਭਾਸ਼ਾ ਹੀ ਉਹ ਸਮਝ ਆਉਂਦੀ ਆ, ਦ ਲੈਂਗੁਏਜ ਆਫ ਸਟਰੈਂਥ। ਸੋ ਕਹਿੰਦੇ ਆਪਾਂ ਐਂ ਕਰਦੇ ਹਾਂ, ਜਿਹੜੇ ਕ੍ਰਿਟੀਕਲ ਮਿਨਰਲਸ ਨੇ ਜਿਹੜੇ ਕਿ ਬੈਟਰੀਆਂ ਨੂੰ ਮੈਨੂਫੈਕਚਰ ਕਰਨ ਦੇ ਵਿੱਚ ਅਤੇ ਈਵੀਜ਼ ਦੀਆਂ ਬੈਟਰੀਜ਼ ਨੂੰ ਤਿਆਰ ਕਰਨ ਦੇ ਵਿੱਚ ਜਿਹੜੇ ਵਰਤੇ ਜਾਂਦੇ ਨੇ, ਵੀ ਕੈਨੇਡਾ ਜਿਹੜੇ ਵੱਖੋ ਵੱਖਰੇ ਇਸ ਤਰ੍ਹਾਂ ਦੇ ਇਹ ਕ੍ਰਿਟੀਕਲ ਮਿਨਰਲਸ ਨੇ ਅਮਰੀਕਾ ਨੂੰ ਭੇਜਦਾ, ਅਸੀਂ ਉਹ ਭੇਜਣੇ ਬੰਦ ਕਰ ਦਿੰਦੇ ਹਾਂ, ਸਿੰਪਲ ਗੱਲ ਆ।
ਯਾ, ਬਹੁਤ ਸਾਰੇ ਮਿਨਰਲਸ ਨੇ ਜਿਵੇਂ ਪੋਟੈਸ਼, ਇੰਡੀਅਮ, ਐਲੂਮੀਨੀਅਮ, ਟੈਲੂਰੀਅਮ, ਇਹਨਾਂ ਦਾ ਕੈਨੇਡਾ ਲਾਰਜੈਸਟ ਸਪਲਾਇਰ ਆ ਅਮਰੀਕਾ ਦਾ। ਸੋ ਕਹਿੰਦੇ ਪਹਿਲਾਂ ਤਾਂ ਇਹੀ ਬੰਦ ਕਰੋ, ਅਤੇ ਜੇ ਯੂਰੇਨੀਅਮ ਜਿੰਨਾ ਅਮਰੀਕਾ ਨੂੰ ਚਾਹੀਦਾ ਉਹਦਾ 25% ਇੱਕ ਚੌਥਾਈ ਹਿੱਸਾ ਕੈਨੇਡਾ ਐਕਸਪੋਰਟ ਕਰਦਾ, ਸਸਕੈਚੂਨ ਵਾਲੇ ਪਾਸੋਂ ਜਾਂਦਾ। ਫਿਰ ਵਿਜੇ ਜੀ, ਟੰਗਸਟਨ, ਮੈਗਨੀਸ਼ੀਅਮ, ਨੀਓਬੀਅਮ, ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਮਿਨਰਲਸ ਨੇ ਜਿਹੜੇ ਸਾਡੇ ਵੱਲੋਂ ਇੱਥੋਂ ਭੇਜੇ ਜਾਂਦੇ ਨੇ ਅਮਰੀਕਾ ਨੂੰ, ਅਤੇ ਇਹ ਜਿਹੜੇ ਕ੍ਰਿਟੀਕਲ ਮਿਨਰਲਸ ਨੇ ਇਹਨਾਂ ਦਾ ਸਭ ਤੋਂ ਵੱਡਾ ਸਰੋਤ ਹੈ ਚਾਈਨਾ। ਕੈਨੇਡਾ ਅਮਰੀਕਾ ਚਾਈਨਾ ਦੇ ਉੱਤੇ ਨਿਰਭਰ ਹੋਣਾ ਨਹੀਂ ਚਾਹੁੰਦਾ, ਅਤੇ ਦੂਜਾ ਫਿਰ ਜਿਹੜਾ ਗੁਆਂਢ ਵਿੱਚ ਸਭ ਤੋਂ ਲੰਗੋਟੀਆ ਯਾਰ ਬੈਠਾ ਹੋਇਆ ਕੈਨੇਡਾ, ਅਤੇ ਜੇ ਕੈਨੇਡਾ ਵੀ ਕ੍ਰਿਟੀਕਲ ਮਿਨਰਲਸ ਅਮਰੀਕਾ ਨੂੰ ਭੇਜਣੇ ਬੰਦ ਕਰਦਾ ਤਾਂ ਅਮੈਰੀਕਨ ਇਕੋਨਮੀ ਪ੍ਰਭਾਵਿਤ ਹੋਏਗੀ, EVs ਤੇ ਡੇਟਾ ਸੈਂਟਰਸ ਤੇ ਹੋਰ ਕਿੰਨਾ ਕੁਝ ਜਿਹੜੀਆਂ ਈਵਨ ਜਿਹੜੀਆਂ ਕੰਪਿਊਟਰ ਚਿਪਸ ਵਗੈਰਾ ਨੇ ਇਹਨਾਂ ਵਿੱਚ ਸਾਰੇ ਮਿਨਰਲਸ ਇਸਤੇਮਾਲ ਹੁੰਦੇ ਨੇ ਤੇ ਅਮਰੀਕਾ ਦੀ ਇਕਾਨਮੀ ਪ੍ਰਭਾਵਿਤ ਹੋਏਗੀ। ਸੋ ਜਗਮੀਤ ਸਿੰਘ ਦਾ ਕਹਿਣਾ ਕਿ ਸਭ ਤੋਂ ਤੇਜ਼ ਤਰੀਨ ਤਰੀਕਾ ਡੋਨਲਡ ਟਰੰਪ ਨੂੰ ਸਮਝਾਉਣ ਦਾ ਟੈਰਿਫਸ ਤੋਂ ਬੈਕਆਊਟ ਕਰਨ ਦਾ ਇਹੀ ਹੈ ਕਿ ਸਟਾਰਟ ਵਿਦ ਕ੍ਰਿਟੀਕਲ ਮਿਨਰਲਸ, ਕ੍ਰਿਟੀਕਲ ਮਿਨਰਲਸ ਦੀ ਸਪਲਾਈ ਬੰਦ ਕਰ ਦਿਓ। ਸੋ ਇਹ ਨਹੀਂ ਕਹਿੰਦੇ ਵੀ ਇੱਥੇ ਟੈਰਿਫ ਲਾ ਦਿਓ, ਸਪਲਾਈ ਬੰਦ ਕਰ ਦਿਓ ਕ੍ਰਿਟੀਕਲ ਮਿਨਰਲਸ ਦੀ ਐਂਡ ਦੈਨ ਵੀ ਬਿਲਡ ਔਨ ਦੈਟ। ਜੇ ਇੱਥੇ ਵੀ ਨਹੀਂ ਮੰਨੇ ਆ ਕਿ ਡੋਨਲਡ ਟਰੰਪ ਤੇ ਫਿਰ ਹੋਰ ਵੀ ਚੀਜ਼ਾਂ ਦੀ ਜਿਹੜੀ ਸਪਲਾਈ ਆ ਉਹ ਬੰਦ ਕੀਤੀ ਜਾਵੇ।
ਮਿਨਰਲ ਭੇਜਣੇ ਕਿਹਨੂੰ ਫਿਰ, ਕਿਉਂਕਿ ਬਾਕੀ ਫਿਰ ਮਾਰਕੀਟ ਰਹੇਗੀ ਚਾਈਨਾ, ਚਾਈਨਾ ਨਾਲ ਤਾਂ ਆਪਣੀ ਵੈਸੇ ਨਹੀਂ ਬਣਦੀ।
ਇਫ ਯੂ ਆਸਕ NDP ਉਹ ਤਾਂ ਕਹਿਣਗੇ ਕਿ ਮਾਈਨਿੰਗ ਹੀ ਬੰਦ ਕਰ ਦਿਓ,
ਮਾਈਨਿੰਗ ਬੰਦ ਕਰ ਦਿਓ। ਅੱਛਾ ਫਿਰ ਉਹ ਕਹਿੰਦੇ ਗੈਸ
ਉਹ ਮਾਰੀ ਟੈਨਸ਼ਨ ਨਹੀਂ ਹੈ,
ਉਹ ਮਾਰੀ ਟੈਨਸ਼ਨ ਨਹੀਂ ਹੈ, ਉਹ ਬਾਅਦ ਚ ਅਗਲਾ ਸੋਚੇ ਹੈ ਨਾ। ਸੋ ਅੱਛਾ ਵਾਸੂ ਜੀ, ਹੁਣ ਜਿਹੜੇ ਡੋਨਲਡ ਟਰੰਪ ਵੱਲੋਂ ਲਗਾਉਣ ਵਾਲੇ ਟੈਰਿਫਸ ਨਾਲ ਨਜਿੱਠਣ ਦੀ ਗੱਲ ਆ, ਉਹਨੂੰ ਲੈ ਕੇ ਵੱਖੋ ਵੱਖਰੇ ਕਿਸਮ ਦੇ ਆਈਡੀਆਜ਼ ਫਲੋਟ ਹੋ ਰਹੇ ਨੇ। ਕੈਨੇਡਾ ਦੀ ਸਰਕਾਰ ਵੱਲੋਂ ਅਫੀਸ਼ੀਅਲਸ ਵੱਲੋਂ ਇੱਕ ਲਿਸਟ, ਪੂਰੀ ਸੂਚੀ ਤਿਆਰ ਕੀਤੀ ਜਾ ਰਹੀ ਆ ਕਿ ਕਿਹੜੀ ਕਿਹੜੀਆਂ ਕੁਝ ਆਈਟਮਸ ਨੇ ਜਿਹੜੀਆਂ ਕਿ ਅਮਰੀਕਨ ਸਟੇਟਸ ਤੋਂ ਕੈਨੇਡਾ ਵਿੱਚ ਜਿਹੜੀਆਂ ਆਉਂਦੀਆਂ ਨੇ, ਜਿਨ੍ਹਾਂ ਦੇ ਉੱਪਰ ਅਮਰੀਕਾ ਦੇ ਵਿੱਚ ਕਈ ਨੌਕਰੀਆਂ ਡਿਪੈਂਡ ਕਰਦੀਆਂ ਨੇ, ਅਤੇ ਕਈ ਉਹ ਸਟੇਟਸ ਇਹੋ ਜਿਹੀਆਂ ਸਟੇਟਸ ਤੋਂ ਸਮਾਨ ਆਉਂਦਾ ਜਿਹੜੀਆਂ ਕਿ ਰਿਪਬਲਿਕਨ ਸਟੇਟਸ ਨੇ। ਸੋ ਜਿੱਥੇ ਜਿਹੜੇ ਵੋਟਰ ਨੇ
ਸਵਿੰਗ
ਸਟੇਟਸ ਨੇ, ਕਈ ਪੈਨਸਲਵੇਨੀਆ, ਮਿਸ਼ੀਗਨ ਵਰਗੀਆਂ, ਜਿੱਥੇ ਕਿ ਐਤਕੀ ਉਹਨਾਂ ਨੇ ਡੋਨਲਡ ਟਰੰਪ ਅਤੇ ਰਿਪਬਲਿਕਨ ਦੇ ਹੱਕ ਵਿੱਚ ਵੋਟ ਪਾਈ ਆ, ਵੀ ਉਹਨਾਂ ਪ੍ਰੋਡਕਟਸ ਦੇ ਉੱਪਰ ਟੈਰਿਫ ਲਗਾਓ ਕਿ ਉਹਨਾਂ ਸਟੇਟਸ ਦੇ ਵਿੱਚ ਜਿਹੜੇ ਰਹਿੰਦੇ ਲੋਕ ਨੇ, ਜਿਹੜੀਆਂ ਉਹਨਾਂ ਸਟੇਟਸ ਦੀਆਂ ਜੋਬਸ ਨੇ, ਉਹ ਇੰਪੈਕਟ ਹੋਣਗੀਆਂ, ਅਤੇ ਉਹਦੇ ਨਤੀਜੇ ਵਜੋਂ ਦਬਾਅ ਜ਼ਿਆਦਾ ਵਧੇਗਾ ਅਮੈਰੀਕਨ ਐਡਮਿਨਿਸਟ੍ਰੇਸ਼ਨ 'ਤੇ, ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ 'ਤੇ, ਕਿ ਉਹ ਆਪਣੀ ਜਿਹੜੀਆਂ ਹਾਂ ਟੈਰਿਫਸ ਨੇ ਉਹਨਾਂ ਨੂੰ ਵਾਪਸ ਲੈਣਗੇ। ਇੱਕ ਤਾਂ ਪਹਿਲੂ ਇਹ ਚੱਲਦਾ ਪਿਆ। ਦੂਜੀ ਗੱਲ ਇਹ ਵੀ ਚੱਲਦੀ ਹੈ ਕਿ ਜਿਹੜੇ ਕੈਨੇਡਾ ਵੱਲੋਂ ਜੋ ਚੀਜ਼ਾਂ ਭੇਜੀਆਂ ਜਾਂਦੀਆਂ, ਜਿਵੇਂ ਜਗਮੀਤ ਸਿੰਘ ਨੇ ਜ਼ਿਕਰ ਕੀਤਾ ਕ੍ਰਿਟੀਕਲ ਮਿਨਰਲਸ ਦਾ, ਕਿ ਆਪਾਂ ਭੇਜਣੀ ਬੰਦ ਕਰ ਦਈਏ। ਇਸ ਤੋਂ ਪਹਿਲਾਂ ਗੱਲ ਚੱਲਦੀ ਰਹੀ ਹੈ ਕਿ ਜਿਹੜੇ ਕੈਨੇਡਾ ਤੋਂ ਜਿਹੜੀ ਗੈਸੋਲੀਨ ਭੇਜੀ ਜਾਂਦੀ ਹੈ, ਕਿਉਂਕਿ ਅਮਰੀਕਾ ਜੇ ਕਿਸੇ ਵੀ ਬਾਹਰਲੇ ਮੁਲਕ ਤੋਂ ਸਭ ਤੋਂ ਵੱਧ ਗੈਸੋਲੀਨ ਜੇ ਕਿਤੋਂ ਮੰਗਾਉਂਦਾ ਦਿੰਦਾ, ਦੈਟ ਇਜ਼ ਕੈਨੇਡਾ।
ਕਰੂਡ ਆਇਲ
4 ਮਿਲੀਅਨ, ਹਾਂ 4 ਮਿਲੀਅਨ ਬੈਰਲ ਰੋਜ਼ਾਨਾ ਕੈਨੇਡਾ ਵੱਲੋਂ ਕਰੂਡ ਆਇਲ ਦੇ ਅਮਰੀਕਾ ਨੂੰ ਭੇਜੇ ਜਾਂਦੇ ਨੇ। ਅਤੇ ਅਸੀਂ ਪਿਛਲੇ ਸਮੇਂ 'ਚ ਗੱਲਾਂ ਕਰ ਚੁੱਕੇ ਹਾਂ ਵੀ ਅਮਰੀਕਾ ਦੇ ਵਿੱਚ ਕਈ ਜਿਹੜੀਆਂ ਰਿਫਾਈਨਰੀਜ਼ ਨੇ, ਉਹਨਾਂ ਨੂੰ ਉਹਨਾਂ ਦਾ ਸਟਰਕਚਰ, ਉਹਨਾਂ ਨੂੰ ਜਿਸ ਹਿਸਾਬ ਨਾਲ ਦੀ ਬਣਤਰ ਕਨਫਿਗਰੇਸ਼ਨ ਉਹਨਾਂ ਦੀ ਇਸ ਹਿਸਾਬ ਦੀ ਆ ਕਿ ਜਿਹੜਾ ਉਹ ਕੈਨੇਡੀਅਨ ਹੈਵੀ ਕਰੂਡ ਆ ਉਹਨੂੰ ਹੀ ਰਿਫਾਈਨ ਕਰ ਸਕਦੀਆਂ ਨੇ। ਜੇ ਤੁਸੀਂ ਇਹ ਕਹੋ ਕਿ ਅਮਰੀਕਾ ਵਾਲੇ ਕਿਸੇ ਹੋਰ ਮੁਲਕ ਤੋਂ ਤੇਲ ਮੰਗਾ ਕੇ ਉਹਨਾਂ ਰਿਫਾਈਨਰੀਜ਼ ਦੇ ਵਿੱਚ ਰਿਫਾਈਨ ਕਰ ਲੈਣਗੇ, ਉਹਨਾਂ ਨੂੰ ਉੱਥੇ ਬਹੁਤ ਵੱਡੀਆਂ ਤਬਦੀਲੀਆਂ ਕਰਨੀਆਂ ਪੈਣਗੀਆਂ, ਜਿਹੜੀ ਉੱਥੇ ਰੀਟੂਲਿੰਗ ਬਹੁਤ ਵੱਡੇ ਪੱਧਰ 'ਤੇ ਕਰਨੀ ਪੈਣੀ ਆ। ਉਹਨਾਂ ਰਿਫਾਈਨਰੀਜ਼ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਨੇ ਉਹ ਅਮੈਰੀਕਨ ਨੇ, ਸੋ ਅਮੈਰੀਕਨ ਦੀਆਂ ਜੋਬਸ ਵੀ ਉਹਦੇ ਉੱਪਰ ਡਿਪੈਂਡ ਕਰਦੀਆਂ ਨੇ।
ਇੰਨਾ ਸਸਤਾ ਕੱਚਾ ਤੇਲ ਹੋਰ ਕਿਤੋਂ ਮਿਲਣਾ,
ਹੋਰ ਕਿਤੋਂ ਮਿਲਣਾ ਨਹੀਂ। ਵਾਸੂ ਜੀ, ਇਹ ਗੱਲ ਹੁਣ ਜੱਗ ਜ਼ਾਹਰ ਹੈ ਕਿ ਜਿਹੜਾ ਕੈਨੇਡੀਅਨ ਆਇਲ ਹੈ ਉਹਨੂੰ ਅਮਰੀਕਾ ਡਿਸਕਾਊਂਟ 'ਤੇ ਖਰੀਦਦਾ। ਸੋ ਜਿੰਨੀ ਵੀ ਅਸੀਂ ਕਰੂਡ ਆਇਲ ਦੀ ਪ੍ਰਾਈਸ ਵੇਖਦੇ ਹਾਂ, ਉਹ ਤੋਂ $15 to $20 ਡਿਸਕਾਊਂਟ 'ਤੇ ਪਰ ਬੈਰਲ ਅਮਰੀਕਾ ਵਾਲੇ ਕੈਨੇਡਾ ਦਾ ਤੇਲ ਲੈਂਦੇ ਨੇ। ਉਹਨਾਂ ਦਾ ਕਹਿਣਾ ਕੀ ਆ ਵੀ ਤੁਹਾਡੇ ਤੇਲ ਨੂੰ ਐਕਸਟਰੈਕਟ ਕਰਨ ਲਈ ਜਿਹੜਾ ਉਹ ਕਰੂਡ ਆ, ਕਿਉਂਕਿ ਆਇਲ ਸੈਂਡਸ ਵਾਲਾ, ਵੀ ਸਾਨੂੰ ਪ੍ਰੋਸੈਸਿੰਗ ਬਹੁਤ ਕਰਨੀ ਪੈਂਦੀ ਹੈ, ਇਸ ਕਰਕੇ ਤੁਹਾਡਾ ਜਿਹੜਾ ਤੇਲ ਆ ਅਸੀਂ ਸਸਤੇ ਭਾਅ 'ਤੇ ਖਰੀਦਣਾ। ਉਹਦੇ ਨਾਲ ਸੰਬੰਧਿਤ ਹੋਰ ਵੀ ਬਹੁਤ ਸਾਰੀ ਪੋਲੀਟਿਕਸ ਆ, ਉਹਨੂੰ ਹਲੇ ਪਾਸੇ ਰੱਖਦੇ ਹੋਏ
ਅਮਰੀਕਾ ਦਾ ਇਹ ਕਹਿਣਾ ਵੀ ਅਸੀਂ ਤੁਹਾਨੂੰ ਸਬਸਿਡਾਈਜ਼ ਕਰਦੇ ਹਾਂ, ਹਕੀਕਤ ਵਿੱਚ ਅਸੀਂ ਅਮਰੀਕਾ ਦੇ ਤੇਲ ਨੂੰ, ਅਮਰੀਕਾ ਦੀ ਇਕਾਨਮੀ ਨੂੰ ਸਬਸਿਡਾਈਜ਼ ਕਰ ਰਹੇ ਹਾਂ,
ਕਿਉਂਕਿ ਜਿਹੜਾ ਕੈਨੇਡੀਅਨ ਤੇਲ ਹੈ ਉਹ ਅਮਰੀਕਾ ਨੂੰ ਸਸਤੇ ਭਾਅ 'ਤੇ ਵਿਕਦਾ ਪਿਆ, ਡਿਸਕਾਊਂਟਡ ਪ੍ਰਾਈਸ 'ਤੇ ਵਿਕਦਾ ਪਿਆ, ਐਨੇ ਪਿਛਲੇ ਕਈ ਦਹਾਕਿਆਂ ਤੋਂ ਚੱਲਦਾ ਆ ਰਿਹਾ। ਹੁਣ ਵਾਸੂ ਜੀ, ਗੱਲ ਇਹ ਚੱਲਦੀ ਹੈ ਵੀ ਜਿਹੜਾ ਕੱਚਾ ਤੇਲ ਕੈਨੇਡਾ ਵੱਲੋਂ ਭੇਜਿਆ ਜਾਂਦਾ ਅਮਰੀਕਾ ਨੂੰ, ਵੀ ਉਹਦੀ ਸਪਲਾਈ ਬੰਦ ਕਰ ਦਿੰਦੇ ਹਾਂ ਰਿਟੈਲੀਏਸ਼ਨ ਦੇ ਵਿੱਚ, ਕਿਉਂਕਿ ਕਰੂਡ ਆਇਲ ਸਭ ਤੋਂ ਵੱਧ ਵੀ ਕੈਨੇਡਾ ਤੋਂ ਇੱਥੇ ਜਾ ਰਿਹਾ। ਜੇ ਤੁਸੀਂ ਕੈਨੇਡਾ ਤੋਂ ਜਾਂਦੇ ਕਿਸੇ ਵੀ ਇੱਕ ਪ੍ਰੋਡਕਟ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਅੰਕੁਸ਼ ਲਗਾ ਕੇ ਅਮਰੀਕਾ ਦੀ ਇਕੋਨਮੀ ਅਤੇ ਅਮਰੀਕਾ ਦੀ ਜੋਬਸ ਨੂੰ ਸਿੱਧੇ ਤੌਰ 'ਤੇ ਇੰਪੈਕਟ ਕਰਨਾ, ਉਹਨਾਂ 'ਤੇ ਪ੍ਰੈਸ਼ਰ ਵਧਾਉਣਾ, ਦੈਨ ਦੈਟ ਇਜ਼ ਕਰੂਡ ਆਇਲ। ਕਰੂਡ ਆਇਲ ਆਉਂਦਾ ਹੈ ਅਲਬਰਟਾ ਤੋਂ, ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਜਾ ਕੇ ਮਿਲ ਕੇ ਆਏ ਨੇ ਟਰੰਪ ਨੂੰ ਵੀਕਐਂਡ 'ਤੇ ਫਲੋਰੀਡਾ ਮਾਰ-ਏ-ਲਾਗੋ, ਅਤੇ ਉਹਨਾਂ ਨੇ ਇਸ ਬਾਰੇ ਇੱਕ ਟਿੱਪਣੀ ਕੀਤੀ। ਉਹ ਕਹਿੰਦੇ ਵੀ ਜੇ ਫੈਡਰਲ ਸਰਕਾਰ ਨੂੰ ਇਹ ਲੱਗਦਾ ਵੈਨ ਮੈਲਨੀ ਜੋਲੀ ਸੇਜ਼ ਦੈਟ ਐਵਰੀਥਿੰਗ ਇਜ਼ ਔਨ ਦ ਟੇਬਲ, ਕਹਿੰਦੇ ਕਰੂਡ ਆਇਲ ਬਾਰੇ ਉਹਨਾਂ ਨੂੰ ਪਤਾ ਨਹੀਂ ਹੈ ਸਾਰੀ ਗੱਲ, ਕਹਿੰਦੇ ਜਿਹੜੀ ਚੀਜ਼ਾਂ ਬਾਰੇ ਪਤਾ ਨਹੀਂ ਹੁੰਦਾ ਉਹਨਾਂ ਬਾਰੇ ਬੋਲਣਾ ਨਹੀਂ ਚਾਹੀਦਾ, ਜਿਹੜੀਆਂ ਥਰੈਟਸ ਨੂੰ ਤੁਸੀਂ ਐਗਜੀਕਿਊਟ ਨਹੀਂ ਕਰ ਸਕਦੇ, ਜਿਹੜੀ ਧਮਕੀ 'ਤੇ ਤੁਸੀਂ ਅਮਲ ਨਹੀਂ ਕਰ ਸਕਦੇ, ਉਹ ਧਮਕੀ ਨਹੀਂ ਦੇਣੀ ਚਾਹੀਦੀ।
ਸੋ ਇਹ ਸਾਰੀ ਗੱਲ ਸ਼ੁਰੂ ਕੀਤੀ ਸੀ ਡਗ ਫੋਰਡ ਨੇ
ਜੀ,
ਓਨਟੈਰੀਓ ਦੇ ਪ੍ਰੀਮੀਅਰ ਨੇ ਪਹਿਲੀ ਵਾਰ ਗੱਲ ਕਹੀ ਸੀ ਵੀ ਸ਼ੁਰੂਆਤੀ ਦੌਰ ਦੇ ਵਿੱਚ ਹੀ, ਜਦੋਂ ਡੋਨਲਡ ਟਰੰਪ ਨੇ ਸ਼ੁਰੂ ਦੇ ਵਿੱਚ ਕਿਹਾ ਸੀ ਨਾ ਵੀ ਅਸੀਂ 25% ਟੈਰਿਫ ਲਗਾਉਣੀ ਆ,
ਹਾਂਜੀ,
ਤਾਂ ਡਗ ਫੋਰਡ ਨੇ ਪਹਿਲੀ ਵਾਰ ਆਈਡੀਆ ਫਲੋਟ ਕੀਤਾ ਸੀ, ਕਹਿੰਦੇ ਜੇ ਨੌਬਤ ਆਉਂਦੀ ਹੈ ਤਾਂ ਸਾਨੂੰ ਐਨਰਜੀ ਐਕਸਪੋਰਟਸ ਬੰਦ ਕਰਨ ਬਾਰੇ ਵੀ ਕਹਿੰਦੇ ਕਹਿ ਦੇਣਾ ਚਾਹੀਦਾ ਅਮਰੀਕਾ ਨੂੰ ਵੀ ਅਸੀਂ ਐਨਰਜੀ ਐਕਸਪੋਰਟ ਬੰਦ ਕਰ ਦੇਵਾਂਗੇ ਜੇ ਤੁਸੀਂ ਟੈਰਿਫ ਲਗਾਈ। ਉਸ ਤੋਂ ਬਾਅਦ ਨਾਲ ਦੇ ਨਾਲ ਹੀ ਪ੍ਰਤੀਕਰਮ ਆ ਗਿਆ ਸੀ ਡੈਨੀਅਲ ਸਮਿਥ ਦਾ, ਜਿਹੜੇ ਆਮ ਤੌਰ 'ਤੇ ਡੋਨਲਡ ਡਗ ਫੋਰਡ ਦੇ ਨਾਲ ਹਾਂ ਦੇ ਵਿੱਚ ਹਾਮ ਲਾਇਆ ਕਰਦੇ ਨੇ, ਪਰ ਇਸ ਗੱਲ 'ਤੇ ਦੋਨਾਂ ਦੇ ਵਿੱਚ ਅਣਬਣ ਹੋ ਗਈ ਸੀ। ਉਹਨਾਂ ਨੇ ਕਿਹਾ ਸੀ ਜੇ ਤੁਸੀਂ ਓਵਰ ਦ ਵੀਕਐਂਡ ਮੈਲਨੀ ਜੋਲੀ ਫੋਰਨ ਅਫੇਅਰਸ ਮਿਨਿਸਟਰ ਉਹਨਾਂ ਨੇ ਇੱਕ ਉਹਨਾਂ ਦੀ ਇੰਟਰਵਿਊ ਬ੍ਰੋਡਕਾਸਟ ਹੋਈ ਓਵਰ ਦ ਵੀਕਐਂਡ ਐਤਵਾਰ ਤੇ ਉਹਦੇ ਵਿੱਚ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਐਨਰਜੀ ਐਕਸਪੋਰਟਸ ਨੂੰ ਰਿਸਟ੍ਰਿਕਟ ਕਰਨ ਬਾਰੇ ਤੇ ਉਹਨਾਂ ਨੇ ਕਿਹਾ ਉਹਨਾਂ ਡਿਨਾਈ ਨਹੀਂ ਕੀਤਾ ਉਹ ਕਹਿੰਦੇ ਵੀ ਯੈਸ ਕਹਿੰਦੇ ਐਵਰੀਥਿੰਗ ਇਜ਼ ਔਨ ਦ ਟੇਬਲ ਇਹ ਵੀ ਕੰਸੀਡਰ ਕੀਤਾ ਜਾ ਸਕਦਾ ਅਫਕੋਰਸ ਨੈਗੋਸੀਏਸ਼ਨ ਚੱਲ ਰਹੀਆਂ ਨੇ ਉਹ ਆਪਣਾ ਹੱਥ ਕਿਉਂ ਵੱਢਣਗੇ ਉਹ ਕਹਿਣਗੇ ਹਾਂਜੀ ਜੇ ਲੋੜ ਪਈ ਤਾਂ ਇਸਤੇਮਾਲ ਕਰਾਂਗੇ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਕਿ ਅਸੀਂ ਕਰਾਂਗੇ ਹੀ ਉਹਨਾਂ ਨੇ ਕਿਹਾ ਦਿਸ ਇਜ਼ ਆਲਸੋ ਐਨ ਆਪਸ਼ਨ
ਹਾਂਜੀ
ਇਟਸ ਨਾਟ ਆਫ ਦ ਟੇਬਲ
ਜੀ
ਡੈਨੀਅਲ ਸਮਿਥ ਨੂੰ ਕੈਵਿਨ ਓ'ਰੀਰੀ ਲੈ ਗਏ ਮਿਲਣ ਵਾਸਤੇ ਡੋਨਲਡ ਟਰੰਪ ਨੂੰ ਤੇ ਵੀਕਐਂਡ ਤੇ ਇਹਨਾਂ ਨੇ ਮਾਰ-ਏ-ਲਾਗੋ ਜਾ ਕੇ ਮੁਲਾਕਾਤ ਕੀਤੀ
ਹਾਂਜੀ
ਤੇ ਉੱਥੇ ਜਾ ਕੇ ਉਸ ਤੋਂ ਵਾਪਸ ਆ ਕੇ ਉਹਨਾਂ ਨੇ ਕਿਹਾ ਕਹਿੰਦੇ ਵੀ ਪਹਿਲੀ ਗੱਲ ਵੀ ਡੋਨਲਡ ਟਰੰਪ ਦਾ ਮੈਂ ਮਨ ਪੜਿਆ ਉਹਨਾਂ ਨਾਲ ਗੱਲਬਾਤ ਹੋਈ ਕਹਿੰਦੇ ਮੈਨੂੰ ਇੱਦਾਂ ਲੱਗਦਾ ਵੀ ਡੋਨਲਡ ਟਰੰਪ ਟੈਰਿਫ ਤਾਂ ਲਗਾਉਣਗੇ ਹੀ ਉਹਨਾਂ ਨੇ ਟੈਰਿਫ ਲਗਾਉਣੀਆਂ ਨੇ ਤੇ ਅਕ੍ਰੋਸ ਦਾ ਬੋਰਡ ਲਗਾਉਣੀਆਂ ਨੇ ਉਹਨਾਂ ਨੇ ਕਿਸੇ ਵੀ ਪ੍ਰੋਡਕਟ ਨੂੰ ਵਿੱਚੋਂ ਉਹਨਾਂ ਨੇ ਕੋਈ ਐਗਜ਼ੈਂਪਸ਼ਨ ਨਹੀਂ ਦੇਣੀ
ਕਾਰਵ ਆਊਟ ਕੁਝ ਨਹੀਂ ਮਿਲਣਾ
ਕਾਰਵ ਆਊਟਸ ਨਹੀਂ ਹੋਣੇ ਤੇ ਜਿਹੜੀ ਗੱਲ ਕਹਿੰਦੇ ਮੈਲਨੀ ਜੋਲੀ ਕਰ ਰਹੇ ਨੇ ਕਹਿੰਦੇ ਉਹਨਾਂ ਨੇ ਇਹ ਕਿਹਾ ਕਹਿੰਦੇ ਕਿ ਆਇਲ ਐਂਡ ਗੈਸ ਬਿਲੋਂਗਸ ਟੂ ਦ ਪ੍ਰੋਵਿੰਸਿਸ ਜਿਹੜੇ ਨੈਚੁਰਲ ਰਿਸੋਰਸਿਸ ਨੇ ਦੇ ਆਰ ਓਨਡ ਬਾਈ ਦ ਪ੍ਰੋਵਿੰਸਿਸ
ਜੀ
ਤੁਹਾਨੂੰ ਕੋਈ ਇਖਤਿਆਰ ਹੀ ਨਹੀਂ ਕਹਿੰਦੇ ਤੁਹਾਡੇ ਕੋਲ ਪਾਵਰ ਹੀ ਨਹੀਂ ਕਿ ਤੁਸੀਂ ਆਇਲ ਐਂਡ ਗੈਸ ਦੀ ਐਕਸਪੋਰਟ ਜਿਹੜੀ ਆ ਉਹ ਕਰਟੇਲ ਕਰ ਸਕੋ ਰਿਸਟ੍ਰਿਕਟ ਕਰ ਸਕੋ ਫਿਰ ਉਹਨਾਂ ਨੇ ਕਿਹਾ ਕਹਿੰਦੇ ਵੀ ਜਿਹੜੀ ਧਮਕੀ ਤੁਸੀਂ ਜਿਹਨੂੰ ਤੁਸੀਂ ਐਗਜੀਕਿਊਟ ਨਹੀਂ ਕਰ ਸਕਦੇ ਉਦਾਂ ਦੀ ਧਮਕੀ ਦਿਆ ਨਾ ਕਰੋ
ਨਾਲ ਉਹਨਾਂ ਨੇ ਇਹ ਗੱਲ ਕਹੀ ਵੀ ਜਿਹੜਾ ਪਾਈਪਲਾਈਨਸ ਦਾ ਨੈਟਵਰਕ ਆ ਕਹਿੰਦੇ ਉਹ ਵੀ ਸਮਝੋ ਵੀ ਪਾਈਪਲਾਈਨਸ ਕਿੱਥੋਂ ਕਿਹੜੀ ਕਿੱਥੇ ਨੂੰ ਜਾਂਦੀ ਆ ਕਿਉਂਕਿ ਜੇ ਤੁਸੀਂ ਅਮਰੀਕਾ ਵਾਲੇ ਆਇਲ ਦੀ ਸਪਲਾਈ ਬੰਦ ਕਰਨ ਦੀ ਗੱਲ ਕਰਦੇ ਹੋ ਉਹਦਾ ਇੰਪੈਕਟ ਓਨਟਾਰੀਓ ਤੇ ਕਿਊਬੈਕ ਤੇ ਵੀ ਪੈਣਾ
ਜਾਂ ਐਨਬ੍ਰਿਜ ਦੀ ਲਾਈਨ 5 ਦਾ ਉਹਨਾਂ ਨੇ ਜ਼ਿਕਰ ਕੀਤਾ
ਲਾਈਨ 5
ਕਹਿੰਦੇ ਕਿ ਜੇ ਅਸੀਂ ਇੱਥੋਂ ਐਲਬਰਟਾ ਤੋਂ ਕੱਚਾ ਤੇਲ ਭੇਜਦੇ ਹਾਂ ਕਹਿੰਦੇ ਲਾਈਨ 5 ਪਹਿਲਾਂ ਅਮਰੀਕਾ ਜਾਂਦੀ ਆ ਮਿਸ਼ੀਗਨ ਹੋ ਕੇ ਫਿਰ ਵਾਪਸ ਓਨਟਾਰੀਓ 'ਚ ਦਾਖਲ ਹੁੰਦੀ
ਹੈ ਸਰਨੀਆਂ ਵਾਲੇ ਪਾਸਿਓਂ ਦਾਖਲ ਹੁੰਦੀ ਆ ਵਾਪਸ
ਸੋ ਕਹਿੰਦੇ ਜੇ ਤੁਸੀਂ ਅਮਰੀਕਾ ਨੂੰ ਆਇਲ ਐਂਡ ਗੈਸ ਐਕਸਪੋਰਟਸ ਰਿਸਟ੍ਰਿਕਟ ਕਰੋਗੇ ਤਾਂ ਲਾਈਨ 5 ਦੇ ਵਿੱਚ ਵੀ ਜਿਹੜਾ ਆਇਲ ਐਂਡ ਗੈਸ ਪੈਸੇਜ ਆ ਉਹ ਰਿਸਟ੍ਰਿਕਟ ਹੋ ਜਾਏਗਾ ਤੇ ਉਹਦੇ ਨਾਲ ਫਿਰ ਜਿਹੜੀ ਤੁਹਾਡੀ ਆਇਲ ਸਪਲਾਈ ਹੈ ਟੂ ਦ ਈਸਟਰਨ ਕੈਨੇਡਾ ਓਨਟਾਰੀਓ ਕਿਊਬੈਕ ਕਹਿੰਦੇ ਉਹ ਵੀ ਪ੍ਰਭਾਵਿਤ ਹੋਣੀ ਹੈ ਸੋ ਸੋਚ ਕੇ ਬੋਲਿਆ ਕਰੋ
ਕੀ ਤੁਸੀਂ ਉਹਦੇ ਲਈ ਤਿਆਰ ਹੋ ਓਨਟਾਰੀਓ ਤੇ ਕਿਊਬੈਕ ਦੀ ਆਇਲ ਸਪਲਾਈ ਕੱਟ ਕਰਨ ਲਈ ਸਿਰਫ ਅਮਰੀਕਾ ਨੂੰ ਸੇਕ ਪਹੁੰਚਾਉਣ ਵਾਸਤੇ
ਤੇ ਸਭ ਤੋਂ ਵੱਡੀ ਜਿਹੜੀ ਉਹਨਾਂ ਨੇ ਗੱਲ ਕੀਤੀ ਕਹਿੰਦੇ ਜੇ ਤੁਸੀਂ ਐਨਰਜੀ ਐਕਸਪੋਰਟਸ ਨੂੰ ਕਰਟੇਲ ਕਰਨ ਦੀ ਗੱਲ ਕਰੋਗੇ ਸਾਡੇ ਇੱਥੇ ਨੈਸ਼ਨਲ ਯੂਨਿਟੀ ਕ੍ਰਾਈਸਿਸ ਖੜਾ ਹੋ ਜਾਏਗਾ ਇੱਕ ਵਾਰ ਫਿਰ ਤੋਂ ਉਹਨਾਂ ਨੇ ਇੰਨੀ ਵੱਡੀ ਧਮਕੀ ਦੇ ਦਿੱਤੀ ਹੈ ਕਿ ਐਲਬਰਟਾ ਵਾਲੇ ਤੁਹਾਡੇ ਤੋਂ ਵੱਖਰੇ ਹੋਣ ਦੀ ਗੱਲ ਨਾ ਕਰਨ ਲੱਗ ਜਾਣ ਫਿਰ ਤੁਹਾਨੂੰ ਦੱਸਿਆ ਨਹੀਂ
ਵਾਸੂ ਜੀ ਜੇ ਐਲਬਰਟਾ ਕਿਤੇ ਇੱਧਰ ਸਮੁੰਦਰ ਕਿਨਾਰੇ ਹੁੰਦਾ ਜਾਂ ਜੇ ਕਿਤੇ ਬ੍ਰਿਟਿਸ਼ ਕੋਲੰਬੀਆ ਦੀਆਂ ਵੀ ਐਲਬਰਟਾ ਵਾਂਗ ਇਸ ਤਰ੍ਹਾਂ ਦੀਆਂ ਬਾਗੀ ਸੁਰਾਂ ਹੁੰਦੀਆਂ ਫਿਰ ਸੱਚੀ ਬਹੁਤ ਵੱਡੀ ਸਿਰਦਰਦੀ ਖੜੀ ਹੋ ਜਾਣੀ ਸੀ ਇਫ ਦੇਰ ਇਜ਼ ਵਨ ਥਿੰਗ ਜਿਹੜੀ ਕਿ ਐਲਬਰਟਾ ਦੇ ਵਿੱਚ ਇਸ ਸੈਂਟੀਮੈਂਟ ਨੂੰ ਕਹਿ ਲਓ ਕਿ ਸਪਰੈਸ ਕਰ ਦਿੰਦੀ ਆ ਜਾਂ ਥੋੜ੍ਹਾ ਜਿਹਾ ਲੋਜੀਕਲੀ ਫਿਰ ਉਹ ਗੱਲ ਸਮਝ ਪੈਣ ਲੱਗ ਜਾਂਦੀ ਆ ਐਲਬਰਟਾ ਲੈਂਡ ਲੋਕਡ ਆ ਵੀ ਜੇ ਤੁਸੀਂ ਲੈਂਡ ਲੋਕਡ ਸੂਬਾ ਹੁੰਦੇ ਹੋਏ ਇਸ ਤਰ੍ਹਾਂ ਦੀ ਗੱਲਾਂ ਕਰੋਗੇ ਤਾਂ ਫਿਰ ਤਾਂ ਤੁਸੀਂ ਯੂ ਬਿਕਮ ਅ ਕੰਟਰੀ ਵਿਦ ਇਨ ਅ ਕੰਟਰੀ
ਬਟ ਦੇ ਸਟਿਲ ਹੈਵ ਅ ਬਾਰਡਰ
ਦੇ ਸਟਿਲ ਹੈਵ ਅ ਬਾਰਡਰ ਵਿਦ ਦ ਯੂਐਸ ਯੂ ਸਟਿਲ
ਯਾ ਪਾਈਪਲਾਈਨਸ ਹੈਗੀਆਂ ਨੇ
ਹਾਂ
ਸੋ ਕੋਈ ਏਡੀ ਵੀ ਗੱਲ ਨਹੀਂ ਉਹਨਾਂ ਜਿਹੜੀ ਮੇਨ ਐਕਸਪੋਰਟ ਆ ਉਹ ਤਾਂ ਆਇਲ ਐਂਡ ਗੈਸ ਹੀ ਆ
ਤੇ
ਆਇਲ ਐਂਡ ਗੈਸ ਜਿਹੜੀ ਆ ਪ੍ਰਾਇਮਰੀਲੀ
ਅਮਰੀਕਾ ਨੂੰ ਉਹ
ਅਮਰੀਕਾ ਨੂੰ ਸਿੱਧੀ ਭੇਜੀ ਜਾ ਸਕਦੀ ਪਾਈਪਲਾਈਨਸ ਰਾਹੀਂ ਤੇ ਭੇਜ ਵੀ ਰਹੇ ਨੇ ਉਹ
ਪਰ ਗੱਲ ਫਿਰ ਉਹੀ ਹੈ ਨਾ ਜਿਵੇਂ ਡੋਨਲਡ ਟਰੰਪ ਦਾ ਕਹਿਣਾ ਵੀ ਕੈਨੇਡਾ ਨੂੰ 51ਵੀਂ ਸਟੇਟ ਬਣਾ ਲੈਣਾ ਕਿ ਉਹਦੇ ਵਿੱਚ ਜਿਹੜੀਆਂ ਕਨਸਟੀਟਿਊਸ਼ਨਲ ਹਰਡਲਸ ਨੇ ਉਹੀ ਕਨਸਟੀਟਿਊਸ਼ਨਲ ਹਰਡਲਸ ਕਿਸੇ ਵੀ ਇੱਕ ਸੂਬੇ ਵਾਸਤੇ ਆਪਣੇ ਆਪ ਨੂੰ ਕੈਨੇਡਾ ਤੋਂ ਵੱਖ ਕਰਨ ਦੇ ਵਿੱਚ ਉਹ ਵੀ ਦਰਪੇਸ਼ ਆਉਣਗੀਆਂ
ਜੇ ਆਪਾਂ ਇਹ ਗੱਲ ਕਰ ਹੀ ਰਹੇ ਹਾਂ
ਜੀ
ਸਤੰਬਰ ਦੇ ਵਿੱਚ ਪਿਛਲੇ ਸਾਲ ਸਤੰਬਰ ਦੇ ਵਿੱਚ ਐਲਬਰਟਾ ਤੋਂ ਜਿੰਨਾ ਵੀ ਕੋਈ ਮਰਚੈਂਡਾਈਜ਼ ਐਕਸਪੋਰਟ ਹੋਇਆ ਇੰਕਲੂਡਿੰਗ ਆਇਲ ਐਂਡ ਗੈਸ ਉਹਦੀ ਕੁੱਲ ਲਾਗਤ ਸੀ $15.1 billion ਉਹਦੇ ਵਿੱਚੋਂ $13.3 billion ਦਾ ਸਮਾਨ ਅਮਰੀਕਾ ਨੂੰ ਗਿਆ
ਜੀ
ਸੋ ਇਸ ਕਰਕੇ ਉਹ ਰੌਲਾ ਪਾ ਰਹੇ ਨੇ ਵੀ ਤੁਸੀਂ ਆਪਣੀਆਂ ਐਕਸਪੋਰਟਸ ਨੂੰ ਕਰਟੇਲ ਕਰਨ ਦੀ ਰਿਸਟ੍ਰਿਕਟ ਕਰਨ ਦੀ ਗੱਲ ਨਾ ਕਰੋ ਕਿਉਂਕਿ ਐਲਬਰਟਾ ਦੀ ਪੂਰੀ ਇਕਾਨਮੀ ਜਿਹੜੀ ਆ ਇੱਕ ਤਰੀਕੇ ਨਾਲ ਅਮਰੀਕਾ ਉੱਤੇ ਨਿਰਭਰ ਕਰਦੀ ਆ
ਜੀ ਬਸ ਜੀ ਛੋਟੀ ਜਿਹੀ ਬ੍ਰੇਕ ਲੈ ਲਈਏ ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਕੁਇਕਲੀ ਗੱਲ ਕਰਾਂਗੇ ਕਿ ਕੈਵਿਨ ਓ'ਰੀਰੀ ਦਾ ਤੁਸੀਂ ਜ਼ਿਕਰ ਕੀਤਾ ਕਿ ਉਹ
ਇਹਦੇ 'ਚ ਇੱਕ ਪੁਆਇੰਟ ਐਡ ਕਰਨਾ ਜ਼ਰੂਰੀ ਆ ਕਿ ਵੀ ਜੇ ਹੁਣ ਡੈਨੀਅਲ ਸਮਿਥ ਕਹਿ ਰਹੇ ਨੇ ਕਿ ਡੋਨਲਡ ਟਰੰਪ ਟੈਰਿਫ ਲਗਾਉਣਗੇ ਤੇ ਦੂਜੀ ਗੱਲ ਉਹ ਕਹਿ ਰਹੇ ਨੇ ਕਿ ਅਸੀਂ ਆਪਣੀਆਂ ਐਕਸਪੋਰਟਸ ਰਿਸਟ੍ਰਿਕਟ ਕਰਨ ਬਾਰੇ ਗੱਲ ਨਾ ਕਰੀਏ ਤੇ ਫਿਰ ਕਰੀਏ ਕੀ ਉਹਨਾਂ ਨੇ ਕਿਹਾ ਟੈਰਿਫ ਜਿਹੜੀਆਂ ਨੇ ਕਾਊਂਟਰ ਟੈਰਿਫ ਉਹਦੀ ਸੂਚੀ ਤਿਆਰ ਕਰੋ ਵੀ ਉਹ ਕਹਿੰਦੇ ਸਾਨੂੰ ਤਿਆਰੀ ਖਿੱਚਣੀ ਚਾਹੀਦੀ ਆ ਤੇ ਬੁੱਧਵਾਰ ਨੂੰ ਹੁਣ ਕੱਲ ਟੁਮੋਰੋ ਮੀਟਿੰਗ ਸੱਦੀ ਹੋਈ ਆ ਜਸਟਿਨ ਟਰੂਡੋ ਨੇ ਸਾਰੇ ਪ੍ਰੀਮੀਅਰਸ ਦੀ ਸੋ ਕਹਿੰਦੇ ਉੱਥੇ ਜਾ ਕੇ ਅਸੀਂ ਗੱਲਬਾਤ ਕਰਾਂਗੇ ਉਹਨਾਂ ਨੇ ਕਿਹਾ ਕਹਿੰਦੇ ਕਿ ਡੋਨਲਡ ਟਰੰਪ ਕਹਿੰਦੇ ਮੈਨੂੰ ਇੱਕ ਗੱਲ ਸਮਝ ਲੱਗੀ ਸਭ ਤੋਂ ਜ਼ਿਆਦਾ ਚੀਜ਼ ਜਿਹੜੀ ਉਹਨਾਂ ਨੂੰ ਚੁੱਭ ਰਹੀ ਆ ਉਹ ਹੈ ਟ੍ਰੇਡ ਡੈਫਿਸਿਟ ਜਿਹੜਾ ਉਹਨਾਂ ਉਹ ਕਹਿੰਦੇ ਨਾ ਪਹਿਲਾਂ 100 billion ਤੋਂ ਸ਼ੁਰੂ ਕੀਤੀ ਸੀ ਗੱਲ ਫਿਰ ਕਹਿੰਦੇ 200 billion ਹੁਣ 250 billion ਕਹਿੰਦੇ ਆ ਕਿ ਅਮਰੀਕਾ ਨੂੰ ਘਾਟਾ ਪੈਂਦਾ ਟ੍ਰੇਡ ਦੇ ਵਿੱਚ ਕਿ ਉਹਨਾਂ ਦੀਆਂ ਇੰਪੋਰਟਸ ਜ਼ਿਆਦਾ ਨੇ ਐਕਸਪੋਰਟਸ ਘੱਟ ਨੇ ਵਿਜ਼ਵੀ ਕੈਨੇਡਾ ਤੇ ਉਹ ਕਹਿੰਦੇ ਸਾਨੂੰ $250 billion ਦਾ ਟ੍ਰੇਡ ਡੈਫਿਸਿਟ ਆ ਤੇ ਉਹ ਕਹਿੰਦੇ ਸੀ $250 billion ਨਾਲ ਸਬਸਿਡਾਈਜ਼ ਕਰ ਰਹੇ ਕੈਨੇਡਾ ਨੂੰ ਕਹਿੰਦੇ ਆਹ ਚੀਜ਼ ਉਹਨਾਂ ਦੇ ਖਾਨੇ ਕਿਸੇ ਨੇ ਪਾਈ ਹੋਈ ਉਹਨਾਂ ਨੂੰ ਚੁੱਭਦੀ ਹੈ ਇਹ ਚੀਜ਼ ਸਾਨੂੰ ਟ੍ਰੇਡ ਡੈਫਿਸਿਟ ਘਟਾਉਣ ਤੇ ਸੋ ਜੇ ਅਸੀਂ ਆਪਣੀਆਂ ਐਕਸਪੋਰਟਸ ਉਹਨਾਂ ਨੂੰ ਨਹੀਂ ਘਟਾਉਣੀਆਂ ਆਇਲ ਐਂਡ ਗੈਸ ਕਿਉਂਕਿ ਮੇਨ ਫੈਕਟਰ ਆ ਉਹਦੇ ਵਿੱਚ,
ਉੱਥੇ ਸਮਾਨ ਹੋਰ ਖਰੀਦ ਲਓ,
ਹਾਂ ਸੋ ਉਹ ਕਹਿ ਰਹੇ ਨੇ ਅਸੀਂ ਆਪਣੀਆਂ ਇੰਪੋਰਟਸ ਵਧਾ ਲਈਏ। ਕਹਿੰਦੇ ਜਿਵੇਂ ਉਹਨਾਂ ਨੇ ਐਗਜ਼ਾਮਪਲਸ ਵੀ ਦਿੱਤੀਆਂ, ਕਹਿੰਦੇ ਅਲਬਰਟਾ ਦੇ ਵਿੱਚ ਅਸੀਂ ਬਹੁਤ ਸਾਰੇ ਨਵੇਂ ਨੈਚੁਰਲ ਗੈਸ ਪਾਵਰ ਸਟੇਸ਼ਨਸ, ਬਹੁਤ ਸਾਰੇ ਨਵੇਂ ਡੇਟਾ ਸੈਂਟਰਸ, ਬਹੁਤ ਸਾਰੇ ਨਵੇਂ ਟਰਾਂਸਫਾਰਮਰਸ ਵਗੈਰਾ ਇੰਸਟਾਲ ਕਰਨਾ ਚਾਹੁੰਦੇ ਆ, ਕਾਫੀ ਸਾਰਾ ਇਨਫਰਾਸਟ੍ਰਕਚਰ ਆ
ਵੀ ਅਮਰੀਕਾ
ਤੋਂ, ਉਹਦੇ ਨਾਲ ਕਹਿੰਦੇ ਜਿਹੜਾ ਉਹਦੇ ਵਿੱਚ ਜਿਹੜਾ ਸਮਾਨ ਵਗੈਰਾ ਇਕਵਿਪਮੈਂਟ ਵਗੈਰਾ ਲੱਗਣਾ ਉਹ ਅਮਰੀਕਾ ਤੋਂ ਮੰਗਾਈਏ, ਪਲੱਸ ਕਹਿੰਦੇ ਬਹੁਤ ਸਾਰੇ ਸਾਡਾ ਫੂਡ ਪ੍ਰੋਡਕਟਸ ਜਿਹੜੇ ਨੇ ਅਮਰੀਕਾ ਤੋਂ ਐਜ਼ ਇਟ ਇਜ਼ ਆਉਂਦੇ ਨੇ, ਸਾਡੇ ਇੱਥੇ ਫੂਡ ਇਨਫਲੇਸ਼ਨ ਹੈ, ਹੋਰ ਜ਼ਿਆਦਾ ਸਮਾਨ ਕਹਿੰਦੇ ਅਮਰੀਕਾ ਤੋਂ ਮੰਗਾ ਲਓ ਸਸਤਾ ਹੋਏਗਾ, ਉਹਦੇ ਨਾਲ ਕਹਿੰਦੇ ਸਾਡੇ ਜਿਹੜੀ ਚੀਜ਼ਾਂ ਸਾਨੂੰ ਚਾਹੀਦੀਆਂ ਨੇ ਅਮਰੀਕਾ ਤੋਂ ਜ਼ਿਆਦਾ ਬੁਲਾਣੀਆਂ ਮੰਗਾਉਣੀਆਂ ਸ਼ੁਰੂ ਕਰ ਦਿਓ, ਉਹਦੇ ਨਾਲ ਟ੍ਰੇਡ ਡੈਫਿਸਿਟ ਥੋੜ੍ਹਾ ਘੱਟ ਜਾਏਗਾ, ਡੋਨਲਡ ਟਰੰਪ ਥੋੜ੍ਹੇ ਖੁਸ਼ ਹੋ ਜਾਣ।
ਅੱਛਾ ਇਹਦੇ ਨਾਲ ਫਿਰ ਵਾਸੂ ਜੀ ਬ੍ਰੇਕ ਤੋਂ ਪਹਿਲਾਂ ਦੋ ਹਰਫੀ ਗੱਲ ਨਿਬੇੜੀ ਲਈਏ ਕੈਵਿਨ ਓਲਹਰੀ ਵੀ ਕੀ ਕਹਿ ਰਹੇ ਨੇ। ਕੈਵਿਨ ਓਲਹਰੀ ਕੈਨੇਡੀਅਨ ਬਿਜ਼ਨਸ ਪਰਸਨ ਜਿਹੜੇ ਕਿ ਹੋ ਸਕਦਾ ਕਿ ਟਿਕਟੋਕ ਨੂੰ ਖਰੀਦਣ ਦੇ ਵਿੱਚ ਵੀ ਇੰਟਰਸਟਿਡ ਨੇ। ਟਿਕਟੋਕ ਦੀ ਹੁਣ 19 ਜਨਵਰੀ ਨੂੰ ਸੁਪਰੀਮ ਕੋਰਟ ਦੇ ਵਿੱਚੋਂ ਆਸਾਰ ਸੰਕੇਤ ਇਹ ਮਿਲਦੇ ਪਏ ਨੇ ਵੀ ਹੋ ਸਕਦਾ ਅਮਰੀਕਾ ਟਿਕਟੋਕ ਨੂੰ ਬੈਨ ਕਰ ਦਿੱਤਾ ਜਾਵੇ, ਐਲਾਨ ਅਜਿਹਾ ਆ ਜਾਵੇ ਅਦਾਲਤ ਵੱਲੋਂ, ਕਿਉਂਕਿ ਟਿਕਟੋਕ ਦੇ ਉੱਪਰ ਸ਼ਰਤ ਇਹ ਹੈ ਵੀ ਜਾਂ ਤੁਸੀਂ ਜਿਹੜੀ ਚਾਈਨੀਜ਼ ਕੰਪਨੀ ਆ ਬਾਈਟਡਾਂਸ ਉਹ ਟਿਕਟੋਕ ਦੇ US ਆਪਰੇਸ਼ਨਸ ਨੂੰ ਕਿਸੇ ਹੋਰ ਨੂੰ ਵੇਚ ਦੇਵੇ, ਜੇ ਨਹੀਂ ਵੇਚਦੇ ਤਾਂ ਫਿਰ ਟਿਕਟੋਕ ਦੇ ਉੱਪਰ ਪਾਬੰਦੀ ਆ। ਤੇ ਕੈਵਿਨ ਓਲਹਰੀ ਚਾਹੁੰਦੇ ਨੇ, ਕੈਵਿਨ ਓਲਹਰੀ ਵੀ ਖਰੀਦ ਲੈਂਦੇ ਆ ਟਿਕਟੋਕ ਨੂੰ,
ਖੈਰ ਗਰੁੱਪ ਕੰਸੋਰਸ਼ੀਅਮ ਆ ਉਹਦਾ ਹਿੱਸਾ ਨੇ,
ਉਹਦਾ ਹਿੱਸਾ ਨੇ। ਉਹਨਾਂ ਨੇ ਹੁਣ ਇਹ ਗੱਲ ਆਖੀ ਹੈ ਵੀ ਕਿਸੇ ਨੂੰ ਸਮਝ ਹੀ ਨਹੀਂ ਪੈ ਰਹੀ ਵੀ ਡੋਨਲਡ ਟਰੰਪ ਨਾਲ ਡੀਲ ਕਿਵੇਂ ਕਰਨਾ। ਕਹਿੰਦੇ ਉਹ ਟੈਰਿਫ ਦੀ ਗੱਲਾਂ ਕਰ ਰਹੇ ਨੇ, ਕੈਨੇਡਾ ਨੂੰ 51ਵੀਂ ਸਟੇਟ ਬਣਾਉਣ ਦੀ ਗੱਲ ਨੂੰ ਲੈ ਕੇ ਕਾਫੀ ਜ਼ਿਆਦਾ ਰਿਐਕਸ਼ਨ ਆਇਆ। ਉਹ ਕਹਿੰਦੇ ਮਕਸਦ ਤੇ ਡੋਨਲਡ ਟਰੰਪ ਦਾ ਇਹ ਆ ਵੀ ਇੱਕ ਅਲਾਇੰਸ ਬਣੇ ਦੋਹਾਂ ਕੰਟਰੀਆਂ ਦਾ,
ਇਕਨੋਮਿਕ ਯੂਨੀਅਨ,
ਇੱਕ ਇਕਨੋਮਿਕ ਯੂਨੀਅਨ ਹੋਵੇ ਜਿਹਦੇ ਵਿੱਚ ਤੁਹਾਡਾ ਇੱਕ ਸਾਂਝੀ ਕਰੰਸੀ ਹੋ ਸਕਦੀ ਹੈ, ਸਾਂਝਾ ਪਾਸਪੋਰਟ ਹੋ ਸਕਦਾ। ਕਹਿੰਦੇ ਕਿਸੇ ਨੂੰ ਉਹਨਾਂ ਦੇ ਮਨ ਦੀ ਗੱਲ ਨਹੀਂ ਸਮਝ ਆ ਰਹੀ, ਕਹਿੰਦੇ ਮਨ ਦੀ ਗੱਲ ਤੇ ਡੋਨਲਡ ਟਰੰਪ ਦੀ ਮੈਂ ਕੱਢ ਕੇ ਲਿਆਇਆ, ਇੱਥੇ ਕੰਮ ਕਰੋ।
ਯਾ ਕਹਿੰਦੇ ਕੈਨੇਡੀਅਨ ਪੋਲੀਟੀਸ਼ੀਅਨਸ ਨੂੰ ਸਿੱਖਣਾ ਚਾਹੀਦਾ ਡੋਨਲਡ ਟਰੰਪ ਦੀਆਂ ਗੱਲਾਂ ਨੂੰ ਡਿਸਾਈਫਰ ਕਰਨਾ, ਕਿਵੇਂ ਕਰੀਦਾ,
ਸੰਗ ਸਹਿਤ ਵਿਆਖਿਆ,
ਹਾਂ ਉਹਨਾਂ ਦੀਆਂ ਜਿਹੜੀਆਂ ਬੁਝਾਰਤਾਂ ਨੇ ਉਹਨਾਂ ਨੂੰ ਕਿਵੇਂ ਸੁਲਝਾਈਦਾ। ਕਹਿੰਦੇ ਮੈਂ ਤੁਹਾਨੂੰ ਦੱਸਦਾ, ਸੋ ਕਹਿੰਦੇ ਉਹਨਾਂ ਦਾ ਜਦੋਂ ਵੀ ਕੋਈ ਡੋਨਲਡ ਟਰੰਪ ਗੱਲ ਕਰਦੇ ਨੇ, ਕਹਿੰਦੇ ਇੱਕ ਉਹਨਾਂ ਦਾ ਮੇਨ ਸਿਗਨਲ ਹੁੰਦਾ ਜਿਹੜੀ ਪਤੇ ਦੀ ਗੱਲ, ਬਾਕੀ ਉਹਦੇ ਆਲੇ ਦੁਆਲੇ ਕਹਿੰਦੇ ਰੌਲਾ ਹੁੰਦਾ, ਨੋਇਸ ਹੁੰਦੀ ਹੈ। ਤੇ ਕਹਿੰਦੇ ਇਸ ਕੇਸ ਦੇ ਵਿੱਚ ਨੋਇਸ ਹੈ, ਆਈ ਵਾਂਟ ਟੂ ਬਾਈ ਕੈਨੇਡਾ, ਆਈ ਵਾਂਟਡ ਫੋਰ ਅ ਡਿਸਕਾਊਂਟਡ ਪ੍ਰਾਈਸ, ਐਂਡ ਐਵਰੀਬਡੀ ਇਜ਼ ਗੋਇੰਗ ਟੂ ਲੂਜ਼ ਦੇਅਰ ਸੋਵਰੇਨਿਟੀ। ਡੋਨਲਡ ਟਰੰਪ ਦਾ ਇਹ ਅੰਦਾਜ਼ ਹੈ ਗੱਲ ਕਰਨ ਦਾ, ਬੰਬਾਸਟਿਕ ਤਰੀਕਾ ਉਹਨਾਂ ਨੇ ਕਿਹਾ ਹੈ, ਕੰਟਰੋਵਰਸ਼ਲ ਐਂਡ ਬੰਬਾਸਟਿਕ। ਤੇ ਕਹਿੰਦੇ ਪਰ ਵਿੱਚ ਕਹਿੰਦੇ ਇੱਕ ਸਿਗਨਲ ਹੁੰਦਾ ਜਿਹੜੀ ਮੇਨ ਗੱਲ ਉਹ ਕਹਿਣਾ ਚਾਹ ਰਹੇ, ਪਤੇ ਦੀ ਗੱਲ ਜਿਹੜੀ ਉਹਨੂੰ ਕਹਿ ਲਓ ਮਨ ਕੀ ਬਾਤ, ਉਹ ਅਸਲ ਦੇ ਵਿੱਚ ਇਹ ਹੈ ਕਿ ਆਈ ਵਾਂਟ ਅ ਸਟਰੋਂਗ ਇਕਨੋਮਿਕ ਯੂਨੀਅਨ ਵਿਦ ਕੈਨੇਡਾ, ਕਿ ਅਸੀਂ ਨਾਰਥ ਅਮਰੀਕਾ ਦਾ ਇੱਕ ਬੜਾ ਵਿਸ਼ਾਲ ਇੱਕ ਪਾਵਰਫੁਲ ਫੋਰਸ ਬਣਾਉਣਾ ਚਾਹੁੰਦੇ ਹਾਂ, ਕੈਨੇਡਾ ਪਲੱਸ US, ਜਿਹੜੇ ਉਹ ਇੱਕ ਇਕਨੋਮਿਕ ਯੂਨੀਅਨ ਚਾਹੁੰਦੇ ਨੇ। ਇਹਦੇ ਬਾਰੇ ਉਹਨਾਂ ਨੇ ਕਿਹਾ ਵੀ ਸਾਨੂੰ ਸਮਝਣਾ ਚਾਹੀਦਾ, ਸਾਡੇ ਵਾਸਤੇ ਇੱਕ ਓਪਰਚੁਨਿਟੀ ਹੈ ਰਾਦਰ ਦੈਨ ਅ ਥ੍ਰੈਟ। ਕਹਿੰਦੇ ਵੀ ਜੇ ਕੈਨੇਡੀਅਨ ਪੋਲੀਟੀਸ਼ੀਅਨਸ, ਫਿਰ ਉਹਨਾਂ ਨੇ ਵਿਜੇ ਦੀ ਇੱਕ ਗੱਲ ਕਹੀ ਹੈ, ਉਹਦੀ ਗੱਲ ਠੀਕ ਵੀ ਲੱਗਦੀ ਹੈ। ਉਹਨਾਂ ਨੇ ਕਿਹਾ ਕਹਿੰਦੇ ਕਿ 20 ਜਨਵਰੀ ਨੂੰ ਡੋਨਲਡ ਟਰੰਪ ਨੇ ਬਣ ਜਾਣਾ ਰਾਸ਼ਟਰਪਤੀ। ਇਸ ਵੇਲੇ ਕਹਿੰਦੇ ਕੋਈ ਵੀ ਬੰਦਾ ਜਾ ਕੇ ਜੇ ਥੋੜਾ ਜਾ ਕਹਿੰਦੇ ਹਾਸਲ ਕਰੇ, ਉਹ ਮਾਰਾ ਲਾਗੋ ਜਾ ਕੇ ਮਿਲ ਸਕਦਾ ਡੋਨਲਡ ਟਰੰਪ ਨੂੰ,
ਉਹਨਾਂ ਦੇ ਨਾਲ
ਵੀਕਐਂਡ ਜਾ ਕੇ ਸਪੈਂਡ ਕਰ ਸਕਦਾ। ਕਹਿੰਦੇ ਮੈਨੂੰ ਦੇਖ ਲਓ ਵੀ ਮੈਂ ਉੱਥੇ ਤੁਰਿਆ ਫਿਰਦਾ। ਕਹਿੰਦੇ ਵੀ ਜੇ ਕੈਨੇਡੀਅਨ ਪੋਲੀਟੀਸ਼ੀਅਨਸ ਨੂੰ ਚਾਹੀਦਾ ਕਿ 20 ਜਨਵਰੀ ਤੋਂ ਪਹਿਲਾਂ ਸਾਰੇ ਮਾਰਾ ਲਾਗੋ ਜਾਣ, ਉੱਥੇ ਪਹੁੰਚੇ ਹੋਣ, ਉੱਥੇ ਡੇਰਾ ਲਾਓ। ਕਹਿੰਦੇ ਜਾ ਕੇ ਡੋਨਲਡ ਟਰੰਪ ਦੀ ਐਕਸੈਸ ਬੜੀ ਸੌਖੀ ਹੈ, ਉਹਨਾਂ ਦੇ ਕਹਿੰਦੇ ਮਾਰਾ ਲਾਗੋ ਰਿਜ਼ੋਰਟ ਜਾਓ, ਉੱਥੇ ਜਾ ਕੇ ਗੋਲਫ ਸ਼ਾਲਫ ਖੇਡੋ, ਉਹਨਾਂ ਦੇ ਨਾਲ ਵੀਕਐਂਡ ਸਪੈਂਡ ਕਰੋ। ਕਹਿੰਦੇ 20 ਜਨਵਰੀ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਦੀ ਐਕਸੈਸ ਇੰਨੀ ਸੌਖੀ ਥੋੜੀ ਰਹਿਣੀ ਹੈ ਕਿ ਉਹ ਅਲਬਰਟਾ ਦੇ ਪ੍ਰੀਮੀਅਰ ਨੂੰ ਮਿਲ ਲੈਣਗੇ, ਇਦਾਂ ਹੀ ਕੈਵਿਨ ਓਲਹਰੀ ਵਰਗੇ ਬਿਜ਼ਨਸਮੈਨ ਨੂੰ ਮਿਲ ਲੈਣਗੇ, ਜਿਨ੍ਹਾਂ ਦੇ ਕੋਲ ਕੋਈ ਕੋਈ ਪੋਰਟਫੋਲੀਓ ਵੀ ਨਹੀਂ, ਕੋਈ ਕੁਝ ਵੀ
ਨਹੀਂ, ਕੋਈ ਅਫੀਸ਼ੀਅਲ ਪੋਜੀਸ਼ਨ ਨਹੀਂ ਹੈ,
ਹੀ ਇਜ਼ ਨਾਟ ਅ ਰਿਪਰੈਜ਼ੈਂਟੇਟਿਵ ਆਫ ਕੈਨੇਡਾ, ਉੱਥੇ ਉਹਨਾਂ ਦਾ ਡੇਰਾ ਜਮਾਇਆ ਹੋਇਆ। ਸੋ ਕਹਿੰਦੇ ਵੀ ਸਾਰੇ ਉੱਥੇ ਜਣੇ ਉੱਥੇ ਜਾਓ। ਕਹਿੰਦੇ ਵੀ ਜਿਹੜਾ ਇਕਨੋਮਿਕ ਯੂਨੀਅਨ ਹੈ, ਇਹਦੇ ਵਿੱਚ ਤੁਸੀਂ ਮੈਂਸ਼ਨ ਕੀਤਾ, ਕਹਿੰਦੇ ਵੀ ਕਾਮਨ ਕਰੰਸੀ ਮਤਲਬ US ਡਾਲਰ ਕਹਿੰਦੇ ਅਸੀਂ ਅਡੋਪਟ ਕਰੀਏ, ਤੇ ਯੂਨੀ ਪਾਸਪੋਰਟ ਦੀ ਉਹਨਾਂ ਨੇ ਗੱਲ ਕੀਤੀ ਹੈ ਵੀ ਤੁਹਾਡੇ ਕੋਲ ਆਪਣਾ ਕੈਨੇਡੀਅਨ ਪਾਸਪੋਰਟ, ਅਮੈਰੀਕਨ ਪਾਸਪੋਰਟ ਰਹੇ, ਦੋ ਮੁਲਕ ਜਿਹੜੇ ਨੇ ਆਈਡੈਂਟੀ ਐਜ਼ ਕੈਨੇਡਾ ਐਂਡ US ਰਹੇ, ਇੱਕ ਯੂਨੀ ਪਾਸਪੋਰਟ ਹੋਵੇ, ਉਹਦੇ ਨਾਲ ਤੁਸੀਂ ਅਮਰੀਕਾ ਦੇ ਕਿਸੇ ਵੀ ਕਾਰਨਰ ਵਿੱਚ ਜਾ ਕੇ ਕੰਮ ਕਰ ਸਕਦੇ ਹੋ, ਘਰ ਖਰੀਦ ਸਕਦੇ ਹੋ, ਰਹਿ ਸਕਦੇ ਹੋ। ਸੇਮ ਵੇ ਅਮੈਰੀਕਨ ਜਿਹੜੇ ਗੁੱਡ ਸਟੈਂਡਿੰਗ ਦੇ ਵਿੱਚ ਨੇ, ਸੋ ਜਿਨ੍ਹਾਂ ਦੇ ਕੋਈ ਪੁਰਾਣਾ ਟਰੈਕ ਰਿਕਾਰਡ ਚੰਗਾ ਹੈ, ਕੈਨੇਡੀਅਨਸ ਵੀ ਤੇ ਅਮੈਰੀਕਨਸ ਵੀ,
ਉਹ
ਇਧਰ ਉਧਰ ਆ ਜਾ ਸਕਣ ਤੇ ਕੰਮ ਵੀ ਕਰ ਸਕਣ। ਹੁਣ ਤੁਹਾਨੂੰ ਥੋੜੇ ਜਿਹੇ ਹਰਡਲਸ ਨੇ ਵੀ ਤੁਹਾਨੂੰ ਵਰਕ ਪਰਮਿਟ ਵਗੈਰਾ ਲੈਣਾ ਪੈਂਦਾ ਕੰਮ ਕਰਨ ਲਈ, ਤੇ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸੋ ਆਪਾਂ ਕਿੱਥੇ ਪਹੁੰਚੇ, ਹਾਂ ਸੋ ਕਹਿੰਦੇ ਜਿਹੜੇ ਕੋਈ ਟੈਰਿਫ ਵਗੈਰਾ
ਨੇ
ਉਹ ਸਾਰੀਆਂ ਹਟਾ ਦਿਓ, ਈਵਨ ਜਿਹੜੀ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਵੀ ਹੈ ਕੈਨੇਡਾ ਦੇ ਵਿੱਚ, ਸੂਬਿਆਂ ਦੇ ਵਿਚਕਾਰ ਵੀ ਸਾਰੀਆਂ ਕਹਿੰਦੇ ਹਰਡਲਸ ਹਟਾਓ। ਲਾਸਟ ਉਹਨਾਂ ਨੇ ਗੱਲ ਕੀਤੀ ਹੈ, ਕਹਿੰਦੇ ਇਹਦੇ ਬਦਲੇ ਵਿੱਚ ਅਮਰੀਕਾ ਵਾਲੇ ਸਾਨੂੰ US ਦੇ ਫੈਡਰਲ ਰਿਜ਼ਰਵ ਦੇ ਬੋਰਡ ਆਫ ਚੇਅਰਸ ਦੇ ਵਿੱਚ 2 ਸੀਟਾਂ ਦੇ ਦੇਣਗੇ। ਸੋ ਕਹਿੰਦੇ ਵੀ ਇਸ ਤਰ੍ਹਾਂ ਮੋਨਿਟਰੀ ਪਾਲਿਸੀ ਵੀ ਜਿਹੜੀ ਮਤਲਬ
ਐਂਡ ਬਾਰਡਰ ਤੋਂ ਇਕਦਮ ਪਰੇ ਪ੍ਰੋਪਰਟੀ ਦੀਆਂ ਪ੍ਰਾਈਸਿਸ ਕੀ ਨੇ, ਇੱਧਰਲੇ ਪਾਸੇ ਪ੍ਰੋਪਰਟੀ ਦੀਆਂ ਪ੍ਰਾਈਸਿਸ ਕੀ ਨੇ, ਉਹ ਕਿਸ ਤੋਂ ਗੱਲ ਲੁਕਵੀਂ ਹੈ ਕੋਈ ਨਹੀਂ, ਉਹ ਜਿਹੜੀ
ਕੈਨੇਡਾ ਖਾਲੀ ਹੋ ਜਾਏਗਾ,
ਜਿਹੜੀ ਇੱਕ ਐਵਰੇਜ ਆਊਟ ਹੋਣਾ, ਖਾਲੀ ਤਾਂ ਭਾਵੇਂ ਨਾ ਹੋਵੇ, ਜਿਹੜੀ ਉਹ ਐਵਰੇਜ ਆਊਟ ਹੋਣੀ ਆ ਨਾ ਪ੍ਰੋਪਰਟੀ, ਹੁਣ ਜੇ ਤੁਸੀਂ ਬਲੇਨ ਜਾ ਕੇ ਘਰ ਖਰੀਦ ਸਕਦੇ ਹੋ, ਉੱਥੇ ਜਾ ਕੇ ਰਹਿ ਸਕਦੇ ਹੋ ਜੇ ਇੱਦਾਂ ਦੀ ਪੋਲਿਸੀ ਆਉਂਦੀ ਆ, ਉੱਥੇ ਤੁਹਾਨੂੰ ਘਰ ਮਿਲਦਾ ਜੇ ਮੰਨ ਲਓ ਅੱਜ 5 ਲੱਖ ਦਾ, ਸ਼ਾਇਦ ਉਹਦੀ ਕੀਮਤ ਵੱਧ ਕੇ ਫਿਰ ਬਾਅਦ 7 ਹੋ ਜਾਵੇ, ਪਰ ਤੁਹਾਨੂੰ ਇੱਥੇ ਉੱਦਾਂ ਦਾ ਹੀ ਘਰ ਮਿਲਦਾ 1.7 ਦਾ, ਤਾਂ ਫਿਰ ਬੰਦਾ ਉੱਧਰ ਨੂੰ ਜਾਣ ਨੂੰ ਤਰਜੀਹ ਦੇਗਾ,
ਈਵਨ ਆਊਟ ਹੋ ਜਾਏਗੇ ਹੌਲੀ ਹੌਲੀ, ਇੱਥੇ ਵੀ ਘੱਟ ਜਾਣੇ ਫਿਰ ਪ੍ਰਾਈਸ,
ਹੌਲੀ ਹੌਲੀ ਘੱਟਣਗੇ, ਪਰ ਜਿਨ੍ਹਾਂ ਨੇ ਪਹਿਲਾਂ ਮਹਿੰਗੇ ਖਰੀਦੇ ਆ, ਜਿਹੜੀਆਂ ਉਹਨਾਂ ਦੇ ਉੱਪਰ ਮੋਰਗੇਜਿਸ ਜ਼ਿਆਦਾ ਭਾਅ ਦੀਆਂ ਹੈਗੀਆਂ ਨੇ, ਤਾਂ ਫਿਰ ਇੱਕ ਫਾਈਨੈਂਸ਼ੀਅਲ ਕ੍ਰਾਈਸਿਸ ਉੱਧਰਲੇ ਪਾਸੇ ਵੀ ਬਣਦਾ,
ਜੇ ਇੱਦਾਂ ਦਾ ਕੋਈ ਇਕਨੋਮਿਕ ਯੂਨੀਅਨ ਬਣਾਉਣਾ ਵੀ ਜੇ ਫਿਰ ਗੱਲ ਕਰਿਓ ਕਿ ਸਾਡੇ ਜਿਹੜੇ ਡਾਲਰ ਨੇ ਉਹ ਪੈਰਿਟੀ ਤੇ ਫਿਰ ਐਕਸਚੇਂਜ,
ਡਾਲਰ ਫੋਰ ਡਾਲਰ ਐਕਸਚੇਂਜ,
ਡਾਲਰ ਫੋਰ ਡਾਲਰ ਐਕਸਚੇਂਜ ਹੋਵੇ ਫਿਰ ਆਪਾਂ ਸੋਚਾਂਗੇ,
ਹਾਂ ਠੀਕ
ਹੈ, ਇੱਥੋਂ ਗੱਲ ਸ਼ੁਰੂ ਹੋਣੀ ਚਾਹੀਦੀ ਹੈ।
ਵਾਸੂ ਜੀ, ਲਿਬਰਲ ਪਾਰਟੀ ਵੱਲੋਂ ਜੋ ਨਵੇਂ ਲੀਡਰ ਦੀ ਚੋਣ ਕੀਤੀ ਜਾਣੀ, 9 ਮਾਰਚ ਨੂੰ ਐਲਾਨਿਆ ਜਾਏਗਾ ਕਿ ਨਵਾਂ ਲੀਡਰ ਹੋਏਗਾ ਕੌਣ, ਪਰ ਅਜੇ ਤੱਕ ਜਿਹੜੇ ਕੁਝ ਹਾਈ ਪ੍ਰੋਫਾਈਲ ਨਾਮ ਹੈਗੇ ਨੇ ਉਹਨਾਂ ਨੇ ਇਸ ਗੱਲ ਦੀ ਕੋਈ ਅਨਾਊਂਸਮੈਂਟ ਨਹੀਂ ਕੀਤੀ ਕਿ ਉਹ ਕਦੋਂ ਕਿ ਉਹ ਲੀਡਰਸ਼ਿਪ ਰੇਸ 'ਚ ਹਿੱਸਾ ਲੈ ਰਹੇ ਨੇ, ਹਾਲਾਂਕਿ ਸੰਕੇਤ ਬੜੇ ਮਜ਼ਬੂਤ ਨੇ। ਹੁਣ ਕ੍ਰਿਸਟੀਆ ਫ੍ਰੀਲੈਂਡ ਵੱਲੋਂ ਦੱਸਿਆ ਜਾ ਰਿਹਾ ਕਿ ਡੋਨਲਡ ਟਰੰਪ ਦੀ ਇਨੋਗਰੇਸ਼ਨ ਦੇ ਨੇੜੇ ਤੇੜੇ ਅਨਾਊਂਸਮੈਂਟ ਕੀਤੀ ਜਾਣੀ ਆ ਕਿ ਉਹ ਲਿਬਰਲ ਪਾਰਟੀ ਦੇ ਲੀਡਰ ਬਣਨਾ ਚਾਹੁੰਦੇ ਨੇ। ਸੋ ਇਹ ਸਟ੍ਰੈਟਜੀ ਵੈਸੇ ਮੈਨੂੰ ਸਮਝ ਨਹੀਂ ਆਈ ਕਿ ਜਦੋਂ ਡੋਨਲਡ, ਆਮ ਤੌਰ 'ਤੇ ਹੁੰਦਾ ਕੀ ਹੈ ਕਿ ਜਦੋਂ ਕੋਈ ਵੱਡਾ ਇਵੈਂਟ ਹੋਇਆ ਕਰਦਾ, ਉਸ ਵੇਲੇ ਤੁਸੀਂ ਆਪਣੀ ਕੋਈ ਜਿਹੜੀ ਮੇਜਰ ਅਨਾਊਂਸਮੈਂਟ ਆ ਉਹ ਹੋਲਡ ਬੈਕ ਕਰ ਲੈਂਦੇ ਹੋ ਤਾਂ ਕਿ ਜਿਹੜੀ ਨਿਊਜ਼ ਕਵਰੇਜ ਆ ਉਹਦੇ ਵਿੱਚ ਕੌਨਫਲਿਕਟ ਨਾ ਪੈਦਾ ਹੋਵੇ। ਪਰ ਕ੍ਰਿਸਟੀਆ
ਖਬਰਾਂ ਇਹ ਨੇ ਕਿ ਇਸ ਹਫਤੇ ਸਮ ਟਾਈਮ ਦਿਸ ਵੀਕ ਸ਼ੀ ਵਿਲ ਅਨਾਊਂਸ ਇਟ, ਉਹ ਬਸ ਉਹ ਨਾਲ ਐਵੇਂ ਬਸ ਕਹਿ ਲਓ ਵੀ ਮੀਡੀਆ ਵਾਲਿਆਂ ਨੇ ਗੱਲ ਜੋੜਤੀ ਕਿ ਡੋਨਲਡ ਟਰੰਪ ਦੇ 20 ਤਰੀਕ ਦੇ ਨੇੜੇ ਜਾ ਪੈਣੀ ਉਹ ਗੱਲ, ਉਸ ਤੋਂ ਪਹਿਲਾਂ ਹੀ ਮੋਸਟ ਲਾਈਕਲੀ ਉਹ ਅਨਾਊਂਸ ਕਰ ਦੇਣਗੇ।
ਸੇਮ ਫੋਰ ਮਾਰਕਾਰਨੀ,
ਮਾਰਕਾਰਨੀ ਦਾ ਇਹ ਕਿਹਾ ਜਾ ਰਿਹਾ ਕਿ ਉਹ ਵੀਰਵਾਰ ਪਰਸੋਂ, ਸੋ ਪਹਿਲਾਂ ਬੁੱਧਵਾਰ ਦਾ ਜ਼ਿਕਰ ਹੋ ਰਿਹਾ ਸੀ, ਹੁਣ ਇਹ ਗੱਲ ਕਹੀ ਜਾ ਰਹੀ ਹੈ ਕਿ ਵੀਰਵਾਰ ਉਹ ਐਡਮਿੰਟਨ ਦੇ ਵਿੱਚ ਇੱਕ ਇਵੈਂਟ ਕਰਨ ਜਾ ਰਹੇ ਨੇ ਤੇ ਐਡਮਿੰਟਨ ਤੋਂ ਆਪਣੀ ਉਹ ਕੈਂਪੇਨ ਲਾਂਚ ਕਰਨਗੇ, ਤੇ ਜੇ ਉਹ ਲੀਡਰ ਬਣਦੇ ਨੇ ਤੇ ਜਨਰਲ ਇਲੈਕਸ਼ਨ ਜੇ ਉਹਨਾਂ ਨੂੰ ਕੰਟੈਸਟ ਕਰਨਾ ਪੈਂਦਾ ਤੇ ਹੋ ਸਕਦਾ ਹੈ ਐਡਮਿੰਟਨ ਦੀ ਰਾਈਡਿੰਗ ਤੋਂ ਹੀ ਉਹ ਇਲੈਕਸ਼ਨ ਲੜਨਗੇ, ਕਿਉਂਕਿ 1980 ਦੇ ਵਿੱਚ ਉਹਨਾਂ ਦੇ ਪਿਤਾ ਬੌਬ ਕਾਰਨੀ ਐਡਮਿੰਟਨ ਦੀ ਸੀਟ ਤੋਂ ਇਲੈਕਸ਼ਨ ਹਾਰੇ ਸੀ ਤੇ ਕਹਿੰਦੇ ਉਹਨਾਂ ਨੂੰ ਲੱਗਦਾ ਵੀ ਐਲਬਰਟਾ ਦੇ ਵਿੱਚ ਉਹਨਾਂ ਦੀਆਂ ਟਾਈਜ਼ ਨੇ ਤੇ ਉਹ ਐਡਮਿੰਟਨ ਨੂੰ ਆਪਣਾ ਕਹਿ ਲਓ ਆਪਣੀ ਹੋਮ ਆਪਣਾ ਬੇਸ ਬਣਾਉਣਗੇ, ਆਪਣੀ ਰਾਈਡਿੰਗ ਬਣਾਉਣਗੇ, ਸੋ ਉੱਥੋਂ ਇਲੈਕਸ਼ਨ ਕੰਟੈਸਟ ਕਰ ਸਕਦੇ ਨੇ। ਸੋ ਵੀਰਵਾਰ ਮਾਰਕਾਰਨੀ ਇਜ਼ ਗੋਇੰਗ ਟੂ ਲਾਂਚ ਹਿਸ ਕੈਂਪੇਨ ਫਰੋਮ ਐਡਮਿੰਟਨ।
ਤੇ ਅੱਜ ਫਰਾਂਸੁਆ ਫਿਲੀਪ ਸ਼ੈਂਪੇਨ ਵੱਲੋਂ ਅਨਾਊਂਸ ਕੀਤਾ ਜਾਣਾ ਕਿ ਉਹਨਾਂ ਦਾ ਅਗਲਾ ਕਦਮ ਕੀ ਹੋਏਗਾ, ਕਿਉਂਕਿ ਰਸਮੀ ਅਨਾਊਂਸਮੈਂਟ ਉਹਨਾਂ ਨੇ ਵੀ ਕੋਈ ਨਹੀਂ ਕੀਤੀ, ਪਰ ਸੁਣਨ 'ਚ ਇਹ ਆ ਰਿਹਾ ਕਿ ਉਹਨਾਂ ਨੇ ਵੀ ਜਿਹੜੀ ਵਾਸੂ ਜੀ, ਅੱਛਾ ਵਾਸੂ ਜੀ, ਹੁਣੇ ਹੁਣੇ ਖਬਰ ਆ ਰਹੀ ਹੈ ਕ੍ਰਿਸਟੀ ਕਲਾਰਕ ਵੋਂਟ ਰਨ ਫੋਰ ਲਿਬਰਲ ਲੀਡਰਸ਼ਿਪ। ਕ੍ਰਿਸਟੀ ਕਲਾਰਕ ਨੇ ਆਪਣਾ ਨਾਮ ਹੁਣ ਵਾਪਸ ਲੈ ਲਿਆ ਹੈ, ਕਿਉਂਕਿ ਜਿਹੜੀ ਆਪਾਂ ਕੱਲ੍ਹ ਗੱਲ ਕਰਦੇ ਸੀ ਕਿ ਲੰਘੇ ਸ਼ੁੱਕਰਵਾਰ ਜਿਹੜੀ ਉਹ ਗੱਲ ਬੜੀ ਉਹ ਅੰਬੈਰਸਿੰਗ ਹੋ ਗਈ ਸੀ ਉਹਨਾਂ ਵਾਸਤੇ, ਸੋ ਕ੍ਰਿਸਟੀ ਕਲਾਰਕ ਹੁਣ ਬਾਹਰ ਨੇ, ਇਹਨਾਂ ਨੂੰ ਵੀ ਇੱਕ ਕਹਿ ਲਓ ਜਿਹੜੇ ਪ੍ਰਮੁੱਖ ਫੋਰ ਫਰੰਟ ਰਨਰਸ ਦੇ ਵਿੱਚ ਮੰਨਿਆ ਜਾ ਰਿਹਾ ਸੀ, ਕ੍ਰਿਸਟੀ ਕਲਾਰਕ ਇਜ਼ ਆਊਟ। ਸੋ ਕੀ ਜਿਹੜੀ ਅਲਟੀਮੇਟ ਰੇਸ ਆ ਉਹ ਹੁਣ ਮਾਰਕ ਕਾਰਨੀ ਅਤੇ ਕ੍ਰਿਸਟੀਆ ਫ੍ਰੀਲੈਂਡ ਵਿਚਕਾਰ ਰਹਿ ਜਾਏਗੀ, ਕਿਉਂਕਿ ਕੁਝ ਹੋਰ ਇੱਕ ਹੋਰ ਬੈਕ ਬੈਂਚਰ ਐਮ ਪੀ ਨੇ ਵਾਸੂ ਜੀ, ਨੋਵਾ ਸਕੋਸ਼ੀਆ ਤੋਂ ਲਿਬਰਲ ਐਮ ਪੀ ਜੇਮੀ ਬੈਟਿਸਟ, ਉਹਨਾਂ ਨੇ ਵੀ ਕੱਲ੍ਹ ਅਨਾਊਂਸ ਕਰ ਦਿੱਤਾ ਕਿ ਉਹ ਲਿਬਰਲ ਪਾਰਟੀ ਦੀ ਲੀਡਰਸ਼ਿਪ ਵਾਸਤੇ ਉਹ ਇੱਛੁਕ ਨੇ, ਸੋ ਉਹਨਾਂ ਨੇ ਵੀ ਆਪਣੀ ਕੈਂਪੇਨ ਲਾਂਚ ਕਰਨੀ ਹੈ। ਇਹ ਦੇਖੋ ਕੁਝ ਨਾਮ ਹੀ ਅਜਿਹੇ ਨੇ, ਜੇਮੀ ਬੈਟਿਸਟ ਹੋਇਆ, ਚੰਦਰਾ ਆਰਿਆ ਦਾ ਨਾਂ ਹੋਇਆ, ਫਰੈਂਕ ਬੇਲੀ ਜਿਹੜੇ ਸਾਬਕਾ ਐਮ ਪੀ ਨੇ, ਇਹ ਤਾਂ ਸਿਰਫ ਆਪਣੀ ਪ੍ਰੋਫਾਈਲ ਵਧਾਉਣ ਦੇ ਖਾਤਰ ਹੀ ਲੀਡਰਸ਼ਿਪ ਰੇਸ ਦੇ ਵਿੱਚ ਹਿੱਸਾ ਲੈ ਰਹੇ ਨੇ, ਪਰ ਜਿਨ੍ਹਾਂ ਨੇ ਕਿਸੇ ਨੇ ਜਿਹੜੇ ਸੀਰੀਅਸ ਕੰਟੈਂਡਰਸ ਹੋਣਗੇ ਉਹਨਾਂ ਦੇ ਵਿੱਚ ਤਾਂ ਵਾਸੂ ਜੀ ਫਿਰ 2 ਹੀ ਨਾਂ ਰਹਿ ਗਏ ਹੁਣ।
ਜਿਹੜੇ ਹੈਮੀ ਬੈਟਿਸਟ ਨੇ ਇਹ ਇੰਡੀਜਨਸ ਭਾਈਚਾਰੇ ਨਾਲ ਸੰਬੰਧਿਤ ਨੇ, ਸੋ ਇਹਨਾਂ ਦੀ ਪਿੱਚ ਇਹ ਹੈ ਕਿ ਹੀ ਵੁੱਡ ਬੀ ਦ ਫਸਟ ਇੰਡੀਜਨਸ ਲਿਬਰਲ ਲੀਡਰ, ਸੋ ਉਹ ਫਾਰ ਫੈਸਟ ਹੈ ਗੱਲ ਕਾਫੀ, ਬਟ ਦੈਟਸ ਹਿਜ਼ ਪਿੱਚ, ਤੇ ਯਾ ਯੂ ਆਰ ਰਾਈਟ ਕਿ ਆਪਣੀ ਪ੍ਰੋਫਾਈਲ ਵਧਾਉਣ ਵਾਸਤੇ ਕਰ ਰਹੇ ਹੋਣਗੇ, ਤੇ ਉਹਨਾਂ ਨਾਲ ਹੀ ਜ਼ਰੂਰ ਕਿਹਾ ਕਹਿੰਦੇ ਵੀ $3 ਲੱਖ ਦਾ ਜਿਹੜਾ ਹਰਡਲ ਹੈ ਜੇ ਉਹ ਸਾਰੀਆਂ ਚੀਜ਼ਾਂ ਮੈਂ ਕਰ ਸਕਿਆ ਤਾਂ ਫਿਰ ਆਈ ਐਮ ਇੰਟਰਸਟਿਡ, ਹੀ ਇੰਟੈਂਡਸ ਟੂ ਰਨ।
3.5 ਲੱਖ ਤਾਂ ਵਾਸੂ ਜੀ ਇਕੱਲੀ ਫੀਸ ਦੇਣੀ ਆ, ਜਦੋਂ ਪੂਰੀ ਕੈਂਪੇਨ ਚਲਾਉਣੀ ਹੈ ਉਹਦੇ ਲਈ ਤੁਹਾਨੂੰ ਸਟਾਫ ਹਾਇਰ ਕਰਨਾ ਪੈਣਾ, ਟਰੈਵਲ ਕਰਨਾ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ, ਇੱਕ ਸੂਬੇ ਤੋਂ ਦੂਜੇ ਸੂਬੇ ਜਾਣਾ, ਸਮਰਥਕਾਂ ਨੂੰ ਮਿਲਣਾ, ਉਹਦੇ ਵਾਸਤੇ ਵੀ ਤਾਂ ਖਰਚਾ ਹੋਣਾ। ਸੋ ਅਸਲ ਦੇ ਵਿੱਚ ਲੀਡਰਸ਼ਿਪ ਕੈਂਡੀਡੇਟ ਨੂੰ $3.5 ਲੱਖ ਦੀ ਫੀਸ ਵਾਸਤੇ ਫੰਡ ਰੇਜ਼ਿੰਗ ਕਰਨ ਤੋਂ ਇਲਾਵਾ ਤਕਰੀਬਨ ਓਵਰਆਲ ਟੋਟਲ $1 ਮਿਲੀਅਨ ਚਾਹੀਦਾ, ਤਾਂ ਕਿ ਤੁਸੀਂ ਆਪਣਾ ਟਰੈਵਲ ਅਤੇ ਬਾਕੀ ਜਿਹੜਾ ਸਟਾਫ ਹੈ, ਸਪੋਰਟ ਸਟਾਫ ਹੈ, ਉਹਦੇ ਵਾਸਤੇ ਵੀ ਜਿਹੜੇ ਖਰਚੇ ਨੇ ਉਹ ਜੁਟਾ ਸਕੋ।
ਸੋ ਯੈਸ, ਸੋ ਇਟਸ ਗੋਇੰਗ ਟੂ ਬੀ ਕਾਰਨੀ ਵਰਸਿਸ ਫ੍ਰੀਲੈਂਡ ਨਾਓ,
ਲੁਕਸ ਲਾਈਕ ਦੈਟ। ਵਾਸੂ ਜੀ, ਫਿਰ ਹੁਣ ਗੱਲ ਇਹ ਵੀ ਆਉਂਦੀ ਹੈ ਕਿ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਦੇ ਵਿੱਚ ਦੇਖੋ ਜਿਹੜੀ ਫੋਰਨ ਇੰਟਰਫੇਰੈਂਸ ਇਨਕੁਆਇਰੀ, ਜਿਹੜੀ ਪਬਲਿਕ ਇਨਕੁਆਇਰੀ ਚੱਲਦੀ ਪਈ ਆ, ਉਹਦੇ ਵਿੱਚ ਜਸਟਿਸ ਔਗ ਨੇ ਆਪਣੀ ਰਿਪੋਰਟ 'ਚ ਇਹ ਗੱਲ ਆਖੀ ਸੀ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਲੀਡਰਸ਼ਿਪ ਰੇਸਿਸ ਦੇ ਵਿੱਚ ਜਾਂ ਜਿਹੜੇ ਪਾਰਟੀ ਦੇ ਇੰਟਰਨਲ ਇਲੈਕਸ਼ਨਸ ਨੇ ਉਹਦੇ ਵਿੱਚ ਜਿਸ ਤਰ੍ਹਾਂ ਫੋਰਨ ਇੰਟਰਫੇਰੈਂਸ ਹੋਈ ਆ, ਸਾਨੂੰ ਇਹ ਵੀ ਪਤਾ ਪਿਛਲੇ ਦਿਨਾਂ 'ਚ ਅਸੀਂ ਖਬਰ ਸਾਂਝੀ ਕਰਦੇ ਰਹੇ ਹਾਂ ਕਿ ਲਿਬਰਲ ਪਾਰਟੀ ਦੇ ਆਪਣੇ MP ਜਦੋਂ ਇਹ ਗੱਲ ਦਾ ਇਹ ਖੁਲਾਸਾ ਹੋ ਗਿਆ ਸੀ ਵੀ ਜਸਟਿਨ ਟਰੂਡੋ ਨੇ ਨਵਾਂ ਲੀਡਰ ਚੁਣੇ ਜਾਣ ਤੋਂ ਬਾਅਦ ਅਸਤੀਫਾ ਦੇ ਦੇਣਾ ਅਤੇ ਨਵੇਂ ਹੁਣ ਲੀਡਰਸ਼ਿਪ ਰੇਸ ਹੋਏਗੀ, ਲਿਬਰਲ ਪਾਰਟੀ ਦੇ ਆਪਣੇ MP ਕਹਿ ਰਹੇ ਸੀ ਕਿ ਜਿਹੜੇ ਸਾਡੇ ਰੂਲਸ ਨੇ ਸਾਨੂੰ ਉਹਨਾਂ ਦੇ ਵਿੱਚ ਸਖਤੀ ਕਰਨੀ ਪੈਣੀ ਆ, ਜੋ ਕਿ ਲਿਬਰਲ ਪਾਰਟੀ ਵੱਲੋਂ ਸਖਤੀ ਕਰ ਵੀ ਦਿੱਤੀ ਗਈ। ਅਸੀਂ ਪਿਛਲੇ ਦਿਨਾਂ 'ਚ ਬੜੀ ਡਿਟੇਲ ਡਿਸਕਸ਼ਨ ਕੀਤੀ ਹੈ ਇਹਦੇ 'ਚ ਕਿ ਪਹਿਲਾਂ ਕੀ ਸੀਗਾ ਕਿ 14 ਸਾਲ ਤੋਂ ਵੱਧ ਉਮਰ ਵਾਲਾ ਕੋਈ ਵੀ ਵਿਅਕਤੀ ਜਿਹਦੇ ਕੋਲ ਕੈਨੇਡੀਅਨ ਐਡਰੈਸ ਹੈ, ਹੂ ਆਰਡੀਨਰਲੀ ਰਿਜ਼ਾਈਡਸ ਇਨ ਕੈਨੇਡਾ, ਭਾਵੇਂ ਉਹ ਇੰਟਰਨੈਸ਼ਨਲ ਸਟੂਡੈਂਟ ਆ, ਭਾਵੇਂ ਉਹ ਵਰਕ ਪਰਮਿਟ 'ਤੇ ਆ, ਉਹ ਵੀ ਲੀਡਰਸ਼ਿਪ ਰੇਸ ਦੇ ਵਿੱਚ ਵੋਟ ਪਾ ਸਕਦਾ ਸੀ। ਹੁਣ ਜਿਹੜੀ ਇੱਕ ਤਬਦੀਲੀ ਕੀਤੀ ਗਈ ਰੂਲਸ ਦੇ ਵਿੱਚ ਪਿਛਲੇ ਹਫ਼ਤੇ ਕਿ ਸਿਰਫ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ ਜਾਂ ਜਿਨ੍ਹਾਂ ਕੋਲ ਇੰਡੀਅਨ ਸਟੇਟਸ ਕਾਰਡ ਆ, ਇੰਡੀਅਨ ਐਜ ਇਨ ਜਿਹੜੇ ਕਿ ਇੰਡੀਜਨਸ ਭਾਈਚਾਰੇ ਨਾਲ ਸੰਬੰਧਿਤ ਨੇ, ਜਾਂ ਫਿਰ ਜਿਹੜੇ ਸਿਟੀਜ਼ਨਸ ਨੇ, ਉਹ ਹੀ ਇਸ ਲੀਡਰਸ਼ਿਪ ਰੇਸ ਦੇ ਵਿੱਚ ਵੋਟ ਪਾ ਸਕਣਗੇ। ਇੱਕ ਗੱਲ ਐਤਕੀ ਹੋਰ ਪਹਿਲੀ ਵਾਰ ਹੋਣ ਵਾਲੀ ਹੈ ਵਾਸੂ ਜੀ, 2019 ਦੇ ਵਿੱਚ ਇੱਕ ਅਜਿਹਾ ਇੱਕ ਗਰੁੱਪ ਬਣਾਇਆ ਗਿਆ ਸੀ, ਦ ਸਿਕਿਉਰਿਟੀ ਐਂਡ ਇੰਟੈਲੀਜੈਂਸ ਥਰੈਟਸ ਟੂ ਇਲੈਕਸ਼ਨ ਸਾਈਟ ਟਾਸਕ ਫੋਰਸ। ਇਹਨਾਂ ਦਾ ਓਰੀਜਨਲ ਮੈਂਡੇਟ ਸੀਗਾ ਪਹਿਲਾਂ ਸਿਰਫ ਜਨਰਲ ਇਲੈਕਸ਼ਨ ਦੀ ਨਿਗਰਾਨੀ ਕਰਨਾ, ਫਿਰ ਸੀਗਾ ਬਾਈ ਇਲੈਕਸ਼ਨ ਦੀ ਨਿਗਰਾਨੀ ਕਰਨਾ, ਪਰ ਐਤਕੀ ਪਹਿਲੀ ਵਾਰ ਇਹ ਗਰੁੱਪ ਕਿਸੇ ਪਾਰਟੀ ਦੀ ਲੀਡਰਸ਼ਿਪ ਰੇਸ ਦੀ ਵੀ ਨਿਗਰਾਨੀ ਕਰੇਗਾ। ਸੋ ਸਾਈਟ ਟਾਸਕ ਫੋਰਸ ਵੱਲੋਂ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਨੂੰ ਮੋਨੀਟਰ ਕੀਤਾ ਜਾਏਗਾ।
ਸੋ ਇਹਦੇ ਵਿੱਚ ਸੀਸਿਸ ਦੇ ਮੈਂਬਰਸ ਨੇ, RCMP ਵਾਲੇ ਨੇ, ਗਲੋਬਲ ਅਫੇਅਰਸ ਵਾਲੇ ਨੇ ਤੇ CSE ਦੇ ਵੀ ਕੁਝ ਮੈਂਬਰਸ ਇਸ ਟਾਸਕ ਫੋਰਸ ਦੇ ਵਿੱਚ ਹੈਗੇ ਨੇ। ਇਹਨਾਂ ਵੱਲੋਂ ਜਿਹੜੀ ਲੀਡਰਸ਼ਿਪ ਰੇਸ ਦੇ ਕੈਂਡੀਡੇਟਸ ਜਿਹੜੇ ਨੇ ਪ੍ਰਮੁੱਖ ਤੌਰ ਤੇ, ਉਹਨਾਂ ਨੂੰ ਫੋਰਨ ਇੰਟਰਫੇਰੈਂਸ ਨਾਲ ਸੰਬੰਧਿਤ ਬਰੀਫਿੰਗਸ ਦਿੱਤੀਆਂ ਜਾਣਗੀਆਂ, ਸਾਈਬਰ ਸਿਕਿਉਰਿਟੀ ਬਾਰੇ ਸੁਚੇਤ ਕੀਤਾ ਜਾਏਗਾ, ਸਾਈਬਰ ਸਿਕਿਉਰਿਟੀ ਨੂੰ ਹੋਰ ਪੁਖਤਾ ਕੀਤਾ ਜਾਏਗਾ ਤੇ ਨਾਲ ਜਿਹੜੀਆਂ ਕੋਈ ਡੋਨੇਸ਼ਨਸ ਨੇ ਤੇ ਮੈਂਬਰਸ਼ਿਪਸ ਨੇ ਉਹਨਾਂ ਦੀ ਸਕਰੀਨਿੰਗ ਜਿਹੜੀ ਹੈ ਉਹਨੂੰ ਬੜਾ ਰਿਗਰਸ ਕੀਤਾ ਜਾਏਗਾ ਕਿ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਹੇਰਾਫੇਰੀ ਨਾ ਹੋਵੇ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣਗੇ ਸਾਈਟ ਟਾਸਕ ਫੋਰਸ ਵੱਲੋਂ। ਐਂਡ ਐਜ਼ ਯੂ ਮੈਂਸ਼ਨ ਵੀ ਪਹਿਲਾਂ ਇਹਨਾਂ ਨੂੰ ਜਦੋਂ ਐਸਟੈਬਲਿਸ਼ ਕੀਤਾ ਗਿਆ ਇਹਨਾਂ ਦਾ ਟੀਚਾ ਸੀ ਜਨਰਲ ਇਲੈਕਸ਼ਨਸ ਨੂੰ ਓਵਰਸੀ ਕਰਨਾ ਤੇ ਇਹ ਪਹਿਲੀ ਮੇਜਰ ਪਾਰਟੀ ਦੀ ਲੀਡਰਸ਼ਿਪ ਰੇਸ ਹੋਏਗੀ ਜਿਹਨੂੰ ਸਾਈਟ ਵੱਲੋਂ ਓਵਰਸੀ ਕੀਤਾ ਜਾਏਗਾ
ਜੀ। ਸੋ ਉਹ ਦੇਖਦੇ ਹਾਂ ਵਾਸੂ ਜੀ ਕਿ ਹੁਣ
ਓਵਰਲੁੱਕ ਕਰਦੇ ਨੇ ਕਿ
ਓਵਰਸੀ ਕਰਦੇ ਨੇ, ਇਹ ਵੀ ਸ਼ਬਦਾਂ ਦਾ ਜਿਹੜਾ ਵਰਤੋਂ ਹੈ ਨਾ ਇਹ ਵੀ ਗਲਤੀ ਇਹ ਆਮ ਹੋ ਚੁੱਕੀ ਹੈ। ਓਵਰਲੁੱਕ ਕਰਨਾ, ਨਜ਼ਰ ਅੰਦਾਜ਼ ਕਰਨਾ, ਓਵਰਸੀ ਕਰਨਾ ਮਤਲਬ ਕਿ ਤੁਸੀਂ ਬਾਰੀਕੀ ਨਾਲ ਕਿਸੇ ਚੀਜ਼ ਦੀ ਨਿਗਰਾਨੀ
ਕਰਨੀ।
ਹਾਂ ਵਾਸੂ ਜੀ, ਇੱਕ ਹੋਰ ਖਬਰ ਆ ਰਹੀ ਹੈ, ਕਰੀਨਾ ਗੋਲਡ ਤੁਸੀਂ ਜ਼ਿਕਰ ਕਰਦੇ ਸੀ ਕੱਲ੍ਹ ਉਹਨਾਂ ਦਾ ਜਿਹੜੇ ਹਾਊਸ ਲੀਡਰ ਨੇ, ਉਹਨਾਂ ਵੱਲੋਂ ਵੀ ਇਸ ਹਫ਼ਤੇ ਅਨਾਊਂਸ ਕਰ ਦਿੱਤਾ ਜਾਏਗਾ ਕਿ ਉਹ ਲਿਬਰਲ ਪਾਰਟੀ ਦੇ ਲੀਡਰ ਬਣਨ ਵਾਸਤੇ ਮੈਦਾਨ ਵਿੱਚ ਉਹ ਨਿਤਰਨਗੇ।
ਸ਼ੀ ਵਿਲ
ਸੋ ਕ੍ਰਿਸਟੀ ਕਲਾਰਕ ਇਜ਼ ਆਊਟ, ਕਰੀਨਾ ਗੋਲਡ ਵਿਲ ਸਟੈਪ ਇਨ। ਸੋ ਉਹ ਇੱਕ ਤੀਜੇ ਕਹਿ ਲਓ ਹਾਈ ਪ੍ਰੋਫਾਈਲ ਕੈਂਡੀਡੇਟ ਇਸ ਰੇਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ।
37 ਵਰ੍ਹਿਆਂ ਦੀ ਉਹਨਾਂ ਦੀ ਉਮਰ ਹੈ। ਸੋ ਸ਼ੀ ਵਿਲ ਬੀ ਦਾ ਯੰਗੈਸਟ ਕੰਟੈਸਟੈਂਟ ਜਾਂ ਕੰਟੈਂਡਰ ਤੇ ਸੋ ਉਹਨਾਂ ਦੇ ਨਾਲ ਜਿਹੜੀ ਕਹਿੰਦੇ ਲੀਡਰ ਉਹਨਾਂ ਨੇ ਕਾਫੀ ਆਰਗੇਨਾਈਜ਼ ਕੀਤੀ ਹੋਈ ਆਪਣੀ ਕੈਂਪੇਨ, ਉਹਨਾਂ ਕਾਫੀ ਬੰਦੇ ਆਪਣੇ ਨਾਲ ਜੋੜੇ ਹੋਏ ਨੇ, ਬਹੁਤ ਹੀ ਯੰਗਸਟਰਸ ਨੇ। ਸੋ ਉਹ ਵੀ ਇੰਟਰਸਟਿੰਗ ਹੋਏਗਾ। ਪਰ ਕਰੀਨਾ ਗੋਲਡ ਕੀ ਕ੍ਰਿਸਟੀ ਕਲਾਰਕ ਨੂੰ ਤੇ ਸੋਰੀ ਕ੍ਰਿਸਟੀਆ ਫ੍ਰੀਲੈਂਡ ਨੂੰ ਤੇ ਮਾਰਕ ਕਾਰਨੀ ਨੂੰ ਹਰਾ ਸਕਣਗੇ, ਜਾਂ ਫਿਰ ਇਹ ਹੁਣ ਇਸ ਰੇਸ ਦੇ ਨਵੇਂ ਕ੍ਰਿਸਟੀ ਕਲਾਰਕ ਬਣਨਗੇ ਕਿ ਮਿਡਵੇ ਜਾ ਕੇ ਕਿਸੇ ਇੱਕ ਨੂੰ ਦੋਨਾਂ ਵਿੱਚੋਂ ਇੰਟਰੋਡਿਊਸ
ਕਰਨਗੇ।
ਸੋ ਇਹ ਦੇਖਣਾ ਹੋਏਗਾ, ਬਾਕੀ ਦੇਖਦੇ ਹਾਂ ਕਿ ਅਨਾਊਂਸ ਕਦੋਂ ਕਰਦੇ ਨੇ, ਅਜੇ ਸੂਤਰਾਂ ਦੇ ਹਵਾਲੇ ਤੋਂ ਹੀ ਸਾਰੀਆਂ ਗੱਲਾਂ ਨੇ।
ਐਂਡ ਅਜੇ ਦੇ ਇਟਸ ਓਨਲੀ ਦ 14th ਆਫ ਜਨਵਰੀ, 23 ਤਰੀਕ ਤੱਕ ਦਾ ਸਮਾਂ ਹੈ ਜਿਹੜੇ ਵੀ ਕਿਸੇ ਕੰਟੈਂਡਰ ਨੇ ਲਿਬਰਲ ਪਾਰਟੀ ਦਾ ਲੀਡਰ ਬਣਨਾ, ਉਹਨਾਂ ਨੇ ਆਪੋ ਆਪਣੀ ਉਮੀਦਵਾਰੀ 23 ਜਨਵਰੀ ਤੋਂ ਪਹਿਲਾਂ ਅਨਾਊਂਸ ਕਰਨੀ ਹੈ। ਸੋ ਉਦੋਂ ਤੱਕ ਦੀ ਉਹਨਾਂ ਕੋਲ ਡੈਡਲਾਈਨ ਹੈਗੀ ਹੈ।
ਵਿਜੇ ਜੀ, ਹਾਊਸ ਲੀਡਰ ਰਹੇ ਨੇ ਕਰੀਨਾ ਗੋਲ, ਜਦੋਂ ਵੀ ਕਿਤੇ ਕੁਐਸਚਨ ਪੀਰੀਅਡ ਜਾਂ ਹਾਊਸ ਆਫ ਕਾਮਨਸ ਜਾਂ ਬਾਕੀ ਪ੍ਰੋਸੀਡਿੰਗਸ ਜਦੋਂ ਵੀ ਕਦੇ ਅਸੀਂ ਦੇਖੀਆਂ ਟੈਲੀਵਿਜ਼ਨ 'ਤੇ ਹੀ ਦੇਖੀਆਂ ਕਿ ਕਰੀਨਾ ਗੋਲ ਦਾ ਜਿਹੜਾ ਤਰੀਕਾ ਨਾ
ਜੀ,
ਉਹ ਮੈਨੂੰ ਬੜਾ ਪਸੰਦ ਹੈ ਕਿ ਉਹ ਬੜਾ ਸਟ੍ਰੇਟ ਫਾਰਵਰਡ ਤਰੀਕੇ ਨਾਲ, ਬੜੇ ਇੱਕ ਨੋਨ ਅਜ਼ਿਊਮਿੰਗ ਤਰੀਕੇ ਨਾਲ ਉਹ ਗੱਲ ਕਹਿ ਜਾਂਦੇ ਨੇ। ਸਰ ਸਿੱਧੀ ਜਿੱਦਾਂ ਕੋਈ ਬੰਦਾ ਏਦਾਂ ਨਹੀਂ ਲੱਗਦਾ ਕਿ ਹਾਊਸ ਆਫ ਕਾਮਨਸ ਦੇ ਵਿੱਚ ਖੜਾ ਹੋ ਕੇ ਕੋਈ ਪੋਲੀਟੀਸ਼ੀਅਨ ਗੱਲ ਕਰ ਰਿਹਾ
ਜੀ,
ਤੇ ਉਹਨਾਂ ਦਾ ਕੰਮ ਹੈ ਹਾਊਸ ਲੀਡਰ,
ਤੇ ਨਾ ਉਹਨਾਂ ਦੀ ਆਵਾਜ਼ ਦੇ ਵਿੱਚ ਨਾ ਉਹ ਤੈਸ਼ ਗੱਲ ਕਰਦੇ ਨੇ, ਜਿਹੜੀ ਐਨਰਜੀ ਹੈ ਨਾ ਗੱਲ ਕਰਨ ਦੀ ਬੜੀ ਕੰਸਿਸਟੈਂਟ ਹੁੰਦੀ ਹੈ।
ਬਿਲਕੁਲ, ਸੋ ਉਹ ਇੰਨਾ ਜ਼ਿਆਦਾ ਬੈਲੈਂਸ ਜੇ ਲੱਗਦੇ ਨੇ, ਇਦਾਂ ਲੱਗਦਾ ਵੀ ਜਿਵੇਂ ਉਹਨਾਂ ਨੇ ਕੋਈ ਅੰਦਰ ਦਾ ਥਰਮੋਸਟੈਟ ਹੋਈ ਹੋਵੇ, ਕੋਈ ਟੈਂਪਰੇਚਰ ਨਾ ਉਹਨਾਂ ਦਾ ਵੱਧਦਾ ਨਾ ਘਟਦਾ, ਕਮਾਲ ਹੈ ਉਹਨਾਂ ਦੀ ਉਹ ਗੱਲ, ਅੰਦਾਜ਼ ਇੱਕ ਬੜਾ ਨਵੇਕਲਾ ਜਿਹਾ, ਤੇ ਉਹ ਹੈਗੇ ਵੀ ਯੰਗ ਨੇ, ਸੋ ਕਹਿ ਲਓ ਵੀ ਨਿਊ ਵੇ ਆਫ ਡੂਇੰਗ ਪੋਲੀਟਿਕਸ ਮੇ ਬੀ, ਤੇ ਉਹ ਹਾਊਸ ਲੀਡਰ ਨੇ। ਹਾਊਸ ਲੀਡਰ ਦਾ ਕੰਮ ਹੁੰਦਾ ਸਾਰੀਆਂ ਧਿਰਾਂ ਦੇ ਵਿਚਕਾਰ ਤਾਲਮੇਲ ਬਣਾ ਕੇ ਰੱਖਣਾ।
ਹਾਊਸ ਲੀਡਰ ਦਾ ਕੰਮ ਹੈ ਥਰਮਾਮੀਟਰ ਬਣਨਾ, ਕਿਹਦਾ ਤਾਪਮਾਨ ਕਿੰਨਾ ਹੋ ਚੈੱਕ ਕਰਨਾ,
ਤੇ ਉਹਨਾਂ ਦਾ ਆਪਣਾ ਤਾਪਮਾਨ ਜਿਹੜਾ ਹੈ ਉਹ ਡਾਵਾ ਡੋਲ ਨਹੀਂ ਹੁੰਦਾ, ਤੇ ਸੋ ਉਹਨਾਂ ਦੀ ਉਹ ਬਾਕੀ ਪਰਸਨਲੀ ਕਦੇ ਉਹਨਾਂ ਨੂੰ ਮੈਂ ਮਿਲਿਆ ਨਹੀਂ ਕਦੇ ਤਾਂ ਆਈ ਡੋਂਟ ਨੋ ਬਟ ਜੋ ਉਹਨਾਂ ਦੀ ਕਹਿ ਲਓ ਵੀ ਇੱਕ ਛਵੀ ਹੈ ਜੋ ਉਹਨਾਂ ਦੀਆਂ ਤਕਰੀਰਾਂ ਤੋਂ ਤੇ ਜੋ ਉਹਨਾਂ ਦੇ ਅੰਦਾਜ਼ ਤੋਂ ਜੋ ਝਲਕਦੀ ਹੈ ਦੈਟਸ ਪ੍ਰੀਟੀ ਇੰਪ੍ਰੈਸਿਵ ਦੈਟਸ ਪ੍ਰੀਟੀ ਨੋਵਲ ਪ੍ਰੀਟੀ ਨਿਊ
ਪਰ ਅੱਛਾ ਇੱਕ ਗੱਲ ਇਹ ਆ ਜੇ ਉਹਨਾਂ ਦਾ ਕਹਿ ਲਓ ਉਹਨਾਂ ਨੂੰ ਲੱਗਦਾ ਵੀ ਉਹਨਾਂ ਦਾ ਸਟਰੋਂਗ ਪੁਆਇੰਟ ਇਹ ਹੈ ਵੀ ਉਹਨੇ ਯੰਗ ਲੋਕਾਂ ਨੂੰ ਲਾਮਬੰਦ ਕੀਤਾ ਵਾਸੂ ਜੀ ਜਸਟਿਨ ਟਰੂਡੋ ਵੀ ਜਦੋਂ ਆਏ ਸੀ ਯੰਗ ਲੋਕਾਂ ਦੇ ਬੂਤੇ ਤੇ ਹੀ ਇੱਕ ਬਹੁਤ ਵੱਡਾ ਫੈਕਟਰ ਸੀ ਜਾਂ ਯੰਗ ਵੋਟਰ ਟਰੂਡੋ ਨਾਲ ਜੁੜਿਆ ਸੀ ਪਰ ਜਿਹੜਾ ਉਹ ਵਾਲਾ ਯੰਗ ਵੋਟਰ ਹੁਣ ਜਿਹੜਾ 10 ਸਾਲ ਪਹਿਲਾਂ ਜਿਹੜੇ 18 ਦੇ ਸੀ ਹੁਣ 28 ਦੇ 29 ਦੇ 30 ਦੇ ਹੋ ਗਏ ਨੇ ਉਹਨਾਂ ਨੂੰ ਹੁਣ ਜਿਹੜੀਆਂ ਜ਼ਿੰਦਗੀ ਦੇ ਜਿਹੜੇ ਵੱਡੇ ਫੈਸਲੇ ਨੇ ਉਹ ਲੈਣੇ ਪੈ ਰਹੇ ਨੇ ਅਨਅਫੋਰਡੇਬਿਲਿਟੀ ਕ੍ਰਾਈਸਿਸ ਤੇ ਬਾਕੀ ਚੀਜ਼ਾਂ ਉਹਨਾਂ ਨੂੰ ਹੁਣ ਸਮਝ ਆ ਰਹੀਆਂ ਨੇ ਸੋ ਜਿਹੜਾ ਉਹ ਯੰਗ ਵੋਟਰ ਦਾ ਸਾਥ ਹੈ ਉਹ ਤੁਹਾਨੂੰ ਇੰਪੋਰਟੈਂਟ ਤੇ ਹੁੰਦਾ ਪ੍ਰੋਪੈਲ ਤੇ ਕਰ ਸਕਦਾ ਪਰ ਉਹ ਯੰਗ ਵੋਟਰ ਬਹੁਤ ਛੇਤੀ ਉਹ ਅਜਿਹਾ ਤਬਕਾ ਜਿਹੜਾ ਅਗਲੇ 5 ਤੋਂ 7 ਸਾਲਾਂ ਦੇ ਵਿੱਚ ਉਹ ਕਨਵਰਟ ਵੀ ਹੋ ਜਾਂਦਾ ਕਿਉਂਕਿ ਅਸਲੀ ਜਿਹੜੀ ਜ਼ਿੰਦਗੀ ਦੀਆਂ ਜਿਹੜੀਆਂ ਕੁਝ ਕਹਿ ਲਓ ਪ੍ਰਾਪਤੀਆਂ ਨੇ ਜਾਂ ਜਿਹੜੀਆਂ ਤਲਖੀਆਂ ਨੇ ਉਹਨਾਂ ਦੇ ਨਾਲ ਉਹਨਾਂ ਦਾ ਸਾਹਮਣਾ ਬਸ ਉਹ ਕਗਾਰ ਤੇ ਹੁੰਦੇ ਨੇ ਉਹ ਸਾਹਮਣਾ ਹੋਣ ਵਾਲਾ ਹੋਇਆ ਹੁੰਦਾ
ਜਾਂ ਪਲੱਸ ਜਦੋਂ ਜਸਟਿਨ ਟਰੂਡੋ ਨੂੰ ਯੰਗ ਵੋਟਰਸ ਦਾ ਸਮਰਥਨ ਹਾਸਲ ਹੋਇਆ
ਜੀ
ਉਦੋਂ ਉਹ ਜਿਹੜਾ ਯੰਗ ਵੋਟਰ ਸੀ ਉਹ ਕੰਸਰਵੇਟਿਵਸ ਨਾਲ ਆਪਣੇ ਆਪ ਨੂੰ ਆਈਡੈਂਟੀਫਾਈ ਨਹੀਂ ਸੀ ਕਰਦਾ
ਯੈਸ
ਸਟੀਵਨ ਹਾਰਪਰ ਦੇ ਵਿੱਚ ਉਹਨਾਂ ਨੂੰ ਆਪਣਾ ਲੀਡਰ ਨਜ਼ਰ ਸੈਟ ਨਹੀਂ ਸੀ ਆਉਂਦਾ ਉਸ ਵੇਲੇ ਪਰ ਹੁਣ ਜਿਹੜਾ ਯੰਗ ਵੋਟਰ ਹੈ ਉਹ ਪੀਅਰ ਪੋਲੀਅਵ ਦੇ ਮਗਰ ਬੜਾ ਲਾਮਬੰਦ ਹੋਇਆ ਇਹ ਵੀ ਇੱਕ ਕੈਨੇਡੀਅਨ ਪੋਲੀਟਿਕਸ ਦੇ ਵਿੱਚ ਇੱਕ ਨਵੀਂ ਚੀਜ਼ ਹੈ ਕਿ ਜਿਹੜਾ ਯੰਗ ਵੋਟਰ ਰਵਾਇਤੀ ਤੌਰ ਤੇ ਐਨਡੀਪੀ ਨਾਲ ਜਾਂ ਲਿਬਰਲ ਨਾਲ ਰਿਹਾ ਉਹ ਹੁਣ ਕੰਸਰਵੇਟਿਵਸ ਵੱਲ ਉਹਦਾ ਝੁਕਾਅ ਹੈ
ਕਿਉਂਕਿ ਅਫੋਰਡੇਬਿਲਿਟੀ ਕ੍ਰਾਈਸਿਸ ਨੇ ਜਿਹੜਾ ਉਹ ਇਕਨੋਮਿਕ ਮੈਸੇਜ ਆ ਉਸ ਦੇ ਨਾਲ ਪੀਅਰ ਪੋਲੀਅਵ ਨੇ ਲੋਕਾਂ ਨੂੰ ਆਪਣੇ ਨਾਲ ਲਾਮਬੰਦ ਕੀਤਾ ਸੋ ਦੇਖਣ ਵਾਲੀ ਗੱਲ ਇਹ ਹੋਣੀ ਆ ਜੇ ਇਕਨੋਮਿਕ ਮੈਸੇਜ ਨਾਲ ਜਿਹੜੇ ਲੋਕੀ ਲਾਮਬੰਦ ਹੋਏ ਨੇ ਉਹਨਾਂ ਦੇ ਮਨ ਦੇ ਵਿੱਚ ਸਭ ਤੋਂ ਵੱਡਾ ਕੰਸਰਨ ਕੀ ਆ ਕਿ ਆਰਥਿਕਤਾ ਸਾਡੀ ਕਿਹੜੇ ਪਾਸੇ ਨੂੰ ਜਾ ਰਹੀ ਆ ਕਿ ਜਿਹੜੀ ਸਾਡੀ ਪਰਸਨਲ ਇਕਨੋਮਿਕ ਸਿਚੁਏਸ਼ਨ ਆ ਉਹਦੇ ਵਿੱਚ ਕਿਹੜਾ ਲੀਡਰ ਸੁਧਾਰ ਲਿਆ ਸਕਦਾ ਫਿਰ ਗੱਲ ਆਉਂਦੀ ਮਾਰਕ ਕਾਰਨੀ ਦੀ ਮਾਰਕ ਕਾਰਨੀ ਆਪਣੇ ਆਪ ਨੂੰ ਪੇਚੀ ਇਸ ਹਿਸਾਬ ਨਾਲ ਕਰਦੇ ਪਏ ਨੇ ਕਿ ਮੈਂ ਦੇਖੋ ਇਹ ਸਰਕਾਰ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ
ਮੈਂ ਆਊਟਸਾਈਡਰ
ਮੈਂ ਆਊਟਸਾਈਡਰ ਕੱਲ੍ਹ ਉਹ ਜੌਨ ਸਟੂਅਰਟ ਦੇ ਜਿਹੜਾ ਡੇਲੀ ਸ਼ੋਅ ਆ ਉੱਥੇ ਇੰਟਰਵਿਊ ਦੇਖ ਕੇ ਆਏ ਨੇ ਰਾਤੀ 20 ਮਿੰਟ ਇੰਟਰਵਿਊ ਉਹਨਾਂ ਨੂੰ ਸਲੋਟ ਮਿਲਿਆ ਉੱਥੇ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹੀ ਕਿਹਾ ਕਿ ਮੈਂ ਆਊਟਸਾਈਡਰ ਹਾਂ ਅਤੇ ਵਾਰ ਵਾਰ ਉਹ ਇਸ ਗੱਲ ਨੂੰ ਹਾਈਲਾਈਟ ਕਰਦੇ ਰਹੇ ਨੇ ਕਿ ਦੇਖੋ ਇਕਨੋਮਿਕ ਰੈਜ਼ਮੇ ਤੁਸੀਂ ਦੇਖੋ ਕਿ ਜੇ ਪ੍ਰੋਬਲਮ ਇਕਨੋਮਿਕ ਆ ਤਾਂ ਜਿਹੜੇ ਵਿਅਕਤੀ ਨੂੰ ਇਕਨੋਮੀ ਨਾਲ ਡੀਲ ਕਰਨਾ ਆਉਂਦਾ ਜਿਹਨੂੰ ਮੋਨਿਟਰੀ ਪੋਲਿਸੀ ਬਾਰੇ ਪਤਾ ਜਿਹਨੇ ਪਹਿਲਾਂ ਦੁਨੀਆ ਦੇ 2 ਵੱਡੇ ਸੈਂਟਰਲ ਬੈਂਕਸ ਦੀ ਵਾਗਡੋਰ ਸੰਭਾਲੀ ਆ ਅਤੇ ਉਹ ਵੀ ਕ੍ਰਾਈਸਿਸ ਵਾਲੀ ਸਿਚੁਏਸ਼ਨ ਦੇ ਵਿੱਚ ਇੱਥੇ ਜਦੋਂ ਉਹ ਬੈਂਕ ਆਫ ਕੈਨੇਡਾ ਦੇ ਗਵਰਨਰ ਸੀਗੇ ਮਾਰਕ ਕਾਰਨੀ ਉਦੋਂ ਫਾਈਨੈਂਸ਼ੀਅਲ ਕ੍ਰਾਈਸਿਸ ਸੀਗਾ ਜਿਹੜਾ ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਸੀ ਜਦੋਂ ਬੈਂਕ ਆਫ ਇੰਗਲੈਂਡ ਦੇ ਗਵਰਨਰ ਸੀਗੇ ਉੱਥੇ ਬ੍ਰੈਗਜ਼ਿਟ ਹੋਇਆ ਸੀ ਸੋ ਉਹਨਾਂ ਨੂੰ ਕ੍ਰਾਈਸਿਸ ਸਿਚੁਏਸ਼ਨ ਦੇ ਵਿੱਚ ਮੋਨਿਟਰੀ ਪੋਲਿਸੀ ਨੂੰ ਸੰਭਾਲਣ ਦਾ ਤਜਰਬਾ ਹੈ ਆਪਣੇ ਆਪ ਨੂੰ ਇਸ ਹਿਸਾਬ ਨਾਲ ਪਿੱਚ ਕਰ ਰਹੇ ਨੇ ਅਤੇ ਜਿਹੜਾ ਉਹਨਾਂ ਦਾ ਰੈਜ਼ਮੇ ਹੈਗਾ ਇਕਨੋਮਿਕ ਹਾਰਡਸ਼ਿਪਸ ਨਾਲ ਉਹਨਾਂ ਨਾਲ ਨਜਿੱਠਣ ਦਾ ਵੀ ਉਹਨਾਂ ਨੂੰ ਤਜਰਬਾ ਜ਼ਿਆਦਾ ਸੋ ਕੀ ਉਹ ਪੀਅਰ ਪੋਲੀਅਵ ਵਾਸਤੇ ਇੱਕ ਵੱਡਾ ਚੈਲੰਜ ਬਣ ਸਕਦੇ ਨੇ ਇਹ ਦੇਖਣਾ ਹੋਏਗਾ
ਤੇ ਲੀਡਰਸ਼ਿਪ ਬਾਰੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਆਈ ਜਸਟ ਸਟਾਰਟਡ ਥਿੰਕਿੰਗ ਅਬਾਊਟ ਇਟ
ਹੁਣੇ ਹੁਣੇ ਸੋਚਣਾ
ਸ਼ੁਰੂ ਕੀਤਾ ਉਹਨਾਂ ਨੇ ਮਤਲਬ ਇੱਕ ਤਰੀਕੇ ਨਾਲ ਜਿੱਦਾਂ ਕਹਿ ਹੀ ਦਿੱਤਾ ਕਿ ਉਹ ਕੰਸੀਡਰ ਬਹੁਤ ਸੀਰੀਅਸਲੀ ਕਰ ਰਹੇ ਨੇ ਆਫੀਸ਼ਲੀ ਬਾਕੀ ਜਿੰਨੀਆਂ ਅਜੇ ਤੱਕ ਗੱਲਾਂ ਹੋਈਆਂ ਸੀ ਉਹ ਸਾਰੀਆਂ ਸੂਤਰਾਂ ਦੇ ਹਵਾਲੇ ਤੋਂ ਸਨ ਇੱਕ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ 51ਵੀਂ ਸਟੇਟ ਬਣੋਗੇ ਤੇ ਉਹ ਕਹਿੰਦੇ ਕਿ ਦਿਸ ਇਜ਼ ਨਾਟ ਗੋਇੰਗ ਟੂ ਹੈਪਨ ਬਟ ਵੀ ਕੈਨ ਬੀ ਫਰੈਂਡਸ ਵਿਦ ਬੈਨੀਫਿਟ
ਜੀ ਹਾਂ ਕਹਿੰਦੇ ਬੈਨੀਫਿਟਸ ਲਾਈਕ ਵੀ ਤੁਹਾਨੂੰ ਅਸੀਂ ਟ੍ਰੇਡ ਦਾ ਬੈਨੀਫਿਟ ਆ ਤੁਹਾਨੂੰ ਅਸੀਂ ਸਸਤੇ ਭਾਅ ਦੀਆਂ ਜਿਹੜੇ ਕਰੂਡ ਆਇਲ ਆ ਉਹ ਭੇਜਦੇ ਹਾਂ
ਸੋ ਵਰਡ ਪਲੇ ਸੀਗਾ
ਵਰਡ ਪਲੇ ਸੀਗਾ ਬਿਲਕੁਲ ਯਾ ਸੋ ਸਾਰੀਆਂ ਗੱਲਾਂ ਉਹਨੇ ਕੀਤੀਆਂ
ਸੋ ਕੀ ਮਾਰਕ ਕਾਰਨੀ ਵੀ ਇਕਨੋਮਿਕ ਯੂਨੀਅਨ ਦੇ ਵਿੱਚ ਇੰਟਰਸਟਿਡ ਨੇ
ਦੇਖੋ ਪਰ ਦੇਖੋ ਜਿਹੜੀ ਵਾਸੂ ਜੀ ਦੋਸਤ ਅਸੀਂ ਬਣ ਸਕਦੇ ਹਾਂ ਇਹ ਗੱਲ ਤਾਂ ਸਾਰੇ ਹੀ ਕਰਦੇ ਨੇ ਨਾ ਕਿਉਂਕਿ ਉਹ ਜਿਹੜਾ ਇਤਿਹਾਸ ਹੈਗਾ ਦ ਟੂ ਫਰੈਂਡਸ ਦ ਟੂ ਨੇਬਰਸ ਉਹ ਤਾਂ ਬੜਾ ਪੁਰਾਣਾ ਪਰ ਡੋਨਲਡ ਟਰੰਪ ਨੇ ਆ ਕੇ ਉਹ ਇਹ ਡਿਸਰਪਸ਼ਨ ਕੌਜ਼ ਕੀਤੀ ਆ ਚਲੋ ਦੇਖਦੇ ਹਾਂ ਖੈਰ ਵਾਸੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਟਸਐਪ 'ਤੇ ਸੁਨੇਹਾ ਆਇਆ ਇਹ ਮੈਸੇਜ ਭੇਜ ਰਹੇ ਨੇ ਵਿਜੇ ਰਾਣਾ ਜੀ ਕਹਿੰਦੇ ਯੂ ਆਰ ਨੋਟ ਓਨਲੀ ਦ ਰੇਡੀਓ ਜੋਕੀ ਯੂ ਆਰ ਦ ਟੀਚਰ ਐਜ਼ ਵੈਲ
ਥੈਂਕ ਯੂ ਜੀ
ਵਾਸੂ ਜੀ ਬੈਂਚ ਪੇ ਖੜੇ ਹੋ ਜਾ ਹੱਥ ਉੱਪਰ ਕਰਕੇ
ਮੈਂ ਖੜੇ
ਟੀਚਰ
ਇੱਕ ਹੋਰ ਮੈਸੇਜ ਆਇਆ ਵਿਜੇ ਜੀ ਦਿਸ ਇਜ਼ ਫਰੋਮ ਸੁਮਿਤ ਕੋਹਲੀ ਜੀ
ਅੱਛਾ
ਉਹ ਕਹਿ ਰਹੇ ਨੇ ਕਹਿੰਦੇ ਤੁਸੀਂ ਦੋਨੋਂ ਇੰਨੇ ਸੋ ਤਾਰੀਫ ਛੱਡੋ ਹੁਣ ਆਪਣੀ ਤਾਰੀਫ ਫਿਰ ਪੜ੍ਹਦਿਆਂ ਥੋੜਾ ਝਿਜਕ ਜਿਹੀ ਹੁੰਦੀ ਆ ਇਹਨਾਂ ਜ਼ਿਆਦਾ ਤਾਰੀਫ ਕੀਤੀ ਆ ਮੈਂ ਪੜ੍ਹ ਦਵਾਂ
ਪੜ੍ਹ ਦਿਓ ਕੋਈ ਨਹੀਂ
ਚਲੋ
ਮੋਟੀਵੇਸ਼ਨ ਵੀ ਬੰਦੇ ਨੂੰ
ਤੁਸੀਂ ਦੋਨੋਂ ਇੰਨਾ ਵਧੀਆ ਅਨਾਲਿਸਿਸ ਐਂਡ ਬਾਰਗੇਨਿੰਗ ਕਰਦੇ ਹੋ ਵਾਈ ਨਾਟ ਯੂ ਗਾਈਜ਼ ਜੁਆਇਨ ਪੋਲੀਟਿਕਸ ਯੂ ਬੋਥ ਹੈਵ ਇਨਕ੍ਰੈਡੀਬਲ ਟੈਲੈਂਟ ਫਾਰ ਬਾਰਗੇਨਿੰਗ ਐਂਡ ਅਨਾਲਿਸਿਸ
ਅੱਛਾ
ਜਿੱਦਾਂ ਉਹਨਾਂ ਨੇ ਲਿਖਿਆ ਮੈਂ ਉਦਾਂ ਹੀ ਪੜ੍ਹ ਰਿਹਾ ਦ ਵੇ ਯੂ ਇਵੈਲੂਏਟ ਸਿਚੁਏਸ਼ਨਸ ਐਂਡ ਨੈਗੋਸ਼ੀਏਟ ਸੋ ਇਫੈਕਟਿਵਲੀ ਇਜ਼ ਟਰੂਲੀ ਇੰਪ੍ਰੈਸਿਵ ਇਟਸ ਅ ਸਕਿੱਲ ਨਾਟ ਐਵਰੀਵਨ ਪੋਜੈਸਿਸ ਐਂਡ ਯੂ ਸੀਮ ਟੂ ਮਾਸਟਰ ਇਟ ਐਫਰਟਲੈਸਲੀ
ਓ ਬਹੁਤ ਮਿਹਰਬਾਨੀ
ਥੈਂਕ ਯੂ ਵੈਰੀ ਮਚ ਕੋਹਲੀ ਸਾਹਿਬ ਅਤੇ ਆਹੀ ਕਰ ਲਈਏ ਜੀ ਜਿਹੜਾ ਕੰਮ ਕਰ ਰਹੇ ਹਾਂ ਉਹੀ ਚੰਗਾ
ਲੱਗਦਾ
ਸੋਨੂ ਨਿਗਮ ਜਦੋਂ ਐਕਟਿੰਗ ਕਰਨ ਆਏ ਸੀ ਉਹਨਾਂ ਦਾ ਸਿੰਗਿੰਗ ਕਰੀਅਰ ਵੀ ਡਗਮਗਾ ਗਿਆ ਸੋਨੂ ਨਿਗਮ ਨੂੰ ਗਾਣ ਦਿਓ
ਪਰ ਪੰਜਾਬੀ ਫਿਲਮਾਂ 'ਚ ਐ ਨਹੀਂ ਹੁੰਦਾ ਵੈਸੇ ਜੀ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮਚ। ਥੈਂਕ ਯੂ।
ਹੈਵ ਅ ਗੁੱਡ ਡੇ। ਥੈਂਕ ਯੂ।